हाजरे अस्थिर जो मान्यो दे सो तो तेरो हुए हैं खे क्यों ना हर को नाम ले मूर्ख निलाज रे राम भक्त ही आन छाड़ दे तें मन को मान नानक जन एह बखान जग में बैराज रे। सतगुरु पातशाह दी साजी सवारी सत्संग जी हो गुरु पातशाह दे अदब विच आईए सत्कार विच आईए प्यार सहित फतेह गजाओ जी वाहिगुरु जी का खालसा वाहिगुरु जी की फतेह। सिख पंथ दे श्रोमणी कीर्तनी है भाई साहब भाई लखविंदर सिंह जी हजूरी कीर्तनी है सचखंड हरिमंदर साहब बहुत रंग रस विच उन्होंने आप नूं सतगुरु की बाणी का कीर्तन सरवण करवाया है। हुण कुछ समा असी साहिब श्री गुरु तेग बहादुर साहब जी की महिमा नाल जुड़ना है। गुरु की महिमा करनी है ताकि साढ़े ते भी बख्शिश होवे कृपा होवे उसकी मेहर होवे। मुढ़ली एक बेनती मैं तुहाडे चरणां विच करां उस वल ध्यान देना ताकि अज दी कीती समुची कथा वो दृढ़ हो सके धारण कर सकीए। गुरु कर्म भावे कोई भी करे उम्र भावे कोई भी होवे गुरु का एक रोल है गुरु का एक काम है कि सिख का निस्तारा करना है सिख का ते परमात्मा का मेल हो जाए। गुरु संसार ते आया ही इस वास्ते है कि विछड़िया होया जीव निज धाम तो जो थले गिर गया परमात्मा नू फेर किवें मिल पवे। बाणी दीयां दो पंक्तियां पढ़ देवां गल दृढ़ हो जाएगी। जैसा सतगुर सुनींदा तैसो ही मैं डीठ जैसा सुनींदा सी ओहो जिहा वेखिया। डीठ दा अर्थ हुंदा वेखना। जैसा सतगुर सुनींदा तैसो ही मैं डीठ विछड़ियां विछड़ियां होयां नूं विछड़िया मेले प्रभु प्रभु नाल मेल देंदा हर दरगाह का बसीठ। गुरु दरगाह दा विचोला बसीठ हुंदा वकील विचोला। एक पंक्ति होर सुनो नानक सतगुर ऐसा जानिए जो सब से लए मिलाए जियो। जो सारिया नूं मेल देवे वो गुरु है। रबाब वजा के कीर्तन करे तां ही मकसद है कि जीव परमात्मा नाल इक हो जाए मिल पवे। जी ओ लंगर चलाए सेवा करे ते तां ही मकसद ओहो ही है। बाणी उचारण करे या बाणी लिखे मकसद ओहो ही है कि जीव बाणी पढ़े अमृत बाणी हर हर तेरी सुन सुन होवे परमगत मेरी। ते जे श्री साहब फड़ के वो युद्ध करे जिवें छेवें पातशाही ने कीता फिर भी मकसद है कि जुलम पासे होवे जी परमात्मा नाल मिल सके। जेड़े सिमरन भजन वाले ने इन्हां नूं कोई परेशान ना करे। तुसी सवैये भी पढ़दे हो नितनेम दे साध समूह प्रसन्न फिरे जग शतर सब अवलोक चपेंगे। जालम जड़े ने दब जानगे जड़े रब दे प्यारे ने उन्हां दा सिर उच्चा होवेगा। ਜੇ ਸ਼ਹਾਦਤ ਵੀ ਗੁਰੂ ਦੇਵੇ ਤੱਤੀ ਲੋਹ ਤੇ ਵੀ ਬੈਠੇ ਤੇ ਉਹ ਵੀ ਭਾਣੇ ਨਾਲ ਜੋੜਨ ਵਾਸਤੇ ਤੇਰਾ ਕੀ ਆ ਮੀਠਾ ਲਾਗੇ ਕਿ ਜੀਵ ਰੱਬ ਨੂੰ ਕਿਵੇਂ ਮਿਲੇ ਤੇ ਦਿੱਲੀ ਜਾ ਕੇ ਸੀਸ ਦੇਵੇ ਤੇ ਤਾਂ ਵੀ ਸਾਧਨ ਹੇ ਤਿੱਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ ਇਹ ਸਾਕਾ ਕਿਸ ਵਾਸਤੇ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰਨ ਨਾ ਦੀਆ ਅਸੀਂ ਹੁਣ ਇੱਕ ਪਾਸਿਓਂ ਵਿਚਾਰੀਏ ਜਦੋਂ ਵੀ ਕਿਸੇ ਨੂੰ ਵੇਖਣਾ ਹੈ ਕਰਤੇ ਨੂੰ ਵੇਖਣਾ ਹੈ ਤੇ ਕਿਰਤ ਵੇਖੋ ਢੰਗ ਵੇਖਣ ਦਾ ਇਹੋ ਹੀ ਕਿਰਤ ਵਿੱਚ ਕਰਤਾ ਛੁਪਿਆ ਹੁੰਦਾ ਕਵੀ ਜਿਵੇਂ ਆਪਣੀ ਕਵਿਤਾ ਚ ਬੈਠਾ ਹੁੰਦਾ ਘੁਮਿਆਰ ਦੀ ਕਲਾ ਘੜੇ ਵਿੱਚ ਹੈ ਬਣਾਇਆ ਉਸਨੇ ਕੈਸਾ ਉਸ ਨੂੰ ਕਰਤਾ ਮੂਲ ਮੰਤਰ ਚ ਨਾਲ ਕੇ ਪੁਰਖ ਸੰਸਕ੍ਰਿਤ ਵਿੱਚ ਵਿਉਤਪਤੀ ਕੀਤੀ ਹੈ ਪੁਰੀ ਛੇਤੇ ਇਤੀ ਪੁਰਸ਼ਾ ਪੁਰੀ ਪੁਰੀ ਵਿੱਚ ਜਿਹੜਾ ਲੇਟਿਆ ਉਹ ਹਰ ਘੱਟ ਵਿੱਚ ਘੱਟ ਘੱਟ ਮੈਂ ਹਰ ਜੋ ਵਸੈ ਸੰਤਨ ਕਹਿਓ ਪੁਕਾਰ ਹਰ ਇੱਕ ਥਾਂ ਤੇ ਜਿਹੜਾ ਵਸਦਾ ਉਸ ਨੂੰ ਕਿਹਾ ਪੁਰਖ ਕਿਰਤ ਕਰਕੇ ਵੱਖ ਨਹੀਂ ਹੋਇਆ ਕਿਰਤ ਦੇ ਵਿੱਚ ਆਪ ਬੈਠ ਗਿਆ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੂਈ ਕੁਦਰਤ ਸਾਜੀਏ ਕਰਿਆ ਸਨ ਡਿਠੋ ਚਾਹੋ ਕਾਦਰੇ ਮਤਲਬ ਬਕੁਦਰਤ ਜ਼ਹਰ ਅਸਤ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ ਵੱਖ ਨਹੀਂ ਹੋਇਆ ਕਿਰਤ ਬਣਾਈ ਸਿਰਜਣਾ ਕੀਤੀ ਤੇ ਸਿਰਜਣਹਾਰ ਵਿੱਚ ਆਪ ਬੈਠ ਗਿਆ ਵਿੱਚ ਬੈਠਾ ਹੋਇਆ ਸਿਰਜਣਹਾਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਵਿੱਚ ਬੈਠਾ ਉਹ ਤੇਰੇ ਵਿੱਚ ਵੀ ਹੈ ਪਰਮਾਤਮਾ ਨੇੜੇ ਹੈ ਕਿ ਦੂਰ ਹੈ ਉਹ ਕਹਿੰਦੇ ਨੇ ਹੈ ਤੇ ਹਰ ਥਾਂ ਪਰ ਪਹਿਲੋਂ ਨੇੜੇ ਤੇ ਵੇਖ ਲੈ ਜਿਹਨੂੰ ਨੇੜੇ ਨਹੀਂ ਦਿਸਦਾ ਉਹ ਦੂਰ ਕੀ ਵੇਖੇਗਾ ਜਿਸ ਨੂੰ ਖੋਜਣ ਵਾਸਤੇ ਤੁਰਿਆ ਲੱਭਣਾ ਚਾਹੁੰਦਾ ਪਹਿਲੇ ਵੇਖ ਉਹ ਤੇਰੇ ਘਰ ਵਿੱਚ ਹੀ ਤੇ ਨਹੀਂ ਸਤਿਗੁਰੂ ਕਹਿੰਦੇ ਨੇ ਸਭ ਕੁਛ ਕਰਮ ਹੈ ਇਹ ਘਰ ਹਿਰਦਾ ਸਭ ਕੁਛ ਕਰਮ ਹੈ ਬਾਹਰ ਨਾਹੀਂ ਬਾਹਰ ਟੋਲੇ ਸੋ ਭਰਮ ਬੁਲਾਈ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ ਗੁਰੂ ਨੇ ਕਿਹਾ ਉੱਥੇ ਨੇੜੇ ਭਗਤ ਰਵਿਦਾਸ ਜੀ ਫਰਮਾਉਂਦੇ ਨੇ ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋ ਹੋਈ ਕਰਤਾ ਜੇ ਕਿਰਤ ਵਿੱਚ ਬੈਠਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਬਾਣੀ ਵਿੱਚ ਬੈਠੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੇ 116 ਸ਼ਬਦ ਨੇ 57 ਸਲੋਕ ਦੋਹਰੇ ਨੇ ਤੁਸੀਂ ਸਲੋਕਾਂ ਨੂੰ ਧਿਆਨ ਨਾਲ ਪੜ੍ਹੋ ਇੱਕ ਪ੍ਰਮਾਣ ਵਿਦਵਾਨਾਂ ਚੁਣਿਆ ਕੜਾ ਕੁੰਡਲ ਪ੍ਰਮਾਣ ਉਹ ਕੜਾ ਕੁੰਡਲ ਕੀ ਹੈ ਇਹ ਕੜਾ ਗੁੜ ਬਣਾਉਣ ਵਾਲਾ ਕੜਾ ਆ ਬਹੁਤ ਵੱਡਾ ਸਿੱਧਾ ਚੁੱਕਣਾ ਚਾਹੋ ਕਿਵੇਂ ਚੁੱਕੋਗੇ ਢੰਗ ਬਣਾਇਆ ਦੋ ਕੁੰਡੇ ਲਾ ਦਿੱਤੇ ਇਹਨਾਂ ਕੁੰਡਿਆਂ ਨੂੰ ਫੜ ਕੇ ਕੜਾਹ ਚੁੱਕ ਲਓ ਹੁਣ ਇਹ ਸਲੋਕ ਵੀ ਜਿਹੜੇ ਨੇ ਦੋ ਕੁੰਡੇ ਲਾਏ ਨੇ ਉਹਨਾਂ ਇੱਕ ਤੇ ਲਾਇਆ ਪਹਿਲਾ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਥਕੀਨ ਕਹਿੰਦੇ ਨੇ ਜਨਮ ਸਕਾਰਥ ਹੋ ਸਕਦਾ ਜੇ ਰੱਬ ਦੇ ਗੁਣ ਗਾਏ ਪਰ ਤੇਰਾ ਤੇ ਵਿਅਰਥ ਚਲਾ ਗਿਆ ਕਿਉਂਕਿ ਗੋਬਿੰਦ ਦੇ ਗੁਣ ਤੂੰ ਗਾਏ ਕੋਈ ਨਹੀਂ ਫਿਰ ਮੈਂ ਕਿਵੇਂ ਗਾਵਾਂ ਪੁੱਛੀਏ ਸਾਨੂੰ ਤੇ ਪਤਾ ਹੀ ਕੋਈ ਨਹੀਂ ਹਮ ਅੰਧਲੇ ਅੰਧ ਵਿਖੇ ਬਖਰਾਤੇ ਕਿਉਂ ਚੱਲ ਹੈ ਗੁਰ ਚੱਲ ਸਤਿਗੁਰੂ ਕਿਵੇਂ ਗਾਈਏ ਉਹ ਕਹਿੰਦੇ ਨੇ ਮੱਛੀ ਵਾਂਗ ਵੈਸੇ ਚਾਹੀਦਾ ਇਹ ਹੈ ਕਿ ਬੰਦਾ 84 ਦਾ ਸਰਦਾਰ ਸਿਆਣਾ ਵੀ ਬਾਕੀ ਇਸ ਕੋਲੋਂ ਸਿੱਖਣ ਪਰ ਸਤਿਗੁਰੂ ਕਹਿੰਦੇ ਨੇ ਤੂੰ ਪਸ਼ੂਆਂ ਕੋਲੋਂ ਸਿੱਖ ਪੰਖੀਆਂ ਕੋਲੋਂ ਸਿੱਖ ਜਾਨਵਰਾਂ ਕੋਲੋਂ ਸਿੱਖ ਮੱਛੀ ਕੋਲੋਂ ਸਿੱਖ ਕਹੋ ਨਾਨਕ ਭਜ ਹਰ ਮਨਾ ਜੇ ਬਿਦ ਜਲ ਕੋ ਮੀਨ ਦੂਸਰਾ ਕੁੰਡਾ ਇਹ ਤੇਰਾ ਗਾਵਿਆ ਹੋਇਆ ਜਪਿਆ ਹੋਇਆ ਹੀ ਰਹਿਣਾ ਬਾਕੀ ਇੱਥੇ ਕੁਛ ਵੀ ਨਹੀਂ ਰਹਿਣਾ ਨਾਮ ਰਹਿਓ ਆਖਰੀ ਸਲੋਕ ਪੜਦੇ ਹੋ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤ ਰਾਮ ਨਾਮ ਔਰ ਮੈਂ ਗਇਓ ਜੰਗ ਕੈ ਸਾਹਮਣੇ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋ। ਸੰਕਟ ਮਿਟਦਾ ਪ੍ਰਮਾਤਮਾ ਦਾ ਨਾਮ ਜਪਿਆ। ਹੁਣ ਇੱਕ ਸਵਾਲ ਪੈਦਾ ਹੋਵੇਗਾ, ਉਹਨਾਂ ਤੇ ਸਿਰ ਦਿੱਤਾ ਸੰਕਟ ਮਿਟਾਉਣ ਲਈ, ਉਹ ਕਹਿੰਦੇ ਨੇ ਸਿਰ ਵੀ ਤਾਂ ਦਿੱਤਾ ਜੇ ਨਾਮ ਜਪਿਆ, ਨਹੀਂ ਤੇ ਸਿਰ ਵੀ ਕਿੱਥੇ ਦਿੱਤਾ ਜਾਂਦਾ। ਨਾਮ ਜਪਣ ਵਾਲੇ ਦਾ ਸਿਰ ਹੀ ਕੁਛ ਕਰਦਾ, ਸਿਰ ਵੀ ਤਾਂ ਦਿੱਤਾ। ਉਹਨਾਂ ਦੀ ਬਾਣੀ ਧਿਆਨ ਨਾਲ ਪੜੋ, 59 ਸ਼ਬਦ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਇੱਕ ਵਿਲੱਖਣਤਾ। ਬਾਕੀ ਤੁਹਾਨੂੰ ਸ਼ਬਦ ਐਸੇ ਮਿਲਣਗੇ ਜਿਨ੍ਹਾਂ ਵਿੱਚ ਪਾਇਆ ਰਹਾਓ ਤੇ ਨਾਲ ਅੱਗੇ ਏਕਾ, ਉਹਦਾ ਭਾਵ ਹੈ ਰਹੋ, ਠਹਿਰੋ, ਅਟਕੋ। ਜੇ ਸਾਰਾ ਸ਼ਬਦ ਸਮਝਣਾ ਪਹਿਲੇ ਇਹ ਪੰਕਤੀ ਸਮਝੋ ਤਾਂ ਅੱਗੇ ਚੱਲਿਓ। ਦੋ ਰਹਾਓ ਵੀ ਹੈ, ਪਹਿਲੇ ਵਿੱਚ ਪ੍ਰਸ਼ਨ, ਦੂਸਰੇ ਚ ਉੱਤਰ, ਚਾਰ ਚਾਰ ਰਹਾਓ ਵੀ ਨੇ। ਇੱਕ ਸ਼ਬਦ ਹੈ, ਉਹ ਸ਼ਬਦ ਹੈ ਕਿ ਜੀਉ ਡਰਤ ਹੈ ਆਪਣਾ ਕੈਸੇ ਕਰੀ ਪੁਕਾਰ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਿੱਤਾ। ਚਾਰ ਰਹਾਓ ਨੇ ਇਸ ਦੇ ਵਿੱਚ, ਉਹ ਚਾਰੇ ਪ੍ਰਕਰਨ ਜਿਹੜੇ ਨੇ ਵੱਖ ਵੱਖ ਨੇ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਜਿਹੜੀ ਪਹਿਲੀ ਪੰਕਤੀ ਹੈ, ਕੋਈ ਸ਼ਬਦ ਪੜੋ ਰਹਾਓ ਹੈ। ਮੈਂ ਕੁਛ ਸ਼ਬਦ ਆਪਦੇ ਸਾਹਮਣੇ ਰੱਖਦੇ ਹਾਂ, ਫਿਰ ਇਤਿਹਾਸ ਦੀ ਵਿਚਾਰ ਵੀ ਆਪਾਂ ਕਰਾਂਗੇ। ਸਤਿਗੁਰੂ ਕਹਿੰਦੇ ਨੇ ਕਰਨ ਵਾਲਾ ਕੰਮ ਸੱਜਣਾ, ਇਹ ਗੁਣਾਂ ਚਾਹੀਦੇ ਨੇ, ਹਰ ਇੱਕ ਵਿੱਚ ਚਾਹੀਦੇ ਨੇ। ਗੁਣਾਂ ਬਿਨਾਂ ਬੰਦਾ ਬੰਦਾ ਹੀ ਨਹੀਂ। ਜੇ ਗੁਣ ਨਹੀਂ ਨਾ, ਫਿਰ ਅਵਗਣ ਹੋਣਗੇ, ਤੇ ਜੇ ਅਵਗਣ ਨੇ ਤੇ ਤੇਰੇ ਵਿੱਚ ਤੇ ਪਸ਼ੂ ਵਿੱਚ ਤੇ ਕੋਈ ਫਰਕ ਨਾ ਰਹਿ ਗਿਆ। ਤੇਰੇ ਵਿੱਚ ਗੁਣ ਹੋਣ ਤੇ ਇੱਕ ਖਤਰਾ ਹੋਰ ਪੈਂਦਾ, ਜਿੱਥੇ ਵੀ ਕੋਈ ਫਾਇਦਾ ਨਾ, ਫੁੱਲ ਹੈ ਕੰਡਾ ਨਾ ਆ ਲਈ। ਖਤਰਾ ਇਹ ਹੈ ਕਿ ਗੁਣ ਆ ਜਾਣ, ਗੁਮਾਨ ਨਾਲ ਹੀ ਆ ਜਾਂਦਾ। ਗੁਣ ਘੱਟ, ਗੁਮਾਨ ਜ਼ਿਆਦਾ, ਇਹ ਹੰਕਾਰ। ਸਿਆਣੇ ਕਹਿੰਦੇ ਨੇ ਬੰਦੇ ਦੇ ਸਾਰੇ ਰਾਹ ਮਲ ਕੇ ਬੈਠਾ, ਵੀ ਕਿਹੜੇ ਪਾਸਿਓਂ ਰੱਬ ਤੱਕ ਪਹੁੰਚੇਗਾ। ਕੋਈ ਵੀ ਕੰਮ ਜ਼ਰਾ ਕੁ ਕਰ ਰਿਹਾ ਨੇਕੀ ਦਾ, ਉਸੇ ਵੇਲੇ ਅਭਿਮਾਨ, ਮੈਂ ਹਾਂ ਵਿੱਚ ਆਇਆ, ਹਾਂ ਵਿੱਚ ਗਿਆ, ਹਾਂ ਵਿੱਚ ਜੰਮਿਆ, ਹਾਂ ਵਿੱਚ ਮੋਆ, ਹਾਂ ਵਿੱਚ ਦਿੱਤਾ, ਹਾਂ ਵਿੱਚ ਲਿਆ। ਕੀ ਚੰਗਾ ਕੀ ਮੰਦ, ਜੋ ਕਰੇ ਮਗਰ ਹਉਮੈ ਖੜੀ। ਉਹਨਾਂ ਕਿਹਾ ਇਸ ਬਿਮਾਰੀ ਤੋਂ ਬਚ ਜਾ। ਸਾਧੋ ਮਨ ਕਾ ਮਾਨ ਤਿਆਗੋ। ਸਾਧੂ ਬਹੁਤ ਆਉਂਦੇ ਸਨ, ਕਹਿੰਦੇ ਸਨ ਜੀ ਸਾਡੇ ਵਰਗਾ ਪੰਥ ਕੋਈ ਨਹੀਂ। ਕਿੱਡੀ ਗੁਮਾਨ ਦੀ ਗੱਲ ਹੈ ਕਿ ਸਤਿਗੁਰੂ ਗਏ ਪਹਾੜਾਂ ਚ ਤੇ ਉਹ ਕਹਿੰਦੇ ਨੇ ਆਈ ਪੰਥ ਵਿੱਚ ਸ਼ਾਮਿਲ ਕਰ ਲੈਣੇ ਆ, ਆਈ ਪੰਥ ਵਰਗਾ ਪੰਥੀ ਕੋਈ ਨਹੀਂ। ਸਤਿਗੁਰੂ ਕਹਿਣ ਲੱਗੇ ਭਲੇ ਲੋਕੋ, ਘਰ ਛੱਡ ਆਏ, ਕੱਪੜੇ ਛੱਡ ਆਏ, ਧੀਆਂ ਪੁੱਤਰ ਛੱਡ ਆਏ, ਇਹ ਹੰਕਾਰ ਨੇ ਤੁਹਾਨੂੰ ਅਜੇ ਤੱਕ ਨਹੀਂ ਛੱਡਿਆ। ਇੱਕ ਬੜੀ ਪਿਆਰੀ ਕਥਾ ਹੈ ਕਿ ਇੱਕ ਥਾਂ ਤੇ ਕੋਈ ਦਰਸ਼ਨ ਕਰਨ ਜਾਂਦਾ ਪਹਾੜੀ ਤੇ, ਅੱਗੇ ਮਹਾਂਪੁਰਖ ਬੈਠਾ ਸੀ ਬ੍ਰਹਮ ਗਿਆਨੀ। ਚੰਗਾ ਹੋਵੇਗਾ, ਨਹੀਂ ਤੇ ਐਸਾ ਬਚਨ ਕੌਣ ਕਰਦਾ। ਕਹਿਣ ਲੱਗਾ ਉਹ ਭਲੇ ਲੋਕਾ, ਦਰਸ਼ਨ ਕਰਨਾ ਆਇਆ। ਕਹਿਣ ਲੱਗਾ ਜੀ ਹਾਂ, ਸਮਾਨ ਬਾਹਰ ਰੱਖ ਕੇ ਆ। ਕਹਿਣ ਲੱਗਾ ਸਮਾਨ ਤੇ ਹੈ ਹੀ ਕੋਈ ਨੀ, ਹੁਣ ਤੇ ਮੈਂ ਹੀ ਹਾਂ। ਸਮਾਨ ਤੇ ਜਿਹੜਾ ਸੀ ਜੋੜਾ ਲਾ ਆਇਆ, ਉਹ ਛਤਰੀ ਵੀ ਰੱਖ ਆਇਆ, ਛੋਟਾ ਜਿਹਾ ਬਿਸਤਰਾ ਸੀ ਰੱਖ ਆਇਆ, ਹੁਣ ਤੇ ਮੈਂ ਹੀ ਹਾਂ। ਤੇ ਵਸ ਕੇ ਕਹਿਣ ਲੱਗਾ ਮੈਂ ਬਾਹਰ ਰੱਖ ਕੇ ਆ, ਬਾਕੀ ਭਾਵੇਂ ਲੈ ਆ, ਆਹ ਬਿਮਾਰੀ ਬਾਹਰ ਛੱਡ ਕੇ ਆ। ਹੁਣ ਸੱਚ ਹੈ ਜੋੜੇ ਲਾ ਉਹਨੇ ਤੇ ਮੈਂ ਅੰਦਰ ਲੈ ਆਉਂਦੇ। ਮੇਰੇ ਵਰਗਾ ਨਿਤਨੇਮੀ ਕੌਣ, ਮੇਰੇ ਵਰਗਾ ਰਹਿਧਾਰੀ ਕੌਣ, ਮੇਰੇ ਵਰਗਾ ਪ੍ਰੇਮੀ ਕੌਣ, ਮੇਰੇ ਵਰਗਾ ਗਿਆਤਾ ਕੌਣ, ਮੈਂ। ਕਹਿੰਦਾ ਇਹ ਰੱਬ ਨੂੰ ਪਾਉਂਦੀ ਨੇ। ਉਹ ਕਹਿੰਦੇ ਨੇ ਇਹ ਬਿਮਾਰੀ ਲੈ ਕੇ ਆਵੇ ਹਰ ਜੀਉ, ਹੰਕਾਰ ਨਾ ਪਾਵਾਈ, ਵੇਦ ਕੂਕ ਸੁਣਾ ਮੈਂ। ਰੱਬ ਨੂੰ ਵੱਡੇ ਤੋਂ ਵੱਡਾ ਪਾਪੀ ਤੇ ਪਾ ਜਾ, ਉਹਨੂੰ ਤੇ ਬਖਸ਼ ਲਏਗਾ, ਪਰ ਹਰ ਜੀਉ ਹੰਕਾਰ ਨਾ ਪਾਵਾਈ, ਵੇਦ ਕੂਕ ਸੁਣਾ ਮੈਂ। ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨ ਸੁਭਾਗੋ। ਤੇ ਹੁਣ ਕਰੀਏ ਕੀ ਜੀ, ਦੁਆ ਕਿਹੜੀ ਹੈ? ਕਹਿੰਦੇ ਨੇ ਰੇ ਮਨ ਰਾਮ ਸਿਉਂ ਕਰ ਪ੍ਰੇਤ, ਰੱਬ ਨਾਲ ਪਿਆਰ ਬਣਾ ਇਹ ਬਿਮਾਰੀਆਂ ਛੱਡ ਜਾਣਗੀਆਂ। ਰੱਬ ਨਾਲ ਪ੍ਰੇਮ ਬਣਾ, ਜਦੋਂ ਚੰਗਿਆਂ ਨਾਲ ਮਿੱਤਰਤਾ ਬਣ ਜਾਏ ਮਾੜੇ ਫਿਰ ਨੇੜੇ ਨਹੀਂ ਡਰਦੇ ਖਲੋਂਦੇ। ਰੇ ਮਨ ਰਾਮ ਸਿਉਂ ਕਰ ਪ੍ਰੇਤ, ਕੰਨਾਂ ਨਾਲ ਨਿੰਦਾ ਚੁੰਗਲੀ ਨਾ ਸੁਣ, ਸਰਵਨ ਗੋਬਿੰਦ ਗੁਣ ਸੁਣੋ, ਅਰ ਗਾਓ ਰਸਨਾ ਗੀਤ, ਰਸਨਾ ਇਹ ਵਿਹਲੇ ਨਾ ਰਹਿਣ। ਅਸਲ ਵਿੱਚ ਜਿਹੜਾ ਪਲਾਟ ਵਿਹਲਾ ਪਿਆ ਹੋਵੇ ਨਾ, ਜਾਂ ਘਰ ਵਿਹਲਾ ਪਿਆ ਹੋਵੇ, ਪਤਾ ਉੱਥੇ ਕੀ ਹੁੰਦਾ, ਗੰਦ ਦੇ ਢੇਰ ਲੱਗੇ ਹੁੰਦੇ, ਆਂਢੀ ਗੁਆਂਢੀ ਜਿੰਨੇ ਨੇ ਕੂੜਾ ਇਕੱਠਾ ਕਰਕੇ ਲਿਫਾਫਿਆਂ ਚ ਬੰਨ ਕੇ ਉੱਥੇ ਸੁੱਟੀ ਆਉਂਦੇ ਨੇ ਕਿ ਆਹ ਏ ਵਿਹਲਾ ਥਾਂ। ਤੁਸੀਂ ਕੰਨ ਵਿਹਲੇ ਛੱਡ ਕੇ ਵੇਖੋ, ਨਿੰਦਾ ਦੇ ਕੂੜੇ ਨਾਲ ਲੋਕੀ ਭਰ ਦੇਣਗੇ। ਰਸਨਾ ਵੇਲੀ ਛੱਡ ਕੇ ਵੇਖੋ, ਨਿੰਦਾ ਚੁਗਲੀ ਨਾਲ ਭਰਪੂਰ ਹੋ ਜਾਏਗੀ। ਤੇ ਜੇ ਪਹਿਲੇ ਹੀ ਇਹ ਮੱਲੀ ਹੋਵੇ, ਇੱਕ ਦੋਹਰਾ ਮੈਨੂੰ ਬ੍ਰਿਜ ਭਾਸ਼ਾ ਦਾ ਯਾਦ ਆਇਆ, ਪ੍ਰੀਤਮ ਸ਼ਬ ਨੈਨਨ ਬਸੇ ਪਰ ਸ਼ਬ ਕਹਾਂ ਸਮਾਏ। ਸ਼ਬ ਹੁੰਦੀ ਹੈ ਸ਼ੋਭਾ, ਮੇਰੇ ਪਿਆਰੇ ਦੀ ਸ਼ੋਭਾ ਮੇਰੇ ਨੇਤਰਾਂ ਚ ਵਸ ਗਈ। ਤਨ ਨੇ ਜਿਨ੍ਹਾਂ ਦੇ ਨੇਤਰਾਂ ਚ ਗੁਰੂ ਵਸਿਆ ਹੋਇਆ। ਭਾਈ ਨੰਦ ਲਾਲ ਜੀ ਨੇ ਇੱਕ ਬਚਨ ਕਿਹਾ, ਇਹੋ ਜੇ ਸਿੱਖ ਆਨੰਦਪੁਰ ਹੋਣਗੇ ਉਸ ਵੇਲੇ, ਗੁਰੂ ਕਰੇ ਹਰ ਗੁਰਦੁਆਰੇ ਹੋਣ। ਹੁਣ ਤੁਹਾਨੂੰ ਕਿੰਨੇ ਕੁ ਸਿੱਖ ਮਿਲਦੇ ਨੇ ਕਿ ਉਹਨਾਂ ਦੇ ਨੇਤਰਾਂ ਚ ਵੇਖੋ ਤੁਸੀਂ ਤੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋ ਜਾਣ। ਉਹਨਾਂ ਦੇ ਜਿਸਮ ਨੂੰ ਵੇਖੋ ਤੇ ਗੁਰੂ ਗੋਬਿੰਦ ਸਿੰਘ ਦੀ ਰੂਹ ਦਿਸ ਪਵੇ। ਲਿਖਿਆ ਉਹਨਾਂ ਉਹ ਕੀਰਤਨ ਸੁਣਦੇ ਹੋ ਨਾ ਕਈ ਵਾਰੀ, ਨਸਰੂ ਮਨਸੂਰ ਗੁਰੂ ਗੋਬਿੰਦ ਸਿੰਘ, ਇਹਦੇ ਵਿੱਚ ਹੀ ਆਓ। ਉਹ ਹੈ ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਚਸ਼ਮ ਕਹਿੰਦੇ ਨੇ ਅੱਖਾਂ। ਮੈਂ ਜਿਹੜੇ ਨੇਤਰ ਵੇਖਣਾ, ਕਿਤੇ ਭਾਈ ਦਇਆ ਸਿੰਘ ਦੇ ਨੇਤਰ ਵੇਖੇ ਹੋਣਗੇ, ਭਾਈ ਬਚਿੱਤਰ ਸਿੰਘ ਨੂੰ ਵੇਖਿਆ ਹੋਵੇਗਾ। ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਮੈਂ ਜਿੱਥੇ ਵੇਖਣਾ ਗੁਰੂ ਗੋਬਿੰਦ ਸਿੰਘ ਵਸਿਆ। ਹਰ ਸਿੱਖ ਵਿੱਚ ਉਹ ਕਹਿੰਦੇ ਨੇ ਖਾਲਸੇ ਮੈਂ ਹੂੰ ਕਰੋ ਨਿਵਾਸ, ਜੇ ਵਸਦੇ ਨੇ ਤੇ ਫਿਰ ਅੱਖਾਂ ਚ ਹੋਣਗੇ, ਵਸਦੇ ਨੇ ਤੇ ਰਸਨਾ ਤੇ ਹੋਣਗੇ, ਵਸਦੇ ਨੇ ਤੇ ਫਿਰ ਰੋਮ ਰੋਮ ਚ ਹੋਣਗੇ। ਸਿੱਖ ਦੇ ਰੋਮ ਰੋਮ ਵਿੱਚ ਗੁਰੂ ਵਸਿਆ ਹੁੰਦਾ। ਧੰਨ ਨੇ ਉਹ ਜਿਨ੍ਹਾਂ ਦੇ ਅੰਦਰ ਗੁਰੂ ਵਸਿਆ ਹੁੰਦਾ। ਜੇ ਘਰੇ ਵਿਹਲੇ ਹੋਣਗੇ ਤੇ ਫਿਰ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਸੇ ਹੋਣਗੇ। ਉਹਨਾਂ ਕਿਹਾ ਪ੍ਰੀਤਮ ਸ਼ਬ ਨੈਨਨ ਬਸੇ ਪਰ ਸ਼ਬ ਕਹਾਂ ਸਮਾਏ, ਪਰੀ ਸਰਾਏ ਰਹੀਮ ਲਿਖ ਪਥ ਕੇ ਆਪ ਫਿਰ ਜਾਏ। ਹੁਣ ਇਹ ਹੋਟਲ ਹੈ, ਗੈਸਟ ਹਾਊਸ ਹੈ, ਕੋਈ ਗਿਆ ਕੋਈ ਆਇਆ ਕਸਟਮਰ, ਉਸਨੇ ਆ ਕੇ ਕਿਹਾ ਕਮਰਾ ਚਾਹੀਦਾ, ਉਹ ਕਹਿੰਦੇ ਨੇ ਫੁੱਲ ਹੈ, ਵੇਲਾ ਕੋਈ ਨਹੀਂ, ਵਾਪਸ ਜਾ। ਜਦੋਂ ਆਇਆ ਕਾਮ ਆਖਿਆ ਇੱਥੇ ਥਾਂ ਵੇਲੀ ਨਹੀਂ, ਆ ਗਿਆ ਕ੍ਰੋਧ ਦੇ ਕਮਰੇ ਬੁੱਕਣੇ ਵੇਲਾ ਨਹੀਂ, ਉਹ ਕਹਿੰਦੇ ਨੇ ਸਾਰੇ ਹੀ ਵਾਪਸ ਤੁਰ ਗਏ। ਪਿਆਰਾ ਜਦੋਂ ਅੰਦਰ ਵਸਿਆ ਹੋਵੇ ਫਿਰ ਦੂਸਰੇ ਵਾਸਤੇ ਥਾਂ ਕੋਈ ਨਹੀਂ। ਰੇ ਮਨ ਰਾਮ ਸਿਉਂ ਕਰ ਪ੍ਰੇਤ, ਸਰਵਨ ਗੋਬਿੰਦ ਗੁਣ ਸੁਣੋ, ਅਰ ਗਾਓ ਰਸਨਾ ਗੀਤ, ਕਰ ਸਾਧ ਸੰਗਤ। ਇੱਥੇ ਆਇਆ ਬਗੈਰ ਗੱਲ ਨਹੀਂ ਬਣਨੀ। ਮੈਂ ਇੱਕ ਪ੍ਰਮਾਣ ਦੇ ਦਿਆਂ, ਸ਼ਾਇਦ ਮੈਨੂੰ ਇਹੋ ਜਿਹੇ ਸੱਜਣ ਬਹੁਤ ਮਿਲਦੇ ਨੇ ਔਰ ਸੈਂਕੜੇ ਫੋਨ ਵੀ ਆਉਂਦੇ ਨੇ। ਗਿਆਨੀ ਜੀ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਅੰਮ੍ਰਿਤ ਵੇਲੇ ਟੀਵੀ ਖੋਲਨੇ ਆ, ਦਰਬਾਰ ਸਾਹਿਬ ਦੇ ਦਰਸ਼ਨ ਹੁੰਦੇ, ਬੜਾ ਚੰਗਾ। ਇਸ ਤੋਂ ਭਲਾ ਕੀ ਹੋ ਸਕਦਾ ਕਿ ਸਾਨੂੰ ਵੀ ਗੁਰਦੁਆਰੇ ਜਾਣ ਦੀ ਲੋੜ ਹੈ। ਕਿਹਾ ਭਲੇ ਲੋਕੋ, ਦਰਬਾਰ ਸਾਹਿਬ, ਦਰਬਾਰ ਸਾਹਿਬ ਜਿੱਥੇ ਹੈ ਉੱਥੇ ਹੀ ਹੈ, ਤੁਸੀਂ ਸਿਰਫ ਟੀਵੀ ਵੇਖ ਰਹੇ ਹੋ, ਤੁਹਾਡੇ ਘਰ ਚ ਟੀਵੀ ਹੈ, ਪ੍ਰਕਾਸ਼ ਤੁਸੀਂ ਕਰ ਲਿਆ ਠੀਕ, ਪਰ ਇੱਕ ਗੱਲ ਦੱਸੋ, ਜਿਹੜੇ ਸਿਆਣੇ ਬੰਦੇ ਨੇ ਨਾ, ਉਹ ਕਹਿੰਦੇ ਨੇ ਬੱਚਾ ਸਕੂਲੇ ਹੀ ਪੜ੍ਹਨਾ ਚਾਹੀਦਾ, ਰੈਗੂਲਰ ਪੜ੍ਹਾਈ ਉੱਥੇ ਹੀ, ਕਾਲਜ ਹੀ ਜਾਏ, ਨਹੀਂ ਤੇ ਕਰ ਸਕਦੇ ਆ ਪ੍ਰਬੰਧ ਘਰ ਕੋ ਟੀਚਰ ਆ ਜਾਏ। ਉਹ ਕਹਿੰਦੇ ਨਹੀਂ, ਜੋ ਉੱਥੇ ਬੱਚਿਆਂ ਵਿੱਚ ਜਾ ਕੇ ਇਹਨੂੰ ਮਿਲਣਾ, ਇੱਥੇ ਨਹੀਂ। ਇਸੇ ਤਰ੍ਹਾਂ ਸਿੱਖ ਦਾ ਤੇ ਰਹਿਤਨਾਮਾ ਲਿਖ ਦਿੱਤਾ ਭਾਈ ਗੁਰਦਾਸ ਜੀ ਨੇ ਲਿਖਿਆ, ਗੁਰਸਿੱਖ ਭਲਕੇ ਉੱਠ ਕਰੇ, ਕਹਿੰਦੇ ਨੇ ਅੰਮ੍ਰਿਤ ਵੇਲੇ ਸਰਨ ਵੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰਨ ਦਾ, ਬਾਣੀ ਪੜ੍ਹ ਕੇ ਤੇ ਫਿਰ ਧਿਆਨ ਗੁਰਦੁਆਰੇ ਜ਼ਰੂਰ ਜਾਣਾ, ਗੁਰਦੁਆਰੇ ਜਾਇਆ ਬਗੈਰ ਮੇਰੀ ਹਾਜ਼ਰੀ ਨਹੀਂ ਲੱਗਣੀ। ਧਰਮਸਾਲ ਦੀ ਕੁਰਤ ਕਰਨ ਦਾ ਫਿਰ ਕਿਰਤ ਵਿਰਤ ਕਰ, ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੇ ਬਚੇ ਆਪ ਖਵੰਦਾ। ਕਰ ਸਾਧ ਸੰਗਤ, ਗੁਰੂ ਤੇਗ ਬਹਾਦਰ ਸਾਹਿਬ ਦੇ ਬਚਾ, ਕਰ ਸਾਧ ਸੰਗਤ ਸਿਮਰ ਮਾਧੋ, ਮਾਇਆ ਤਾਂ ਪਤੀ, ਮਾਇਆ ਦੇ ਪਤੀ ਮਾਧੋ ਪਰਮਾਤਮਾ ਨੂੰ ਸਿਮਰ ਯਾਦ ਕਰ। ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਤ ਪੁਨੀਤ, ਪਤਤ ਤੋਂ ਪੁਨੀਤ ਹੋ ਜਾ, ਨਹੀਂ ਤੇ ਕਾਲ ਤੇ ਸਿਰ ਤੇ ਡੋਲਦਾ ਪਿਆ, ਕੋਈ ਪਤਾ ਨਹੀਂ ਕਿਸ ਵੇਲੇ ਤੈਨੂੰ ਖਾ ਜਾ। ਕਾਲ ਬਿਆਲ ਜਿਉਂ ਪਰਿਓ ਡੋਲੈ, ਮੁੱਖ ਪਸਾਰੇ ਮੇਤ, ਆਜ ਕਾਲ ਫੁਣ ਤੋਂ ਇਹ ਗ੍ਰਸ ਹੈ। ਸਾਨੂੰ ਸੁਚੇਤ ਕਰ ਰਹੇ ਨੇ, ਟਾਈਮ ਦਾ ਪਤਾ ਕੋਈ ਨਹੀਂ। ਆਜ ਕਾਲ ਫੁਣ ਤੋਂ ਇਹ ਗ੍ਰਸ ਹੈ, ਸਮਝ ਰੱਖੋ ਚੇਤ, ਕਹ ਨਾਨਕ ਰਾਮ ਭਜਲੇ ਜਾਤ ਅਵਸਰ ਬੇਤ, ਸਮਾਂ ਤੇ ਬਤੀਤ ਹੁੰਦਾ ਜਾ ਰਿਹਾ, ਜਪ ਲੈ। ਹੁਣ ਇਹ ਅਸੀਂ ਆਖੀਏ, ਅਸੀਂ ਤੇ ਐਸੇ ਹਾਂ, ਡਰਦੇ ਵੀ ਹਾਂ ਕਾਲ ਤੋਂ, ਸੰਗਤ ਵਿੱਚ ਵੀ ਨਹੀਂ ਜਾਂਦੇ, ਨਾਮ ਵੀ ਨਹੀਂ ਜਪਦੇ। ਪਾਤਸ਼ਾਹ ਸਾਡਾ ਬਣੇਗਾ ਕੀ, ਕੋਈ ਰਾਹ ਦਿਓ ਸਾਨੂੰ, ਤੁਸੀਂ ਗੁਰੂ ਹੋ ਸਾਡੇ। ਉਹ ਕਹਿੰਦੇ ਨੇ ਰਸਤਾ ਮੈਂ ਦੇਣਾ, ਤੂੰ ਚੱਲਣ ਵਾਲਾ ਤੂੰ ਬਣ, ਚੱਲਣਾ ਤੈਨੂੰ ਆਪ ਬੜੇਗਾ। ਐਸਾ ਬਿਲਕੁਲ ਨਹੀਂ ਕਿ ਚੱਲ ਕੋਈ ਹੋਰ ਜਾਏ ਤੇ ਪਹੁੰਚ ਤੂੰ ਜਾਏ, ਵੈਸੇ ਐਸਾ ਸੋਚ ਨਹੀਂ ਆ ਵੀ ਚੱਲੇ ਕੋਈ ਹੋਰ ਪਹੁੰਚ ਜਾਵਾਂ ਮੈਂ, ਪ੍ਰਸ਼ਾਦਾ ਕੋਈ ਹੋਰ ਛਕੇ ਭੁੱਖ ਮੇਰੀ ਮੁੱਕੇ, ਐਸਾ ਕਦੀ ਨਹੀਂ ਸੋਚੀਏ। ਜਲ ਕੋਈ ਹੋਰ ਛੱਕ ਜਾਏ ਪਿਆਸ ਮੇਰੀ ਮੁੱਕ ਜਾਏ, ਦਵਾਈਆਂ ਕੋਈ ਹੋਰ ਖਾ ਜਾਏ ਬਿਮਾਰੀਆਂ ਮੇਰੀਆਂ ਮੁੱਕ ਜਾਣ, ਚੱਲੇ ਕੋਈ ਹੋਰ ਤੇ ਪਹੁੰਚ ਮੈਂ ਜਾਵਾਂ। ਗੱਲ ਤੇ ਸਪਸ਼ਟ ਹੈ ਕਿ ਪਾਠ ਕੋਈ ਹੋਰ ਕਰੇ ਤੇ ਉਹ ਮਿਲ ਮੈਨੂੰ ਜਾਏ, ਜੇ ਤੇ ਇਹ ਹੀ ਸੋਚਿਆ ਫਿਰ ਤੇ ਉਹ ਹੀ ਹੈ ਕਿ ਦਵਾਈ ਕੋਈ ਹੋਰ ਖਾਏ ਬਿਮਾਰੀ ਮੇਰੀ ਮੁੱਕ ਜਾਏ। ਸਾਹਿਬ ਕਹਿੰਦੇ ਨੇ ਇਹ ਕੰਮ ਐਸਾ ਜੋ ਤੈਨੂੰ ਆਪ ਕਰਨਾ ਹੀ ਪੈਣਾ, ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ, ਇਹ ਕਾਰੀ ਤੇ ਸਵਾਰਨਾ ਪੈਣਾ ਸੱਜਣਾ, ਕਿਸੇ ਦੇ ਕੀਤਿਆਂ ਨਹੀਂ ਹੋਣਾ। ਇਹ ਔਸ਼ਧੀ ਔਖ ਤੇਰੋ ਨਾਮ ਦਯਾਲ, ਇਹ ਤੇ ਦਵਾਈ ਆਪ ਹੀ ਤੈਨੂੰ ਲੈਣੀ ਪੈਣੀ ਹੈ, ਇਹ ਆਪ ਕਰਨਾ ਪੈਣਾ। ਉਹ ਕਹਿੰਦੇ ਨੇ ਗੁਰ ਮੈਂ ਦੱਸਣਾ ਘਰ ਤੂੰ ਲੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਦੁੱਖ ਵੀ ਆਏਗਾ ਸੁੱਖ ਵੀ ਆਏਗਾ, ਲਾਜ਼ਮੀ ਆਉਣੇ ਨੇ। ਇਹ ਕੱਪੜੇ ਨੇ ਦੋ, ਗਰਮੀ ਦੇ ਸਮਝ ਲੈ ਸਰਦੀ ਦੇ ਸਮਝਦਾ, ਸੁਖ ਦੁੱਖ ਦੋ ਇਧਰ ਕੱਪੜੇ ਪਹਿਰੇ ਜਾਏ, ਮਨੁੱਖ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੇ ਚੁੱਪ। ਤੂੰ ਐਸਾ ਕਰ ਪਰਮਾਤਮਾ ਵੱਲੋਂ ਆਏ ਸਮਝ, ਸੁਖ ਨਾਲ ਸਨੇਹ ਨਹੀਂ ਔਰ ਦੁੱਖ ਤੋਂ ਭੈ ਨਹੀਂ, ਤੇ ਸੋਨੇ ਮਿੱਟੀ ਨੂੰ ਬਰਾਬਰ ਸਮਝਦਾ। ਉਹਨਾਂ ਕਿਹਾ ਸੋਨੇ ਮਿੱਟੀ ਨੂੰ ਬਰਾਬਰ ਸਮਝੋ। ਸਾਡੇ ਦੇਸ਼ ਦੋ ਸਾਧੂ ਹੋਏ ਨੇ ਬੜੇ ਕਮਾਲ, ਉਹਨਾਂ ਦਾ ਨਾਮ ਹੈ ਗ੍ਰੰਥਾਂ ਚ, ਸਾਡੇ ਸਟੀਕਾਂ ਵਾਲਿਆਂ ਵੀ ਨਾ ਉਹਨਾਂ ਦੇ ਦਿੱਤੇ, ਰਾਂਕਾ ਤੇ ਬਾਂਕਾ। ਰਾਂਕਾ ਸੀ ਪਤੀ, ਬਾਂਕਾ ਸੀ ਔਰਤ। ਬੰਦਗੀ ਕਰਦੇ ਸਨ, ਇਸ਼ਨਾਨ ਕਰਨਾ ਨਦੀ ਤੇ, ਬੰਦਗੀ ਕਰਨੀ ਵਾਪਸ ਆਉਣਾ। ਇੱਕ ਦਿਨ ਪਤੀ ਅੱਗੇ ਵੇਖਿਆ ਸੋਨੇ ਦਾ ਹਾਰ ਬੜਾ ਕੀਮਤੀ, ਕਹਿਣ ਲੱਗਾ ਅਸੀਂ ਤੇ ਪ੍ਰਣ ਕੀਤਾ ਸੋਨਾ ਮਿੱਟੀ ਬਰਾਬਰ ਸਮਝਣਾ, ਤੇ ਔਰਤਾਂ ਨੂੰ ਮੋਹ ਹੁੰਦਾ ਕਿਤੇ ਸੋਨਾ ਵੇਖ ਕੇ ਲਾਲਚ ਵਿੱਚ ਮਨ ਨਾ ਆ ਜਾਏ, ਸਾਡੀ ਬੰਦਗੀ ਵਿਅਰਥ ਹੋ ਜਾਏ। ਛੇਤੀ ਨਾਲ ਟੋਇਆ ਪੁੱਟ ਕੇ ਨਾ ਹੱਥ ਨਾਲ, ਰੇਤਲੀ ਜ਼ਮੀਨ ਸੀ, ਰੱਖ ਕੇ ਮਿੱਟੀ ਭਾ ਰਿਹਾ ਸੀ ਤੇ ਪਤਨੀ ਆ ਪਹੁੰਚੀ, ਵੇਖ ਕੇ ਖਿੜ ਖਿੜਾ ਕੇ ਹੱਸੀ ਤੇ ਵੇਖ ਲਿਆ ਉਹਨੇ, ਕਿਹਨੇ ਵੇਖ ਲਿਆ, ਕਹਿਣ ਲੱਗੀ ਸਵਾਮੀ ਜੀ ਮਿੱਟੀ ਤੇ ਮਿੱਟੀ ਕਿਉਂ ਪਾਉਂਦੇ। ਰੋ ਪਿਆ ਉਹ ਜਦੋਂ ਉਹਨੇ ਕਹਿ ਦਿੱਤਾ ਨਾ ਮਿੱਟੀ ਤੇ ਮਿੱਟੀ, ਕਹਿਣਗੇ ਰੋਜ਼ ਉਪਦੇਸ਼ ਕਰਦੇ ਹੋ ਸੋਨਾ ਮਿੱਟੀ ਬਰਾਬਰ, ਸੋਨਾ ਮਿੱਟੀ। ਅੱਜ ਕੀ ਹੋ ਗਿਆ, ਅੱਜ ਸੋਨਾ ਸੋਨਾ ਦਿਸਿਆ? ਕਹਿਣ ਲੱਗਾ ਪਾਗਾਂ ਵਾਲੀਏ ਮੈਂ ਬਹੁਤ ਪਿੱਛੇ ਰਹਿ ਗਿਆ, ਤੂੰ ਬਹੁਤ ਅੱਗੇ ਲੰਘ ਗਈ, ਮੈਂ ਤੇ ਤੈਨੂੰ ਸਮਝਦਾ ਸਾਂ, ਤੈਨੂੰ ਕੋਈ ਲੋਭ ਹੋਵੇਗਾ। ਉਹ ਕਹਿਣ ਲੱਗੇ ਰੋਜ਼ ਉਪਦੇਸ਼ ਕਰਦੇ ਹੋ ਤੇ ਅੱਜ ਕੀ ਹੋਇਆ, ਅੱਜ ਸੋਨਾ ਸੋਨਾ ਦਿਸਿਆ, ਪਰਾਇਆ ਪਿਆ ਰਵੇ ਮਿੱਟੀ, ਮਿੱਟੀ ਤੇ ਮਿੱਟੀ ਕਿਉਂ ਨਹੀਂ ਪਾਉਂਦੇ? ਬਰਸਤੇ ਚ ਬਹੁਤ ਆਈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਮਝੇ, ਕੰਚਨ ਮਾਟੀ ਮਾਨੇ ਨਹਿ ਨਿੰਦਿਆ ਨਹਿ ਉਸਤ ਜੰਗ ਕੇ ਲੋਭ ਮੋਹ ਅਭਿਮਾਨ। ਇਹ ਤੇ ਮੈਂ ਆਪ ਵੇਖਿਆ ਨਿੰਦਾ ਹੁੰਦੀ ਹੋਵੇ ਨਾ ਕਿਸੇ ਦੀ ਤੇ ਬੰਦੇ ਨੂੰ ਬੜਾ ਆਨੰਦ ਆਉਂਦਾ। ਇੰਨਾ ਰਸ ਇਹ ਛੱਤੀ ਕੰਮ ਛੱਡ ਕੇ ਵੀ ਰੁਕ ਜਾਏਗਾ ਕਿ ਸੁਣ ਕੇ ਹੀ ਜਾਵਾਂ, ਔਰ ਭੁੱਲਦੀ ਵੀ ਨਹੀਂ। ਇੱਕ ਵਾਰੀ ਨਿੰਦਾ ਚੁਗਲੀ ਸੁਣੀ ਹੋਵੇ ਮਰਦਿਆਂ ਤੱਕ ਨਹੀਂ ਭੁੱਲਦੀ, ਬੜਾ ਰਸ। ਪਰ ਆਪਣੀ ਹੋਵੇ ਤੇ ਫਿਰ ਬੜਾ ਦੁੱਖ ਲੱਗਦਾ। ਕਿਸੇ ਦੀ ਨਿੰਦਾ ਹੋਵੇ ਚੰਗੀ ਲੱਗਦੀ ਹੈ, ਆਪਣੀ ਨਹੀਂ। ਕਿਸੇ ਦੀ ਸਿਫਤ ਹੁੰਦੀ ਹੋਵੇ ਬੜੀ ਬੁਰੀ ਲੱਗਦੀ, ਈਰਖਾ ਜਾਗਦੀ ਹੈ। ਆਪਣੀ ਹੋਵੇ ਤੇ ਫੁੱਲਿਆ ਨਹੀਂ ਸਮਾਉਂਦਾ। ਸਾਹਿਬ ਜੀ ਕਹਿੰਦੇ ਨੇ ਨਹੀਂ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਾਰੀ ਕਿਹਾ ਸੀ, ਸਿੱਖਾਂ ਪੁੱਛਿਆ, ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਕਿ ਉਸ ਤੇ ਨਿੰਦਾ ਦੋ ਤਿਆਗ ਹੈ, ਪਰ ਸਾਨੂੰ ਤੇ ਖਾਧਾ ਨਹੀਂ ਪਚਦਾ ਜਦੋਂ ਤੱਕ ਨਾ ਕਰ ਲਈ। ਉਸ ਤੇ ਨਿੰਦਾ ਤੋਂ ਬਗੈਰ ਜਿਵੇਂ ਗੁਜ਼ਾਰਾ ਹੀ ਨਹੀਂ। ਤੇ ਸਾਹਿਬ ਕਹਿਣ ਲੱਗੇ, ਫਿਰ ਢੰਗ ਮੈਂ ਦੱਸਣਾ, ਕਰਿਆ ਕਰੋ, ਰੱਜ ਕੇ ਕਰਿਆ ਕਰੋ, ਕੀ ਕਰੀਏ। ਕਹਿਣ ਲੱਗੇ, ਨਿੰਦਾ ਆਪਣੀ ਕਰਿਆ ਕਰੋ ਤੇ ਸਿਫਤ ਪਰਮਾਤਮਾ ਦੀ ਕਰਿਆ ਕਰੋ। ਆਖਿਆ ਕਰੋ, ਮੇਰੇ ਵਰਗਾ ਬੁਰਾ ਕੋਈ ਨਹੀਂ, ਤੇਰੇ ਵਰਗਾ ਭਲਾ ਕੋਈ ਨਹੀਂ, ਮੇਰੇ ਵਰਗਾ ਪਾਪੀ ਕੋਈ ਨਹੀਂ ਤੇ ਤੇਰੇ ਵਰਗਾ ਬਖਸ਼ੰਦ ਕੋਈ ਨਹੀਂ। ਭਾਈ ਕਰਨਾ ਤੇ ਇਹ ਕੰਮ ਕਰਨ ਵਾਲਾ ਕਰੋ। ਉਹਨਾਂ ਨੇ ਕਿਹਾ, ਉਸਤਤ ਨਿੰਦਾ ਦੋਹ ਤੇ ਆਗੈ, ਖੋਜੈ ਪਦ ਨਿਰਬਾਨਾ, ਜਨ ਨਾਨਕੇ ਖੇਲ ਕਠਨ ਹੈ, ਕਿਨਹੂੰ ਗੁਰਮੁਖ ਜਾਣਾ। ਕਿਸੇ ਗੁਰਮੁਖ ਨੇ ਵਿਰਲੇ ਨੇ ਜਾਣਿਆ, ਨਹਿ ਨਿੰਦਿਆ ਨਹਿ ਉਸਤਤ ਜੰਗ ਕੇ ਲੋਭ ਮੋਭ ਮਾਨਾ, ਹਰ ਕਸੋਕ ਤੇ ਰਹਿ ਨਿਆਰਾ, ਨਾਹੇ ਮਾਣੇ ਅਪਮਾਨਾ, ਆਸਾ ਮਨਸਾ ਸਗਲ ਤੇ ਆਗੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾਹਿਨ, ਤੇ ਘਟ ਬ੍ਰਹਮ ਨਿਵਾਸਾ। ਨਾਲ ਕਿਹਾ, ਪਰ ਇਹ ਐਵੇਂ ਨੇ, ਇਹ ਨਿਰੀ ਮੇਰੀ ਗਾਲ ਨਹੀਂ, ਉਸ ਦੀ ਕਿਰਪਾ। ਪੰਜਾਂ ਖੰਡਾਂ ਵਿੱਚੋਂ ਤੁਹਾਨੂੰ ਪਤਾ ਹੋਵੇਗਾ, ਚੌਥਾ ਖੰਡ ਹੈ ਕਰਮ ਖੰਡ। ਕਰਮ ਖੰਡ ਕੀ ਹੈ? ਪਹਿਲਾ ਤੇ ਹੋ ਗਿਆ ਨਾ ਧਰਮ ਖੰਡ, ਫਿਰ ਗਿਆਨ ਖੰਡ, ਫਿਰ ਸ਼ਰਮ ਖੰਡ। ਕਰਮ ਖੰਡ ਦਾ ਅਰਥ ਹੈ ਕਰਮ ਔਰ ਕਿਰਪਾ ਇੱਕ ਹੋ ਗਿਆ, ਕਿ ਜੋ ਮੈਂ ਵੀ ਕੀਤਾ ਉਸਨੇ ਕਰਵਾਇਆ। ਕਰਮ ਖੰਡ ਦੀ ਇਹ ਬਾਣੀ ਹੈ ਕਿ ਜੇ ਕਰਾਵੈ ਸੋ ਕਰਨਾ, ਨਾਨਕ ਦਾਸ ਤੇਰੀ ਸਰਨਾ, ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਅੱਗੇ ਸੱਚ ਖੰਡ ਦਾ ਦਰਵਾਜ਼ਾ ਖੁੱਲ੍ਹਾ, ਸੱਚ ਖੰਡ ਵਸੈ ਨੰਕਾਰ। ਪਰ ਜਿਹੜਾ ਕਰਮ ਖੰਡ ਨੂੰ ਸਮਝ ਲਵੇ, ਗੁਰ ਕਿਰਪਾ ਜੇ ਨਰਕੋ ਕਿਨੀ, ਤੇ ਜੁਗਤ ਪਛਾਣੀ, ਇਹ ਜੁਗਤੀ ਉਹਨਾਂ ਪਛਾਣੀ। ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਸੁਜਾਤੀ ਚੀਜ਼ ਸੁਜਾਤੀ ਚ ਮਿਲ ਸਕਦੀ ਹੈ, ਪਾਣੀ ਚ ਤੇਲ ਮਿਲਾਈਏ ਨਹੀਂ ਮਿਲਦਾ। ਪਰ ਜੇ ਪਾਣੀ ਚ ਪਾਣੀ ਮਿਲਾਓ, ਅੱਧੀ ਬਾਲਟੀ ਅੱਧੀ ਹੋਰ ਪਾ ਦਿਓ, ਕੋਈ ਮਿਕਸ ਕਰਨ ਦੀ ਲੋੜ ਨਹੀਂ। ਇੱਕ ਛਿਣ ਵਿੱਚ ਜਿਹੜੇ ਮਿਲ ਗਏ ਉਹ ਰੱਬ ਹੋ ਚੁੱਕੇ ਸਨ। ਉਹਨਾਂ ਦੇ ਰੱਬ ਮਗਰ ਮਗਰ ਫਿਰਦਾ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਕਹਿੰਦੇ ਨੇ ਲੋਕੀ ਲੱਭਦੇ ਨੇ ਰੱਬ ਕਿੱਥੇ, ਉਹ ਕਹਿੰਦੇ ਨੇ ਰੱਬ ਤੇ ਆਪਾਂ ਨੂੰ ਲੱਭਦਾ। ਕਹੀਏ ਐਵੇਂ ਤੇ ਨਹੀਂ ਕਹਿਦੇ ਤਾਂ ਨਹੀਂ, ਛੋਟਾ ਜਿਹਾ ਪਿਆਰਾ ਬੱਚਾ ਹੋਵੇ ਤੁਸੀਂ ਮਗਰ ਮਗਰ ਨਹੀਂ ਫਿਰਦੇ, ਠਹਿਰ ਜਾ, ਤੈਨੂੰ ਕੀ ਚਾਹੀਦਾ, ਕੀ ਖਾਏਗਾ, ਕੀ ਪਾਏਗਾ। ਇਕਬਾਲ ਕਹਿੰਦੇ ਨੇ ਰੱਬ ਮੈਨੂੰ ਪੁੱਛਦਾ, ਉਹ ਕਹਿੰਦੇ ਨੇ ਖੁਦੀ ਕੁੱਕਰ ਬੁਲਾਂਦੇ, ਆਪਣੇ ਆਪ ਨੂੰ ਉੱਚਾ ਤੇ ਕਰ, ਉੱਚੇ ਵੱਲ ਵੇਖ, ਤੂੰ ਨੀਵਿਆਂ ਵੱਲ ਵੇਖਣਾ। ਅਤਿ ਉੱਚਾ ਤੰਕਾ ਦਰਬਾਰ, ਉਸ ਵੱਲ ਵੇਖ, ਉੱਚਾ ਹੋ। ਖੁਦੀ ਕੋ ਕਰ ਬੁਲਾਂਦੇ ਇਤਨਾ ਕਿ ਹਰ ਤਕਦੀਰ ਸੇ ਪਹਿਲੇ, ਖੁਦਾ ਬੰਦੇ ਕੋ ਖੁਦ ਪੁੱਛੇ ਕਿ ਬਤਾ ਤੇਰੀ ਰਜ਼ਾ ਕਿਆ ਹੈ। ਜਿਵੇਂ ਬੱਚਿਆਂ ਨੂੰ ਪੁੱਛੀਦਾ ਕੀ ਮਰਜ਼ੀ, ਕੀ ਖਾਣਾ ਹੈ, ਕੀ ਪੀਣਾ ਹੈ। ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਪਰ ਇੱਕ ਗੱਲ ਯਾਦ ਰੱਖ, ਗੱਲ ਬਣਨੀ ਪ੍ਰੇਮ ਨਾਲ। ਏਕ ਭਗਤ ਭਗਵਾਨ ਜਿਹ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ, ਨਾਨਕ ਮਾਨੋ ਤਾਹੇ ਤਾਨ। ਉਹਨਾਂ ਦੇ ਤਨ ਸੂਰਾਂ ਤੇ ਕੁੱਤਿਆਂ ਵਰਗੇ, ਜਿਨ੍ਹਾਂ ਦੇ ਮਨ ਵਿੱਚ ਇੱਕ ਭਗਵਾਨ ਦੀ ਭਗਤੀ ਨਹੀਂ, ਪ੍ਰਮਾਤਮਾ ਦੀ ਭਗਤੀ ਨਹੀਂ। ਐਸਾ ਉਹ ਹਿਰਦਾ ਸੀ, ਨੋ ਹਿਰਦਾ ਨਿਰਵੈਰ, ਪੈ ਕਾਹੂ ਕੋ ਦੇਤ ਨੈ ਨਹਿ ਪੈ ਮਾਨ ਧਿਆਨ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਹੇ ਤੈ ਜਾਣ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ, ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨਖ ਦੇ। ਸਤਿਗੁਰੂ ਪਾਤਸ਼ਾਹ ਜੀ ਨੇ ਮਨੁੱਖ ਨੂੰ ਇੰਨਾ ਉੱਚਾ ਚੁੱਕਿਆ, ਰੱਬ ਦੇ ਨਾਲ ਮੇਲ ਦਿੱਤਾ। ਗੁਰੂ ਦਾ ਕੰਮ ਹੀ ਇਹ ਹੈ, ਆਓ ਥੋੜਾ ਜਿਹਾ ਇਤਿਹਾਸ ਵੀ ਵਿਚਾਰ ਲਈਏ। ਬੇਨਤੀ ਕਰਾਂ, ਜਿੱਥੇ ਤੱਕ ਗੁਰੂ ਦਾ ਸੰਬੰਧ ਹੈ ਉਹ ਨਾ ਜਨਮਦਾ ਤੇ ਨਾ ਮਰਦਾ। ਮੈਂ ਪੱਕੀ ਮੋਹਰ ਲਾਉਣ ਲਈ ਪ੍ਰਮਾਣ ਦੇ ਦਿਆਂ, ਜਿਹੜਾ ਉਹਨਾਂ ਨੇ ਕਿਹਾ ਨਾ, ਨਾ ਕਿਸ ਜਨਮ ਹੈ ਨਾ ਕਿਸ ਮਰੇ, ਆਪਣੇ ਚੱਲ ਤੇ ਆਪ ਹੀ ਕਰੇ। ਆਵਣ ਜਾਣ ਇਹ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਏ, ਉਹ ਆਤਮਾ ਲਈ। ਤੁਸੀਂ ਆਤਮਾ ਨੂੰ ਨਹੀਂ ਕਹਿ ਸਕਦੇ ਕਿ ਬੱਚਾ ਇਹ ਜਵਾਨ ਹੈ, ਇਹ ਬੁੱਢਾ, ਇਹ ਜਨਮਿਆ, ਇਹ ਮਰ ਗਿਆ। ਨਹੀਂ, ਇਹ ਸਰੀਰ ਨੂੰ ਕਹਿ ਸਕਦੇ ਹੋ, ਇਹ ਬੱਚਾ। ਸਰੀਰ ਬੱਚਾ ਹੁੰਦਾ, ਸਰੀਰ ਜਵਾਨ ਹੁੰਦਾ, ਸਰੀਰ ਬੁੱਢਾ ਹੁੰਦਾ, ਸਰੀਰ ਜਨਮਦਾ, ਸਰੀਰ ਮਰਦਾ, ਆਤਮਾ ਨਹੀਂ। ਗੁਰੂ ਤੇ ਇੱਕ ਜੋਤ ਹੈ, ਜੋਤ ਹੈ, ਜੁਗਤ ਹੈ, ਜਿਵੇਂ ਕਿ ਹੈ ਜੋਤ ਰੂਪ ਹਰਿਆਪ ਗੁਰੂ ਨਾਨਕ ਹਾਏ। ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਲਾਇਓ, ਅੰਗਦ ਕਿਰਪਾ ਧਾਰੇ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅਮਰਤ ਛਤਰ ਗੁਰ ਰਾਮੈ ਦੀਓ। ਉਹ ਜੇ ਉਹ ਜੋਤ ਕਿਹਾ ਨਾ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤ ਸਰਬ ਜੋਤ ਜਗਾਵੈ। ਗੁਰੂ ਜੋਤ ਹੈ, ਗੁਰੂ ਬਾਰੇ ਤੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ ਸਭ ਮੈਂ ਰਹਿ ਸਮਾਏ। ਜੋ ਸ਼ਹਾਦਤ ਹੋਈ ਤੇ ਸਿਰ ਉਤਾਰਿਆ ਗਿਆ, ਉਹ ਪਤਾ ਕੀ? ਉਸ ਦੇ ਬਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਲਿਖਦੇ ਨੇ, ਠੀਕਰ ਫੋਰ ਦਲੀਸ ਸਿਰ ਪ੍ਰਪੁਰ ਕੀਆ ਪਿਆਣ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਹੁਆਣ। ਠੀਕ ਕਰਕੇ ਗਿਆ ਇੱਕ ਘੜਾ। ਮੈਂ ਪ੍ਰਮਾਣ ਦਿਆਂਗਾ, ਗੱਲ ਸਮਝ ਵਿੱਚ ਆ ਜਾਏਗੀ। ਘੜਾ ਹੈ ਜਾਂ ਮਿੱਟੀ ਦਾ ਕੋਈ ਭਾਂਡਾ, ਉਹ ਭਾਂਡਾ ਜਿਹੜਾ ਹੈ ਨਾ, ਅਸਲ ਭਾਂਡਾ ਤੇ ਹੈ ਵਿਹਲਾ ਥਾਂ। ਸੁਣ ਕੇ ਹੈਰਾਨ ਹੋਵੋਗੇ, ਮਿੱਟੀ ਜਿਹੜੀ ਲੱਗੀ ਇਹ ਭਾਂਡਾ ਨਹੀਂ, ਭਾਂਡਾ ਤੇ ਵਿਹਲਾ ਥਾਂ ਹੈ। ਵਿਹਲਾ ਥਾਂ ਤੁਹਾਡੇ ਕੰਮ ਆਉਂਦਾ ਜਾਂ ਹੋਰ ਕੋਈ? ਜੇ ਵਸਤੂ ਪਾਉਂਦੇ ਹੋ, ਪਾਣੀ ਕਿੱਥੇ ਪੈਂਦਾ? ਜੇ ਸਾਰਾ ਹੀ ਮਿੱਟੀ ਹੋਵੇ ਤੇ ਪਾਣੀ ਤੇ ਪਏਗਾ ਹੀ ਨਹੀਂ। ਪਾਣੀ ਵਿਹਲੇ ਥਾਂ ਤੇ ਪੈਂਦਾ, ਜਿਹੜਾ ਖਾਲੀ ਥਾਂ। ਤੁਸੀਂ ਦਾਲ ਸਬਜ਼ੀ ਬਣਾਉਂਦੇ ਹੋ, ਕਿੱਥੇ? ਉਹ ਵਿਹਲੇ ਥਾਂ ਤੇ, ਬਾਕੀ ਤੇ ਠੀਕ ਰਹਿ। ਤੇ ਉਹ ਜਿਹੜਾ ਵਿਹਲਾ ਆਕਾਸ਼ ਹੈ ਉਹ ਕੱਟਿਆ ਜਾਏਗਾ? ਉਹ ਵਿਹਲੇ ਆਕਾਸ਼ ਤੇ ਅਸੀਂ ਟੁਕੜੇ ਕਰ ਸਕਨੇ ਆ? ਆਤਮਾ ਤੇ ਇਸ ਤਰ੍ਹਾਂ ਹੀ ਹੈ, ਨਾ ਉਹ ਕੱਟੀ ਜਾਏ, ਨਾ ਉਹਨੂੰ ਤੋੜਿਆ ਜਾਏ, ਨਾ ਉਹਨੂੰ ਭੰਨਿਆ ਜਾਏ, ਉਹ ਤੇ ਸਦਾ ਵਾਸਤੇ ਹੈ। ਬਾਕੀ ਸਭ ਰੁੱਖ ਆਉਂਦੇ ਨੇ ਚਲੇ ਜਾਂਦੇ ਨੇ, ਬਿਲਡਿੰਗਾਂ ਬਣਦੀਆਂ ਢਹਿ ਜਾਂਦੀਆਂ ਨੇ, ਆਕਾਸ਼ ਉਸੇ ਤਰ੍ਹਾਂ ਖੜਾ ਹੋਇਆ, ਪਰ ਇਹ ਤੇ ਤੱਤ ਹੈ। ਉਹ ਤੇ ਸੂਖਸ਼ਮ ਉਹ ਪ੍ਰਮਾਤਮਾ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ। ਆਓ, ਪਰ ਜਿਸ ਦੀਵੇ ਦੇ ਉੱਤੇ ਉਹ ਜੋਤ ਜਗੇ, ਉਹ ਜੋਤ ਜਿਸ ਨੂੰ ਗੁਰ ਜੋਤ ਕਹਿੰਦੇ ਆ, ਉਸ ਦੀਵੇ ਦਾ ਵੀ ਥੋੜਾ ਜਿਹਾ ਜ਼ਿਕਰ ਮੈਂ ਤੁਹਾਡੇ ਸਾਹਮਣੇ ਕਰਦੇ ਆ। ਪੰਜ ਬੇਟੇ ਸਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਇੱਕ ਬੇਟੀ। ਸਿੱਖ ਇਤਿਹਾਸਕਾਰਾਂ, ਸਿੱਖ ਹਿਸਟੋਰੀਅਨ ਲਿਖਦੇ ਨੇ, ਪਹਿਲਾ ਬੇਟਾ ਜਨਮਿਆ ਤੇ ਨਾਂ ਬੜਾ ਕਮਾਲ ਰੱਖਿਆ। ਅੱਜ ਨਾਂ ਰੱਖਣ ਲੱਗਿਆ ਸਾਡਾ ਧਿਆਨ ਹੁੰਦਾ, ਵੈਸੇ ਸਭ ਤੋਂ ਜ਼ਿਆਦਾ ਹਿੱਸਾ ਇਹਦੇ ਚ ਬੰਦਿਆਂ ਦਾ ਨਹੀਂ, ਬੀਬੀਆਂ ਦਾ ਹੀ ਹੁੰਦਾ। ਨਾਂ ਰੱਖਣ ਲੱਗਿਆ ਮੈਂ ਵੇਖਿਆ, ਖਾਸ ਕਰਕੇ ਕਈ ਵਾਰੀ ਬੈਠੇ ਹੁੰਦੇ ਆ, ਫਿਰ ਉਹ ਧਿਆਨ ਆਉਂਦਾ ਮਾਸੀਆਂ ਕਿੱਥੇ ਨੇ, ਇਹ ਨਾ ਨਾਰਾਜ਼ ਹੋ ਜਾਣ, ਚਾਚੀਆਂ ਤਾਈਆਂ ਜੋ ਰਿਸ਼ਤੇਦਾਰ, ਉਹ ਫਿਰ ਨਾਂ ਚੁਣਦੀਆਂ ਨੇ ਕਿ ਨਾ ਉਹ ਲੱਭੋ ਜਿਹੜਾ ਕਿਸੇ ਦਾ ਵੀ ਨਾ ਹੋਵੇ, ਨਵਾਂ ਜਿਹਾ ਹੋਵੇ। ਨਵਾਂ ਨਾਂ ਕਿੱਥੋਂ ਆਵੇਗਾ? ਹੋਵੇਗਾ ਪਹਿਲੋਂ ਤੇ ਲੱਭੇਗਾ ਨਾ, ਜੇ ਹੋਵੇ ਹੀ ਨਾ ਤੇ ਕਿੱਥੋਂ ਲੱਭ। ਹਾਂ, ਦੋ ਤਿੰਨ ਜੋੜ ਦਿਓ, ਕੋਈ ਇਹਦਾ ਅੱਧਾ ਕੁ ਜੋੜ ਦਿੱਤਾ, ਅੱਧਾ ਦੂਸਰਾ ਜੋੜ ਤੋੜ ਕਰਕੇ ਤੇ ਬਣਾ ਦਿੱਤਾ, ਅਰਥ ਭਾਵੇਂ ਉਹਦਾ ਨਿਕਲੇ ਤੇ ਭਾਵੇਂ ਕੁਝ ਵੀ ਨਾ ਨਿਕਲੇ। ਬਲਕਿ ਮੈਂ ਤੇ ਹੈਰਾਨ ਆ ਵੀ ਜੋ ਅੰਗਰੇਜ਼ਾਂ ਦੇ ਕੁੱਤਿਆਂ ਦੇ ਨਾਂ ਸਨ ਨਾ, ਉਹ ਬੱਚਿਆਂ ਨਾਲ ਜੋੜੀ ਜਾ ਰਹੇ ਆ। ਬਹੁਤ ਜ਼ਿਆਦਾ ਠੀਠੂ ਸ਼ੀਠੂ, ਕੋਈ ਹਿਸਾਬ ਹੀ ਨਹੀਂ, ਨਾ ਕੋਈ ਉਹਦਾ ਅਰਥ ਨਿਕਲਦਾ। ਗੁਰੂ ਸਾਹਿਬ ਜੀ ਨੇ ਨਾਂ ਰੱਖਿਆ ਗੁਰ ਦਿੱਤਾ, ਗੁਰੂ ਨੇ ਦਿੱਤਾ। ਕੁਝ ਛੰਨੀ ਨਾ ਹੀ ਬਾਤ, ਗੁਰੂ ਨਾਨਕ ਤੁੱਠਾ ਕਿੰਨੀ ਦਾ, ਦੂਸਰਾ ਸੂਰਜ ਮੱਲ, ਤੀਸਰਾ ਅਣੀ ਰਾਏ, ਚੌਥੇ ਬਾਬਾ ਅਟਲ ਜੀ। ਨੌ ਮੰਜ਼ਿਲਾ ਗੁਰਦੁਆਰਾ ਜਿਨ੍ਹਾਂ ਦੀ ਯਾਦ ਵਿੱਚ ਹੈ, ਕਿਉਂਕਿ 9 ਸਾਲ ਦੇ ਹੁਕਮ ਸੱਤ ਹੋ ਗਏ ਸਨ ਤੇ ਪੰਜਵੇਂ ਗੁਰੂ ਤੇਗ ਬਹਾਦਰ ਸਾਹਿਬ ਪਹਿਲੇ ਹੋਏ ਤੇ ਦਾਦੀ ਨੇ ਕਹਿ ਦਿੱਤਾ ਰੱਬ ਜੋੜੀ ਲਾਏ ਤੇ ਗੁਰੂ ਸਾਹਿਬ ਕਹਿਣ ਲੱਗੇ ਅਰਦਾਸ ਕਰ ਰੱਬ ਮੈਨੂੰ ਧੀ ਇੱਕ ਦੇਵੇ ਸ਼ੀਲਵਾਨ ਕੰਨਿਆ ਇੱਕ ਹੋਵੇ ਕੰਨਿਆ ਬਿਨ ਕਰ ਗਿਸ ਆਈ ਬੀਬੀ ਵੀਰੋ ਉਹ ਬਚਨ ਸੱਤ ਹੋਇਆ ਜਿਸ ਵੇਲੇ ਗੁਰੂ ਕੇ ਮਹਿਲ ਦੱਸ ਰਿਹਾ ਉੱਥੇ ਬਹੁਤ ਵਾਰੀ ਕਥਾ ਕਰਨ ਗਏ ਹੈ ਜਾਨਾ ਉਹਨੂੰ ਕਿ ਉਹ ਕੁਛ ਦਿਨ ਹੋਏ ਫੋਨ ਆਇਆ ਤੁਸੀਂ ਅਕਾਲ ਤਖ਼ਤ ਤੋਂ ਅੱਗੇ ਨਿਕਲੋ ਤੇ ਸਿੱਧੀ ਗਲੀ ਜਾਂਦੀ ਅੱਗੇ ਜਾ ਕੇ ਗੁਰੂ ਕੇ ਮਹਿਲ ਇੱਥੇ ਸਤਿਗੁਰੂ ਨੇ ਨਿਵਾਸ ਰੱਖਿਆ ਇੱਕ ਸਿੱਖ ਆਇਆ ਸੱਚਖੰਡ ਹਰਿਮੰਦਰ ਸਾਹਿਬ ਕੀਰਤਨ ਹੋ ਰਿਹਾ ਸੀ ਅਦਬ ਨਾਲ ਕੰਨ ਚ ਕਹਿਣ ਲੱਗਾ ਸਾਹਿਬਜ਼ਾਦੇ ਦਾ ਜਨਮ ਹੋਇਆ ਵਧਾਈਆਂ ਹੋ ਸਤਿਗੁਰਾਂ ਇਸ਼ਾਰਾ ਕੀਤਾ ਬੋਲੇ ਨੇ ਪੰਜ ਸਿੱਖ ਨਾਲ ਲੈ ਤੇ ਜਾ ਕੇ ਵੇਖਿਆ ਜਦੋਂ ਤੇ ਸਿਰ ਝੁਕਾ ਦਿੱਤਾ ਤੇ ਉਹਨਾਂ ਕਿਹਾ ਬਾਪ ਬੱਚੇ ਨੂੰ ਆਸ਼ੀਰਵਾਦ ਦਿੰਦਾ ਤੁਸੀਂ ਸਿਰ ਝੁਕਾਇਆ ਕਹਿਣ ਲੱਗੇ ਬੱਚੇ ਨੂੰ ਨਹੀਂ ਇਸ ਦੀ ਕਰਨੀ ਨੂੰ ਐਸੀ ਕਰਨੀ ਕਰੇਗਾ ਸਾਰੇ ਜਗਤ ਦਾ ਸਿਰ ਝੁਕ ਜਾਏਗਾ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਹੋਵਾਂ ਚਾਰ ਸਾਲ ਦੀ ਉਮਰ ਸੀ ਵੱਡੇ ਭਰਾ ਦਾ ਵਿਆਹ ਬਰਾਤ ਨਾਲ ਜਾਣਾ ਸੀ ਬਟਾਲੇ ਤੇ ਆਪਣੇ ਜਿੰਨੇ ਕੱਪੜੇ ਸਨ ਲਾ ਕੇ ਇੱਕ ਬੱਚੇ ਨੂੰ ਨੰਗੇ ਨੂੰ ਪਵਾ ਹੋਏ ਤੇ ਆਪ ਨਗਨ ਮਾਤਾ ਨਾਨਕੀ ਨਿਰਾਸ਼ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਹੱਸ ਕੇ ਕਹਿਣ ਲੱਗੇ ਨਾਨਕੀ ਹੁਣੇ ਹੀ ਅਜੇ ਸ਼ੁਰੂ ਹੋਇਆ ਕੰਮ ਅਜੇ ਤੇ ਬਹੁਤ ਕੁਛ ਹੋਣਾ ਹੈ ਤੂੰ ਹੁਣੇ ਨਾਰਾਜ਼ ਹੋਣੀ ਅੱਜ ਤੇ ਕੱਪੜੇ ਦੇ ਕੇ ਇੱਕ ਪੜਦਾ ਕਜਿਆ ਇਹ ਆਈ ਪੜਦੇ ਕਜਨ ਨੇ ਕੱਲ ਨੂੰ ਸਿਰ ਦੇ ਕੇ ਧਰਮ ਦਾ ਪੜਦਾ ਕਜਨਗੇ ਫਿਰ ਕੀ ਕਰ ਫਿਰ ਕੀ ਨਾਰਾਜ਼ ਹੋਵੇਗੀ ਇਹ ਤੇ ਪੜਦੇ ਕਜਨ ਵਾਸਤੇ ਆਏ ਨੇ 13.5 ਸਾਲ ਦੀ ਉਮਰ ਕਰਤਾਰਪੁਰ ਦੀ ਜੰਗ ਹੋਈ ਤੇ ਜਿਉਂ ਸ੍ਰੀ ਸਾਹਿਬ ਵਾਹੀ ਉੱਥੇ ਗਾਜਰ ਮੂਲੀ ਵਾਂਗੂ ਜ਼ਾਲਮਾਂ ਨੂੰ ਕੱਟੀ ਆਉਣ ਮਾਤਾ ਨਾਨਕੀ ਨਾ ਮਾਵਾਂ ਨੂੰ ਬੜਾ ਧਿਆਨ ਹੁੰਦਾ ਭਈ 13.5 ਸਾਲ ਦੀ ਉਮਰ ਹੈ ਕੋਠਿਆਂ ਤੇ ਚੜ ਕੇ ਜੰਗ ਕਹਿੰਦੇ ਨੇ ਔਰਤਾਂ ਨੇ ਵੇਖਿਆ ਕਹਿਣ ਲੱਗੇ ਸੁਨੇਹਾ ਭੇਜਿਆ ਵਾਪਸ ਆ ਜਾਓ ਥੱਕ ਗਏ ਹੋਵੋ ਗਏ ਤੇ ਜਿਹੜਾ ਸਿਵ ਤੋਂ ਉੱਤਰ ਦਿੱਤਾ ਸੀ ਕਮਾਲ ਕਹਿਣ ਲੱਗੇ ਮਾਤਾ ਜਿਹੜੇ ਯੋਧੇ ਹੁੰਦੇ ਨੇ ਦੋ ਹਾਲਤਾਂ ਵਿੱਚ ਜੰਗ ਵਿੱਚੋਂ ਮੈਦਾਨ ਚੋਂ ਵਾਪਸ ਆਉਂਦੇ ਨੇ ਦੋ ਹਾਲਤਾਂ ਵਿੱਚ ਕਿਹੜੇ ਜਾਂ ਤੇ ਜੰਗ ਜਿੱਤ ਕੇ ਆਉਂਦੇ ਨੇ ਜੰਗ ਜਿੱਤ ਕੇ ਜਿੱਤ ਦੇ ਵਾਜੇ ਵਜਾਉਂਦੇ ਆਉਂਦੇ ਨੇ ਤੇ ਜਾਂ ਸ਼ਹੀਦ ਹੁੰਦੇ ਨੇ ਤੇ ਫਿਰ ਉਹਨਾਂ ਦਾ ਸਰੀਰ ਆਉਂਦਾ ਜਾਂ ਤੇ ਮੈਂ ਸ਼ਹੀਦ ਹੋ ਕੇ ਆਵਾਂਗਾ ਤੇ ਜੰਗ ਜਿੱਤ ਕੇ ਆਵਾਂਗਾ ਜੰਗ ਜਿੱਤ ਕੇ ਆਏ ਸ਼ਾਮ ਨੂੰ ਆਏ ਇਹ ਸੰਨ 1634 ਦਾ ਜ਼ਿਕਰ ਹੈ ਸਾਹਿਬ ਜੀ ਕੀਰਤਪੁਰ ਸਾਹਿਬ ਚਲੇ ਗਏ ਪਰਿਵਾਰ ਉਹਨਾਂ ਨੂੰ ਬਕਾਲੇ ਭੇਜ ਦਿੱਤਾ ਬਕਾਲੇ ਆਪ ਨੂੰ ਪਤਾ ਰਹੇ 22 ਮੰਜੀਆਂ ਲੱਗ ਗਈਆਂ ਸਨ ਬਾਬਾ ਮੱਖਣ ਸ਼ਾਹ ਬੜੇ ਭਾਰਖੂ ਸਨ ਉਹ ਆਏ ਵੇਖਿਆ ਤੇ ਕਹਿਣ ਲੱਗੇ ਗੁਰੂ ਤੇ ਹੁੰਦਾ ਇੱਕ 22 ਕਿੱਥੋਂ ਆ ਗਿਆ ਕਹਿਣ ਲੱਗਾ ਫਿਰ 21 ਪਖੰਡੀ ਹੋਣਗੇ ਫਿਰ ਜਦੋਂ ਪਰਖਿਆ ਉਹ 22 ਦੇ 22 ਪਖੰਡੀ ਨਿਕਲੇ ਪਰਖਿਆ ਕਿਵੇਂ ਜਿਹੜਾ ਮਾਇਆ ਤੋਂ ਵਿਕ ਜਾਏ ਨਾ ਜਿਸ ਦਾ ਧਿਆਨ ਮਾਇਆ ਵੱਲ ਹੀ ਹੈ ਉਹ ਕੱਚਾ ਗੁਰੂ ਜਿਸ ਦਾ ਧਿਆਨ ਪਰਮਾਤਮਾ ਵੱਲ ਹੈ ਪੱਕਾ ਗੁਰੂ ਸਿਆਣਿਆਂ ਦਾ ਕਥਨ ਹੈ ਵੀ ਮਾਂ ਹੋਵੇ ਸਹੀ ਅਸਲ ਪੁੱਤਰ ਨੂੰ ਜਦੋਂ ਵੇਖੇਗੀ ਹੱਥਾਂ ਵੱਲ ਨਹੀਂ ਵੇਖੇਗੀ ਕਿ ਕਮਾ ਕੇ ਕੀ ਲਿਆ ਫਿਰ ਸਰਵਣ ਕਰੋ ਮਾਂ ਇਹ ਨਹੀਂ ਵੇਖੇਗੀ ਕਿ ਕਮਾ ਕੇ ਕੀ ਲਿਆ ਮਾਂ ਵੇਖੇਗੀ ਮੇਰਾ ਪੁੱਤਰ ਖੁਸ਼ ਹੈ ਚਿੰਤਾਤਰ ਤੇ ਨੇ ਚਿਹਰੇ ਵੱਲ ਵੇਖੇਗੀ ਸੱਚਾ ਗੁਰੂ ਵੀ ਸਿੱਖ ਵੱਲ ਵੇਖਦਾ ਮੇਰਾ ਸਿੱਖ ਕਿਤੇ ਸੰਕਟ ਵਿੱਚ ਤੇ ਨਹੀਂ ਦੁਖੀ ਤੇ ਨਹੀਂ ਜਾਂ ਕਿਸੇ ਵਕਾਰ ਵਿੱਚ ਤੇ ਨਹੀਂ ਫਸਿਆ ਉਹ ਤੇ ਉਹਦੇ ਚਿਹਰੇ ਵੱਲ ਵੇਖ ਕੇ ਉਹਦੇ ਮਨ ਨੂੰ ਵੇਖੇਗਾ ਪਰ ਜਿਹੜਾ ਪਖੰਡੀ ਹੋਵੇਗਾ ਉਹਦੇ ਹੱਥਾਂ ਵੱਲ ਵੇਖੇਗਾ ਕਿ ਲੈ ਕੇ ਕੀ ਆ ਗਿਆ ਉਹ ਹੱਥਾਂ ਵੱਲ ਵੇਖਣ ਵਾਲੇ ਸਨ ਦੋ ਮੋਹਰਾਂ ਤੇ ਜਿਉਂ ਅਸੀਸਾਂ ਦੇਣ ਲੱਗੇ ਸਿਰੋ ਪਾਉ ਦੇਣ ਲੱਗੇ ਕਹਿਣ ਲੱਗੇ ਤੇ ਸਾਰੇ ਗਏ ਪੁੱਛਿਆ ਨਾਰਾਜ਼ ਹੋ ਗਿਆ ਖਾਲੀ ਜਾਵਾਂ ਕੋਈ ਹੋਰ ਵੀ ਹੈ ਪਤਾ ਲੱਗਾ ਗੁਰੂ ਤੇਗ ਬਹਾਦਰ ਸਾਹਿਬ ਹੈ ਆਇਆ ਜਿਸ ਵੇਲੇ ਆਇਆ ਦਰਵਾਜੇ ਕੋਲ ਆਇਆ ਤੇ ਪ੍ਰਭਾਵ ਪਿਆ ਮੈਂ ਇੱਥੇ ਮਨੋਵਿਗਿਆਨ ਦਾ ਇੱਕ ਗੁਰ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਤੇ ਇਹ ਤੁਸੀਂ ਆਪਣੇ ਆਪ ਤੇ ਟਿਕਾ ਕੇ ਵੇਖਣਾ ਠੀਕ ਹੈ ਕਿ ਨਹੀਂ। ਜਿਹੜਾ ਬੰਦਾ ਅੰਦਰੋਂ ਬਹੁਤ ਦੁਖੀ ਹੋਵੇ, ਪਰੇਸ਼ਾਨ ਹੋਵੇ, ਡਿਪਰੈਸ਼ਨ ਹੋਵੇ, ਟੈਨਸ਼ਨ ਹੋਵੇ, ਬੰਦਾ ਇੰਨਾ ਦੁਖੀ ਹੋਵੇ ਕਿ ਕੁਛ ਖਾਣਾ ਵੀ ਨਾ ਖਾ ਸਕੇ, ਸਾਰੀ ਸਾਰੀ ਰਾਤ ਸੌਂ ਵੀ ਨਾ ਸਕੇ, ਬੈਠਾ ਹੋਵੇ, ਬੜਾ ਉਦਾਸ ਬੈਠਾ, ਤੁਸੀਂ ਕੋਲ ਜਾ ਕੇ ਬੈਠ ਜਾਓ, ਚੰਦ ਮਿੰਟਾਂ ਵਿੱਚ, ਕੁਛ ਮਿੰਟ ਲੱਗਣਗੇ, ਤੁਸੀਂ ਉਦਾਸ ਹੋਣਾ ਸ਼ੁਰੂ ਹੋ ਜਾਓ। ਉਹਦਾ ਖਿਆਲੀ ਵਾਈਬ੍ਰੇਸ਼ਨ ਉਸ ਦੀ ਤੁਹਾਡੇ ਤੇ ਅਸਰ ਕਰੇਗੀ। ਮਨੋਵਿਗਿਆਨੀ ਕਹਿੰਦੇ ਨੇ ਇਹ ਸੱਚ ਹੈ ਗੱਲ। ਦੁਖੀ ਬੰਦੇ ਦੇ ਕੋਲ ਬੈਠ ਜਾਓ, ਤੁਸੀਂ ਦੁਖੀ ਹੋ ਜਾਓਗੇ। ਕੋਈ ਪਰਿਵਾਰ ਚੜ੍ਹਾਈ ਉਹਦੇ ਚ ਕਰ ਗਿਆ, ਕੋਈ ਜੇ ਕੋਈ ਨੌਜਵਾਨ ਕਰ ਗਿਆ, ਦੁਖੀ ਹੁੰਦਾ ਬੜਾ ਕੀ, ਉੱਥੇ ਜਾ ਕੇ ਕੋਲ ਬੈਠ ਕੇ ਚੰਦ ਮਿੰਟਾਂ ਚ ਅਸੀਂ ਉਹੋ ਜਿਹਾ ਨਹੀਂ ਹੋ ਜਾਂਦੇ। ਦੁਖੀ ਦੇ ਕੋਲ ਬੈਠ ਕੇ ਦੁਖੀ ਹੋ ਜਾਓਗੇ, ਪਰ ਜੇ ਕੋਈ ਵਿਗਾਸ ਵਿੱਚ ਅੰਦਰੋਂ ਆਨੰਦ ਤੇ ਰੱਬ ਨਾਲ ਜੁੜਿਆ, ਭਾਵੇਂ ਬੋਲੇ ਵੀ ਨਾ, ਤੁਸੀਂ ਕੋਲ ਉਸਦੇ ਬੈਠ ਜਾਓ, ਚੰਦ ਮਿੰਟਾਂ ਦੇ ਵਿੱਚ ਹੀ ਆਨੰਦ ਆਉਣਾ ਸ਼ੁਰੂ ਹੋ ਜਾਏਗਾ, ਤੁਹਾਡਾ ਮਨ ਟਿਕਣਾ ਸ਼ੁਰੂ ਹੋ ਜਾਏਗਾ, ਤੁਹਾਡੀ ਸੁਰਤ ਇਕਾਗਰ ਹੋ ਜਾਏਗੀ। ਗੁਰੂ ਦੀ ਤੇ ਨਿਸ਼ਾਨੀ ਦੱਸੀ ਸੱਚੇ ਗੁਰੂ ਦੀ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਮਨ ਕੀ ਦੁਬਦਾ ਬਿਨਸ ਜਾਏ ਹਰ ਪਰਮ ਪਦ ਲਈਏ। ਗੁਰੂ ਕੋਲ ਜਾਇਆ ਮਨ ਦੀ ਦੁਬਦਾ ਮੁੱਕ ਜਾਂਦੀ, ਪਹਿਲੇ ਸ਼ੰਕੇ ਮੁੱਕ ਜਾਂਦੇ ਆ, ਦੁਬਦਾ ਮੁੱਕ ਜਾਂਦੀ ਹੈ, ਆਨੰਦ ਆਉਣਾ ਸ਼ੁਰੂ ਹੋ ਜਾਂਦਾ, ਸ਼ਾਂਤੀ ਆ ਜਾਂਦੀ ਹੈ, ਚਿੱਤ ਬਿਰਤੀ ਇਕਾਗਰ ਹੋ ਜਾਂਦੀ ਹੈ। ਐਸਾ ਹੀ ਹੋਇਆ। ਕਹਿਣ ਲੱਗਾ ਹੈ ਮੈਂ ਤੇ ਅਜੇ ਆਇਆ ਹੀ ਆ, ਮਨ ਆਨੰਦਿਤ ਹੋਣਾ ਸ਼ੁਰੂ ਹੋ ਗਿਆ। ਮਨ ਟਿਕਾ ਵੇ, ਆਨੰਦਿਤ ਮਨ ਟਿਕਿਆ ਹੁੰਦਾ, ਭਟਕਦਾ ਨਹੀਂ। ਜਦੋਂ ਸਾਹਮਣੇ ਆਏ ਸੁਧ ਬੁੱਧੀ ਭੁੱਲ ਗਈ, ਦਰਸ਼ਨ ਦੇਖ ਤੇ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਉਹ ਨਾਲ ਪਛਤਾਏ ਵੀ ਮੈਂ ਕਿਹੜੀ ਪ੍ਰੀਖਿਆ ਰੱਖ ਦਿੱਤੀ ਵੀ ਗੁਰੂ ਭੇਟਾ ਮੰਗ ਕੇ ਲੈ ਲਵੇ, ਮੈਨੂੰ ਦੱਸੇ ਕਿ ਮੈਂ ਰੱਖਿਆ ਕੀਤੀ ਸੀ। ਵੇਖਿਆ ਤੇ ਹੱਸ ਪੈ ਤੇ ਕਹਿਣ ਲੱਗੇ ਮੱਖਣਾ ਆ ਗਏ। ਕਹਿਣ ਲੱਗਾ ਨਾ ਵੀ ਮੇਰਾ ਪਤਾ, ਮੱਖਣਾ ਆ ਗਏ ਜੀ ਆਇਆਂ ਨੂੰ ਭਾਈ। ਤੈਨੂੰ ਇੱਕ ਗੱਲ ਦੱਸਾਂ, ਦਰਬ ਕੇ ਕਾਰਨੇ ਗੁਰੂ ਮਹਾਰਾਜ ਨੇ ਨਹੀਂ ਇਹ ਬੈਠ ਦੁਕਾਨ ਭਾਈ, ਇਹ ਜੇਬਾਂ ਚ ਹੱਥ ਨਾ ਪਾ। ਬੇਸ਼ੱਕ ਗੁਰੂ ਨੇ ਮਾਇਆ ਵਾਸਤੇ ਦੁਕਾਨ ਨਹੀਂ ਖੋਲੀ, ਤੂੰ ਕਿਸੇ ਦੁਕਾਨਦਾਰ ਕੋਲ ਨਹੀਂ ਆਇਆ। ਮੈਂ ਤੈਨੂੰ ਇੱਕ ਗੱਲ ਦੱਸਾਂ, ਸਿਰਫ ਤੇਰੀ ਸ਼ੰਕਾ ਮੁਕਾਉਣ ਲਈ, ਤੇਰੇ ਮਨ ਵਿੱਚ ਸ਼ਰਧਾ ਪੈਦਾ ਹੋਵੇ ਤੇ ਤੈਨੂੰ ਇਹ ਪਤਾ ਲੱਗੇ ਕਿ ਗੁਰੂ ਜੋਤ ਬੁਝੀ ਨਹੀਂ, ਜਗਦੀ ਪਈ ਆ। ਗੁਰੂ ਨੇ ਤੇਰਾ ਜਹਾਜ਼ ਕਿਨਾਰੇ ਲਾਇਆ ਤੇ ਭਾਈ ਕੀ ਉਸ ਵੇਲੇ ਸੁਖਣਾ ਸੁਖੀ ਸੀ? ਮੈਂ ਹੀ 500 ਆਖਾਂ ਕਿ ਯਾਦ ਹੈ? ਸਭ ਕੁਛ ਹੀ ਭੁੱਲ ਗਿਆ, ਚਰਨਾਂ ਤੇ ਸਭ ਕੁਛ ਰੱਖ ਕੇ ਗੁਰੂ ਸਾਹਿਬ ਨੂੰ ਕਹਿਣ ਲੱਗਾ ਪਾਤਸ਼ਾਹ ਨਾ ਰੱਖਦੇ ਤੇ ਤਨ ਵੀ ਨਹੀਂ ਸੀ ਰਹਿਣਾ, ਅੱਜ ਡੁੱਬ ਜਾਣਾ ਸੀ। ਨਾ ਰੱਖਦੇ ਤਨ ਵੀ ਨਹੀਂ ਸੀ ਰਹਿਣਾ, ਕੁਛ ਵੀ ਨਹੀਂ ਸੀ ਰਹਿਣਾ, ਤੇ ਜੇ ਰਹਿ ਗਿਆ ਤੇ ਅੱਜ ਤੋਂ ਸਭ ਕੁਛ ਤੁਹਾਡਾ। ਹੁਣ ਲੇਖੇ ਕੋਈ, ਵੈਸੇ ਗੁਰੂ ਨਾਲ ਲੇਖਾ ਕਰਨ ਵਾਲਾ ਸਿੱਖ ਹੀ ਹੋਇਆ। ਇੱਥੇ ਤੇ ਕਿਹਾ ਲੇਖਾ ਕਰਨ ਨਹੀਂ ਆਉਂਦੇ, ਲੇਖੇ ਛੱਡਣ ਆਉਂਦੇ ਆ। ਲੇਖਾ ਛੋੜ ਔਰ ਲੇਖਾ ਛੂਟਾ, ਇਹ ਇਤਿਹਾਸਕ ਸ਼ਬਦ ਹੈ। ਜਿਸ ਵੇਲੇ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਸੰਪਾਦਨਾ ਕੀਤੀ ਦਮਦਮੇ ਬੀੜ, ਤਿੰਨ ਬੀੜਾਂ ਨੇ। ਅੱਜ ਤੁਸੀਂ ਕਿਹੜੀ ਬੀੜ ਨੂੰ ਗੁਰੂ ਆਖ ਕੇ ਮੱਥਾ ਟੇਕਦੇ ਹੋ? ਇੱਕ ਤੀ ਕਰਤਾਰਪੁਰ ਵਾਲੀ, ਬੰਨੂ ਵਾਲੀ, ਦਮਦਮੀ। ਇਹ ਦਮਦਮੀ ਬੀੜ ਹੈ ਜਿਹੜੀ ਉੱਥੇ ਲਿਖਾਈ। ਜਦੋਂ ਕਿਹਾ ਭਾਈ ਮਨੀ ਸਿੰਘ ਜੀ ਹੁਕਮ ਲਓ, ਹੁਕਮ ਇਹ ਆਇਆ ਸੀ ਸਤਿਗੁਰ ਆਇਓ ਸ਼ਰਨ ਤੁਹਾਰੀ, ਟੋਡੀ ਮਹਿਲ ਪੰਜਵਾਂ। ਜਦੋਂ ਪਹਿਲੋਂ ਦਰਬਾਰ ਸਾਹਿਬ ਹੁਕਮ ਲਿਆ, ਹੁਕਮ ਉਸ ਵੇਲੇ ਆਇਆ ਸੀ ਸੰਤਾਂ ਕੇ ਕਾਰਜ ਆਪ ਖਲੋਇਆ ਔਰ ਕੰਮ ਕਰਾਵਣੇ ਆਇਆ ਰਾਮ। ਇੱਥੇ ਹੁਕਮ ਆਇਆ ਸੀ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹੁਮਾ। ਲੇਖਾ ਛੋੜੇ ਲੇਖਾ ਛੂਟੇ ਹਮ ਨਿਰਗੁਣ ਲਿਓ ਉਬਾਰ। ਪਾਤਸ਼ਾਹ ਤੁਹਾਡੇ ਨਾਲ ਕਹਦਾ ਲੇਖਾ, ਆਪਣਿਆਂ ਨਾਲ ਲੇਖਾ ਨੀ, ਲੇਖਾ ਤੇ ਬਗਾਨਿਆਂ ਨਾਲ ਹੁੰਦਾ। ਆਓ ਬਾਹਰ ਦੀ ਦਾਰ ਤੇ, ਉਹ ਸੰਗਤਾਂ ਉਡੀਕ ਰਹੀਆਂ, ਪਖੰਡੀਆਂ ਨੇ ਜਾਲ ਵਿਛਾਇਆ, ਭੁੱਲੀਏ ਸੰਗਤੇ ਮੈਂ ਸਤਿਗੁਰ ਲਾਦਾ ਜਾਂ ਕੀ ਮਹਿਮਾ ਅਗਮੈਂ ਅਗਾਹ ਦਾ ਆਗ ਹੈ। ਦੀਵਾਨ ਸੱਜੇ ਕਹਿਣ ਲੱਗੇ ਪ੍ਰਗਟ ਹੋ ਗਏ, ਹੁਣ ਚੱਲੀਏ, ਜਿਹੜਾ ਕਾਰਜ ਹੈ ਉਹ ਕਰੀਏ। ਦਰਬਾਰ ਸਾਹਿਬ ਆਏ, 34 ਸਾਲ ਬਾਅਦ ਕੋਈ ਗੁਰ ਵਿਅਕਤੀ ਆਇਆ ਸੀ। ਪੁਜਾਰੀ ਡਰ ਗਏ, ਲੇਖਾ ਨਾ ਮੰਗਣ, ਉਹ ਲੇਖੇ ਮੰਗਣ ਆਏ ਨੇ। ਪੰਥ ਪ੍ਰਕਾਸ਼ ਲਿਖਿਆ, ਜਿਵੇਂ ਕੋਈ ਕੁੱਤਾ ਸ਼ੇਰ ਨੂੰ ਵੇਖੇ ਤੇ ਆਪਣੀ ਰੋਟੀ ਦਾ ਟੁਕੜਾ ਚੁੱਕ ਕੇ ਦੌੜੇ ਕਿ ਸ਼ੇਰ ਕਿਤੇ ਮੇਰੀ ਰੋਟੀ ਨਾ ਖੋਲ। ਉਹਨੂੰ ਕੌਣ ਸਮਝਾਏ ਸ਼ੇਰ ਟੁਕੜੇ ਨਹੀਂ ਖੋਹਦੇ। ਉਹ ਭਲੇ ਲੋਕੋ, ਇਹ ਤੁਹਾਡੀ ਰੋਟੀ ਖੋਣ ਨਹੀਂ ਆਏ। ਦਰਵਾਜੇ ਬੰਦ ਕਰਕੇ ਚਲੇ ਗਏ। ਬਾਬਾ ਮੱਖਣ ਸ਼ਾਹ ਨੇ ਬੜੀ ਤਾੜਨਾ ਕੀਤੀ ਕਿ ਸਤਿਗੁਰੂ ਬਾਹਰੋਂ ਮੱਥਾ ਟੇਕ ਕੇ ਚਲੇ ਗਏ, ਤੁਸੀਂ ਮਸੰਦ ਤ੍ਰਿਸ਼ਨਾ ਦੇ ਨਾਲ ਸੜੇ ਪਏ ਹੋ, ਚਲੋ ਮੁਆਫ਼ੀ ਮੰਗੋ। ਆ ਕੇ ਮੁਆਫ਼ੀ ਮੰਗੀ, ਸਤਿਗੁਰਾਂ ਮੁਆਫ਼ ਕੀਤਾ। ਮਾਈਆਂ ਰੱਬ ਰਜਾਈਆਂ ਕਿਹਾ, ਬੀਬੀਆਂ ਨੂੰ ਬੜੇ ਵਰ ਬਖਸ਼ੇ। ਗੁਰਧਾਮਾਂ ਦੇ ਦੀਦਾਰ ਕਰਦੇ ਹੋਏ ਕੀਰਤਪੁਰ ਸਾਹਿਬ ਪਹੁੰਚੇ। ਕਲੂਰ ਦੇ ਰਾਜੇ ਕੋਲੋਂ ਜ਼ਮੀਨ ਮੁੱਲ ਲੈ ਕੇ ਆਨੰਦਪੁਰ ਸਾਹਿਬ ਦੀ ਮੋਹੜੀ ਗੱਡੀ। ਪੂਰਬ ਦਾ ਦੌਰਾ ਕੀਤਾ, ਪਰਿਵਾਰ ਪਟਨਾ ਸਾਹਿਬ ਛੱਡਿਆ, ਕਿਉਂਕਿ ਪਟਨੇ ਸਿੱਖੀ ਸੀ। ਗੁਰੂ ਨਾਨਕ ਦੇਵ ਜੀ ਗਏ ਸਨ ਸਾਲਸਰਾਏ ਜੌਹਰੀ, ਸਿੱਖ ਬਣਿਆ, ਹੋਰ ਸਿੱਖ ਬਣੇ। ਸਤਿਗੁਰੂ ਪਾਤਸ਼ਾਹ ਜੀ ਢਾਕੇ ਵਿੱਚ ਸਨ। ਜਿਸ ਵੇਲੇ ਖਬਰ ਮਿਲੀ ਕਿ ਸਾਹਿਬਜ਼ਾਦੇ ਦਾ ਜਨਮ ਹੋਇਆ, ਉਥੋਂ ਹੀ ਆਸ਼ੀਰਵਾਦ ਭੇਜੀ, ਕਿਹਾ ਸੰਭਾਲ ਕਰਨੀ। ਆ ਕੇ ਜਦੋਂ ਵੇਖਿਆ ਤੇ 3.5 ਸਾਲ ਦੇ ਹੋ ਗਏ ਸਨ। ਵਾਪਸ ਆਏ, ਔਰੰਗਜ਼ੇਬ ਦੇ ਜ਼ੁਲਮਾਂ ਦੀ ਦਾਸਤਾਨ ਸੁਣੀ। ਇੱਥੇ ਮੈਂ ਇੱਕ ਇਤਿਹਾਸਕ ਘਟਨਾ ਤੁਹਾਨੂੰ ਸੁਣਾਵਾਂ ਕਿ ਮੁੱਲਾ ਮੁਲਾਣੇ ਸੈਂਕੜੇ ਸਿਪਾਹੀ ਨਾਲ ਲੈ ਕੇ ਤੁਰਦੇ ਸਨ, ਇੱਕ ਹੱਥ ਵਿੱਚ ਕੁਰਾਨ, ਇੱਕ ਹੱਥ ਵਿੱਚ ਤਲਵਾਰ। ਨਗਰਾਂ ਚ ਜਾਣਾ, ਗਰੀਬ ਹਿੰਦੂਆਂ ਨੂੰ ਇਕੱਠੇ ਕਰਨਾ ਤੇ ਕਹਿਣਾ, ਜਾਂ ਤੇ ਕਲਮਾ ਪੜ੍ਹ ਲਓ ਤੇ ਆ ਕੁਰਾਨ ਨੂੰ ਸਿਰ ਤੇ ਰੱਖ ਲਓ ਤੇ ਜਾਂ ਫਿਰ ਮਰਨ ਵਾਸਤੇ ਤਿਆਰ ਹੋ ਜਾਓ। ਪਿੰਡਾਂ ਦੇ ਪਿੰਡ ਮੁਸਲਮਾਨ ਬਣ ਗਏ। ਥੋੜੀ ਜਿਹੀ ਵਾਕਫੀ ਹੋਰ ਦਿਆਂ, ਤੁਸੀਂ ਕਸ਼ਮੀਰ ਤੋਂ ਅੱਗੇ ਹਰੀ ਸਿੰਘ ਨਲੂਆ ਜਦੋਂ ਗਏ ਨੇ ਨਾ, ਹੈਰਾਨ ਹੋਏ। ਉਹ ਕਹਿਣ ਲੱਗੇ, ਬਹਾਦਰ ਕੌਮਾਂ ਤੁਹਾਨੂੰ ਮਿਲਣ ਗਈਆਂ, ਦੋ ਖੱਖੇ ਤੇ ਬੱਬੇ। ਉਹ ਖੱਖੇ ਉਹਨਾਂ ਨੂੰ ਕਹਿੰਦੇ ਸਨ ਜਿਹੜੇ ਖੱਤਰੀਆਂ ਤੋਂ ਮੁਸਲਮਾਨ ਬਣੇ ਸਨ, ਤੇ ਬੱਬੇ ਉਹਨਾਂ ਨੂੰ ਕਹਿੰਦੇ ਸਨ ਜਿਹੜੇ ਬ੍ਰਾਹਮਣਾਂ ਤੋਂ ਮੁਸਲਮਾਨ ਬਣੇ ਸਨ। ਇੱਕ ਹੋਰ ਵੀ ਗੱਲ ਬੜੀ ਨਵੀਂ ਜੀ ਉਹ ਜਾਪੇਗੀ ਤੁਹਾਨੂੰ, ਪਾਕਿਸਤਾਨ ਵਿੱਚ ਅਸਲ ਮੁਸਲਮਾਨ ਮੁੱਢਲਾ ਇੱਕ ਵੀ ਨਹੀਂ। ਇਹ ਜਿੰਨੇ ਨੇ ਸਾਰੇ ਹਿੰਦੂਆਂ ਤੋਂ ਮੁਸਲਮਾਨ ਬਣੇ। ਕਸ਼ਮੀਰ ਵਿੱਚ ਜਿੰਨੇ ਮੁਸਲਮਾਨ ਨੇ ਇਹ ਸਾਰੇ ਹਿੰਦੂਆਂ ਤੋਂ ਮੁਸਲਮਾਨ ਔਰੰਗਜ਼ੇਬ ਦੇ ਜ਼ੁਲਮ ਨਾਲ ਬਣੇ। ਇਹਨਾਂ ਨੂੰ ਔਰੰਗਜ਼ੇਬ ਦੇ ਜ਼ੁਲਮ ਨੇ ਮੁਸਲਮਾਨ ਬਣਾਏ। ਗਰੀਬ ਹਿੰਦੂਆਂ ਨੇ ਯੂੰ ਹੱਥ ਜੋੜੇ। ਰਤਨ ਸਿੰਘ ਪੰਗੂ ਦੀ ਲਿਖਤ ਹੈ ਕਿ ਗਰੀਬ ਹਿੰਦੂਆਂ ਨੇ ਕੱਪੜਾ ਵੀ ਤਨ ਤੇ ਨਹੀਂ, ਲੰਗੋਟੀਆਂ ਬੰਨੀਆਂ ਕਈਆਂ ਨੇ, ਤੇ ਹੱਥ ਜੋੜ ਕੇ ਕਹਿਣ ਲੱਗੇ, ਜੀ ਨਰੰਗੇ ਅੱਗੇ ਪੈ ਸੌੜੇ, ਹਮ ਹੈ ਬ੍ਰਾਹਮਣ ਕੇ ਅਧੀਨ। ਸਾਨੂੰ ਧਰਮ ਦਾ, ਰਿਲੀਜ਼ਨ ਦਾ ਕੋਈ ਪਤਾ ਨਹੀਂ ਕਿ ਧਰਮ ਕੀ ਬੁਲਾ। ਸਾਨੂੰ ਤੇ ਜਿਵੇਂ ਬ੍ਰਾਹਮਣ ਕਹਿੰਦੇ ਨੇ ਨਾ, ਅਸੀਂ ਕਰੀ ਆਉਂਦੇ ਹਾਂ, ਜਨੇਊ ਪਾ ਲਓ ਪਾ ਲੈਂਦੇ ਹਾਂ, ਗੰਗਾ ਜਾਓ ਜਾ ਆਉਂਦੇ ਹਾਂ, ਕੋਈ ਸਾਨੂੰ ਪਤਾ ਨਹੀਂ। ਇਹਨਾਂ ਨਾਲ ਗੱਲ ਕਰ ਲਓ, ਜੋ ਕਹਿਣਗੇ ਅਸੀਂ ਕਰਾਂਗੇ। ਬ੍ਰਾਹਮਣ ਕਾਬੂ ਆ ਗਏ। ਲੀਨੀ ਆਪਣੀ ਗੈਲ ਛਡਾਏ, ਬ੍ਰਾਹਮਣ ਗੱਲ ਪਾ ਦਈ ਬੁਲਾਏ। ਉਹਨੇ ਬ੍ਰਾਹਮਣਾਂ ਨੂੰ ਜਾ ਵੇਖਿਆ, ਬ੍ਰਾਹਮਣ ਸਭ ਤੋਂ ਜ਼ਿਆਦਾ ਜਿਹੜੇ ਵਿਦਵਾਨ ਉਹ ਕਸ਼ਮੀਰ ਵਿੱਚ। ਉਹਨਾਂ ਕਿਹਾ ਇਹਨਾਂ ਨੂੰ ਕਾਬੂ ਕਰੋ। ਸੂਬੇ ਨੂੰ ਉਹ ਲਿਖਿਆ, ਹੁਕਮ ਕੀਤਾ ਇਹਨਾਂ ਨੂੰ ਇਸਲਾਮ ਦੇ ਦਾਇਰੇ ਚ ਲਿਆਓ। ਬ੍ਰਾਹਮਣਾਂ ਤੇ ਜ਼ੁਲਮ ਸ਼ੁਰੂ ਹੋਇਆ। ਬ੍ਰਾਹਮਣ ਫਿਰ ਆ ਗਿਆ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਕੋਲ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਂਹ ਫੜ ਲਈ। ਇੱਕ ਪਾਟੇ ਕੇਸ਼ੋ ਜੀ ਹੋਏ, ਉਹਨੇ ਚੰਦ ਸ਼ਬਦ ਲਿਖੇ ਨੇ ਕਮਾਲ ਨੇ। ਉਹ ਕਹਿੰਦੇ ਨੇ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਐ। ਪਰ ਇਹ ਕੰਮ ਉਹ ਕਰ ਸਕੇਗਾ ਜਿਹਦਾ ਚਿੱਤ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ, ਚਰਨਾਂ ਨਾਲ ਜੁੜਿਆ ਤੇ ਮਨ ਬੁਰਿਆਈਆਂ ਨਹੀਂ ਲੋਚਦਾ, ਗੁਰੂ ਸ਼ਬਦ ਨਾਲ ਮਨ ਉਹਨਾਂ ਨੇ ਮੋੜ ਲਿਆ, ਮਨ ਟਿਕਿਆ। ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਂਹ ਨਾ ਛੋੜੀਏ। ਗੁਰੂ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ। ਸਮਾਂ ਇੰਨਾ ਜ਼ਿਆਦਾ ਨਹੀਂ, ਮੈਂ ਇੱਕ ਬੇਨਤੀ ਕਰਕੇ ਸਮੇਂ ਨੂੰ ਸੰਕੋਚਾਂ ਵਿਚਾਰਾਂ ਨੂੰ, 5 ਕੁ ਮਿੰਟ ਬਾਕੀ ਰਹਿ ਗਏ, ਬੜੀ ਇਕਾਗਰਤਾ ਨਾਲ ਸੁਣਨਾ। 3 ਥਾਂ ਤੋਂ ਗ੍ਰਿਫਤਾਰੀ ਲਿਖੀ ਗਈ, ਮੈਂ ਵਿਸਥਾਰ ਨਹੀਂ ਇੰਨਾ ਕਰਦਾ ਰਹਿ। ਮੈਂ ਰੋਪੜ ਦੇ ਕੋਲ ਮਲਕਪੁਰ ਰੰਗੜਾ, ਤਮਤਾਨ, ਆਗਰਾ 2 ਵਾਰੀ ਛੱਡ ਦਿੱਤੇ ਗਏ, 3ਜੀ ਵਾਰੀ ਨੇ ਪਿੰਜਰੇ ਚ ਬੰਦ ਕੀਤਾ ਗਿਆ। ਤੇ 3 ਬੰਦੇ ਆਏ ਅੱਜ ਦੇ ਦਿਨ, ਇੱਕ ਥਾਣੇਦਾਰ ਆਇਆ, ਇੱਕ ਜਲਾਦ ਆਇਆ, ਇੱਕ ਕਾਜ਼ੀ ਆਇਆ। ਨਾਮ ਹੀ ਉਹਨਾਂ ਦੇ ਲਿਖੇ ਨੇ, ਸੁਣਾ ਦਿਆਂ। ਕਾਜ਼ੀ ਸੀ ਅਬਦੁਲ ਵਹਾਬ ਵੋਹਰਾ, ਜਿਹੜਾ ਥਾਣੇਦਾਰ ਕੋਤਵਾਲ ਸੀ ਅਬਦੁੱਲਾ, ਤੇ ਜਿਹੜਾ ਜਲਾਦ ਸੀ ਉਹ ਜਲਾਲੋਦੀਨ ਸਮਾਣੇ ਦੇ ਰਹਿਣ ਵਾਲਾ। ਇਹਨਾਂ ਨੇ ਗੱਲ ਕਹੀ ਕਿ ਗੱਲ ਸਾਡੀ ਤੁਸੀਂ ਮੰਨੇ ਨੇ, ਹਮਦਰਦੀ ਤੇ ਹੈ ਸੀ ਤੁਹਾਡੇ ਨਾਲ, ਪਰ ਕਰੀਏ ਕਿ ਅਸੀਂ ਖਾਨਦਾਨੀ ਨੌਕਰ ਇਹਨਾਂ ਦੇ, ਖਾਨਦਾਨੀ ਕਾਜ਼ੀ, ਖਾਨਦਾਨੀ ਕੋਤਵਾਲ, ਖਾਨਦਾਨੀ ਹੀ ਜਲਾਦ, ਤੇ ਅੱਜ ਤੁਹਾਡੀ ਪਤਨੀ ਵਿਧਵਾ ਹੋ ਜਾਏਗੀ, ਤੁਹਾਡਾ ਬੱਚਾ ਯਤੀਮ ਹੋ ਜਾਏਗਾ, ਕਿਉਂਕਿ ਹੁਕਮ ਹੈ ਤੁਹਾਨੂੰ ਸ਼ਹੀਦ ਕਰਨ। ਸਤਿਗੁਰਾਂ ਇੱਕ ਬਚਨ ਕਿਹਾ, ਮੇਰੇ ਅਜਦਾਦ ਸੇ ਮੁਝਕੋ ਮਿਲਾ ਵਿਰਸਾ ਸ਼ਹਾਦਤ ਕਾ, ਮੇਰੀ ਔਲਾਦ ਕੋ ਜਾਗੀਰ ਹੈ ਜਾਮੇ ਸ਼ਹਾਦਤ ਕੀ। ਮੇਰੇ ਦਾਦੇ ਨੇ ਵੀ ਮੈਨੂੰ ਜਗੀਰ ਦਿੱਤੀ ਹੈ ਸ਼ਹਾਦਤ ਦੀ, ਤੇ ਮੈਂ ਵੀ ਅੱਗੋਂ ਸ਼ਹਾਦਤ ਦੀ ਜੰਗੀਰ ਦੇ ਕੇ ਜਾ ਰਹੀ ਹਾਂ। ਕੀ ਪੁੱਤਰ ਪੋਤਰੇ ਪਤਨੀ ਸਾਰੇ ਸ਼ਹੀਦ ਹੋਣਗੇ, ਇਹ ਪਰਿਵਾਰ ਹੀ ਸ਼ਹੀਦਾਂ ਦਾ। ਕਹਿਣ ਲੱਗੇ ਭਾਈ ਆਨੰਦ ਆਏਗਾ, ਤੁਸੀਂ ਖਾਨਦਾਨੀ ਜਲਾਦ, ਖਾਨਦਾਨੀ ਕੋਤਵਾਲ, ਖਾਨਦਾਨੀ ਤੁਸੀਂ ਕਾਜ਼ੀ ਤੇ ਮੈਂ ਖਾਨਦਾਨੀ ਸ਼ਹੀਦ ਹਾਂ। ਡਰਾਉਣ ਵਾਸਤੇ ਉਹਨਾਂ ਨੂੰ, ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ, ਔਰ ਭਾਈ ਦਿਆਲ ਦਾਸ ਨੂੰ ਦੇਗ ਚ ਉਬਾਲਿਆ ਗਿਆ, ਸਤੀ ਦਾਸ ਨੂੰ ਰੂਹ ਚ ਲਪੇਟ ਕੇ ਜਲਾ ਦਿੱਤਾ ਗਿਆ। ਕਾਜ਼ੀ ਔਰੰਗਜ਼ੇਬ ਦਾ ਸੁਨੇਹਾ ਦਿੰਦਾ ਹੈ, ਕਹਿੰਦਾ ਹੈ ਔਰੰਗਜ਼ੇਬ ਨੇ ਗੱਲ ਕਹੀ ਹੈ ਕਿ ਟੁਕੜੇ ਕਰਕੇ ਤਲਵਾਰ ਨਾਲ ਤੁਹਾਡੇ ਦਿੱਲੀ ਦਰਵਾਜ਼ਿਆਂ ਨਾਲ ਲਟਕਾ ਦਿੱਤੇ ਜਾਂ। ਹੁਕਮ ਇਹ ਸਿੱਖਾਂ ਨੇ ਬੇਅਦਬੀ ਨਹੀਂ ਹੋਣ ਦਿੱਤੀ, ਸਰੀਰ ਉਠਾ ਲਿਆ। ਇੱਕ ਵਿਦਵਾਨ ਸ਼ਾਇਰ ਨੇ ਬੜੀ ਸੁੰਦਰ ਗੱਲ ਕਹੀ, ਮਨ ਚਾਹੁੰਦਾ ਤੁਹਾਨੂੰ ਸੁਣਾ ਦਿਆਂ। ਕਹਿਣ ਲੱਗੇ, ਮੈਂ ਹਾਂ ਤੇਗ ਤੇ ਫੜ ਲੈ ਤੇਗ ਤੂੰ ਮੈਂ, ਤੂੰ ਤਲਵਾਰ ਨਾ ਟੁਕੜੇ ਕਹਿਣਾ ਨਾ ਕਰਾਂਗਾ, ਮੇਰਾ ਨਾਮ ਹੀ ਤੇਗ ਬਹਾਦਰ ਹੈ। ਮੈਂ ਹਾਂ ਤੇਗ ਤੇ ਫੜ ਲੈ ਤੇਗ ਤੂੰ ਮੈਂ, 1-2 ਨਹੀਂ ਫੜ ਲੈ 100 ਤੇਗਾਂ। ਮੈਨੂੰ ਲਕਬ ਹੈ ਤੇਗ ਬਹਾਦਰੀ ਦਾ, ਮੇਰੇ ਸਮਝ ਨਹੀਂ ਸਕਦੀਆਂ ਹੋ ਤੇਗਾਂ। ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਵੇਖ ਪਿਤਾ ਦੀਆਂ ਪਹਿਨੀਆਂ 2 ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾਂ। ਹੁਣ ਵੀ ਵੇਖਾਂਗੇ ਆਉਂਦੇ ਭਵਿੱਖੇ ਅੰਦਰ, ਮੇਰੇ ਪੁੱਤਰ ਨੇ ਵਾਹੁਣੀਆਂ ਜੋ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਤੇਰੀਆਂ ਸਾਰੀਆਂ ਲਵੇਗੀ ਖੋ ਤੇਗਾਂ। ਖਾਲਸੇ ਦੀ ਤੇਗ ਉਹ ਜਦੋਂ ਚੱਲੀ ਤੇਰੀਆਂ ਸਾਰੀਆਂ ਤੇਗਾਂ ਖੋ ਲਵੇਗੀ। ਸਿੱਖਾਂ ਨੂੰ ਸ਼ਹੀਦ ਕੀਤਾ, ਸੀਸਗੰਜ ਗੁਰਦੁਆਰਾ ਸਾਹਿਬ ਅੱਜ ਜਾਓ ਥੱਲੇ ਖੂਹੀ ਹੈ, ਅੱਜ ਵੀ ਹੈ, ਉੱਥੇ ਇਸ਼ਨਾਨ ਕੀਤਾ ਪਾਤਸ਼ਾਹ ਨੇ, ਜਪਜੀ ਸਾਹਿਬ ਦਾ ਪਾਠ ਕੀਤਾ। ਬੋਰਡ ਦਾ ਇੱਥੇ ਇੱਕ ਰੁੱਖ ਸੀ, ਥੜਾ ਸੀ, ਆਸੇ ਪਾਸੇ ਥੜੇ ਤੇ ਬੈਠੇ, ਜਪਜੀ ਸਾਹਿਬ ਦਾ ਪਾਠ ਕਰਕੇ ਸਿਰ ਚੁਕਾਇਆ। ਜਦੋਂ ਸਿਰ ਚੁਕਾਇਆ, ਜ਼ਾਲਮ ਤਲਵਾਰ ਦਾ ਵਾਰ ਹੋਇਆ, ਉਹ ਲੋਕ ਦੁਨੀਆਂ ਨੇ ਤੇ ਵੇਖਿਆ ਸਿਰ ਉਤਰ ਗਿਆ। ਨਹੀਂ, ਗੁਰੂ ਕਦੀ ਨਹੀਂ ਮਰਦਾ, ਕਹਿੰਦੇ ਨੇ ਗੁਰੂ ਹੀ ਉਹ ਹੈ, ਮਰ ਜਾਏ ਉਹ ਕਹਦਾ ਗੁਰੂ ਹੈ। ਸੋ ਗੁਰ ਕਰੋ ਜੇ ਬੋਰ ਨਾ ਕਰਨਾ, ਸੋ ਧਿਆਨ ਧਰੋ ਜੇ ਬੋਰ ਨਾ ਧਰਨਾ, ਸੋ ਪਦ ਰਹੋ ਜੇ ਬੋਰ ਨਾ ਰਮਣਾ, ਐਸੇ ਮਰੋ ਜੇ ਮੋਰ ਨਾ ਮਰਨਾ। ਉਹਨਾਂ ਨੂੰ ਕੌਣ ਮਾਰ ਸਕਦਾ ਹੈ ਜਿਹੜੇ ਸਦਾ ਵਾਸਤੇ ਅਮਰ ਨੇ। ਉਹਨਾਂ ਸਮਝਿਆ ਖੂਨ ਵਹਿ ਗਿਆ, ਨਹੀਂ ਅੰਮ੍ਰਿਤ ਵਹਿ ਗਿਆ, ਉੱਥੇ ਅੱਜ ਸੀਸਗੰਜ ਹੈ। ਉਹਨਾਂ ਸਮਝਿਆ ਖਤਮ ਕਰ ਦਿੱਤਾ, ਨਹੀਂ ਉੱਥੇ ਕਲਗੀ ਤੋੜਾ ਲਾ ਕੇ ਬੈਠੇ ਨੇ। 1.25 ਲੱਖ ਸੇ ਏਕ ਲੜਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ, ਗੁਰੂ ਸਦਾ ਵਾਸਤੇ ਹੈ, ਗੁਰੂ ਜੋਤ ਹੈ। ਅੱਜ ਸ਼ਹੀਦੀ ਦਿਵਸ ਆਪਣੇ ਮਨਾਇਆ, ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ, ਉਹ ਤੇ ਕੌਮਾਂ ਦੀ ਜ਼ਿੰਦਗੀ ਹੈ। ਇੱਕ ਬਾਣੀ ਚ ਪੰਕਤੀ ਹੈ, मरन मुनसा सूर्या हक है, जो होए मरन परवानो सूरे से ही आगे आगे ये दरगह पावे साची मानो। धन गुरु तेग बहादुर साहब तुहाडे उस स्थान ते जिथे तमाशबीन वेख रहे सन कि असी अज खत्म कर देंगे, उथे रोजाना पढ़िया जांदा तेग बहादुर सिमरिया करना दे आवै ताए सब थाई हो सहाय। समा आप जी का बख्शिया होया हो गया, मैं एक मिनट भी अगे नहीं जाना, भुला दी खिमा आओ प्यार साहित फतेह गजाओ ते सतगुरु दे नक्शे कदम चलिए, अमृत पान करिए, नित नेम नहीं करदे ते करिए, अमृत वेले नहीं उठदे ते उठिए, पक्के होइए। शहादतां मनाउण दा इक्को ही मैं समझदा मकसद है, गुरु दे नेड़े होइए, सतगुरु दे विच आके लीन होइए, गुरु दे हुक्म विच आइए, रजा विच होइए, होर पक्के गुरु दे प्यारे सिख बनिए। भुल्लां दी खिमा जीओ, आओ प्यार साहित फतेह गजाओ। गुरुद्वारा प्रबंधक कमेटी, गुरु कियां संगतां, हमेशा ही प्यार बख्श दियो, तुहाडा बहुत बहुत धन्नवाद। आओ प्यार साहित फतेह गजाइए जी। वाहिगुरु जी का खालसा,
वाहिगुरु जी की फतेह। तिलक जंजू राखा प्रभ ताका, किन्नो बड़ो कलू मैं साका, साधन हेत इति जिन करी, सीस दिया पर सीना उचरी, धर्म हेत साका जिन किया, सीस दिया पर सिर न दिया। तन तन नौवे पातशाह तन तन साहब श्री गुरु तेग बहादुर साहब जी महाराज जी का पावन शहीदी पुरब, आप जी बड़े प्यार ते श्रद्धा दे नाल अमृत वेले तो सतगुरां दी गोद दे विच बैठ के मना रहे हो, वडभागी हो आप। आप जी मानयोग सिंह साहिब ज्ञानी जसवंत सिंह जी परवाना, सबका ग्रंथी सचखंड श्री हरिमंदर साहब, जिन्हां पासों आप जी अक्सर गुरद्वारा मंजी साहब अमृतसर तो गुरमत विचारां सरवण करते रहते हो, उन्हां पासों सरवण कर रहे सी। गुरद्वारा प्रबंधक कमेटी वालों, इथों दियां संगतां वालों मानयोग सिंह साहब जी का हार्दिक धन्नवाद है कि उन्होंने अज दे इस समागम दे विच समा बख्शिश कीता, और आप संगतां नूं गुरमत विचारां दे राहीं निहाल कीता है। सो प्रोग्राम दे अनुसार समा हुण भाई साहिब भाई गुर इकबाल सिंह जी दा हो चुका है, 5-7 मिनट दे विच ही उह पहुंच रहे हन, क्योंकि फोन ते हुणे गल होई सी, कहिंदे सन 5-7 मिनट लग जाणे ने, तो उन्हां ने हाजरी भरनी है। वो फिर आप जी ने उन्होंने सवा दो बजे तक हाजरी भरनगे। सो उतनी देर कुछ समा पहला आओ एक शब्द की हाजरी, जितनी देर भाई साहब भाई गुर इकबाल सिंह जी नहीं पहुँचते उतनी देर तक भैन जी इकबाल कौर जी जो साड़ी इस्त्री सत्संग सभा के प्रधान हैं, उन्होंने मैं बेनती करूँगा एक शब्द 5-7 मिनट 10 मिनट का वो पढ़न, फिर भाई साहब भाई गुर इकबाल सिंह जी बीबी कोलां जी भलाई केंद्र वाले वो गुरबाणी कीर्तन की हाजरी भरनगे। संगतां नूं मैं बेनती करांगा कि रस्ते चो थोड़ा जिहा तुसीं अगे आ जाओ तो बहुत मेहरबानी, क्योंकि मत्था टेकण लई जदों संगत आउंदी है तो रस्ता बिल्कुल नहीं आउंदा, संगत बिल्कुल विच तक आ जांदी है। इधर अगे आ जाओ, खाली है जगह, कोई गल नहीं, आप जी इधर आ जाओ, अगे आ जाओ भैन जी, थोड़ा जिहा रस्ता खुला हो जाए तां कि संगत भी फटाफट मत्था जो है वह टेक सकती है। और रात दे दीवान शाम 6 बजे तो रात 9:15 तक चलने हैं, उन्हां विच भी आप जी ने हाजरियां भरन की कृपालता करनी जी। आओ एक शब्द की हाजरी हुण भैन जी इकबाल कौर जी वह भरनगे, आओ बड़े प्यार दे नाल सरवण करिए जी। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਆਪ ਜੀ ਬੜੇ ਪਿਆਰ ਅਤੇ ਸ਼ਰਧਾ ਦੇ ਨਾਲ ਮਨਾ ਰਹੇ ਹੋ। ਆਓ, ਜਿਨ੍ਹਾਂ ਦੀ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ, ਸਿੱਖ ਪੰਥ ਦੀ ਸਤਿਕਾਰਿਤ ਸ਼ਖਸੀਅਤ ਮਾਨਯੋਗ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ, ਉਹ ਹੁਣ ਪਹੁੰਚ ਚੁੱਕੇ ਨੇ। ਸਤਿਕਾਰ ਸਹਿਤ ਬੇਨਤੀ ਕਰਾਂਗਾ ਕਿ ਸਟੇਜ 'ਤੇ ਸੁਭਾਇਮਾਨ ਹੋਣ ਔਰ ਗੁਰਬਾਣੀ ਕੀਰਤਨ ਦੀ ਆਰੰਭਤਾ ਕਰਨ। ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਜੋ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਦੇ ਵਿੱਚ ਚੱਲ ਰਹੇ ਹਨ। ਹਰ ਸਾਲ ਹੀ ਇਹ ਸਮਾਗਮ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾਂਦੇ ਹਨ ਔਰ ਇਹ ਪ੍ਰੋਗਰਾਮ ਲਾਈਵ ਜੋ ਹਨ ਚੜ੍ਹਦੀ ਕਲਾ ਨੈੱਟ ਦੇ ਉੱਤੇ ਚੱਲ ਰਹੇ ਹਨ ਪਿਛਲੇ ਲਗਭਗ 6-7 ਦਿਨ ਤੋਂ। ਸੋ ਘਰਾਂ ਵਿੱਚ ਬੈਠੀ ਹੋਈ ਸਾਰੀ ਸੰਗਤ ਜਿਤਨੀ ਵੀ ਇਹ ਪ੍ਰੋਗਰਾਮ ਨੈੱਟ ਦੇ ਉੱਤੇ ਦੇਖ ਰਹੇ ਹਨ, ਉਹਨਾਂ ਨੂੰ ਬੇਨਤੀ ਹੈ ਕਿ ਰਾਤ ਦੇ ਪ੍ਰੋਗਰਾਮ ਵੀ ਇਸੇ ਤਰ੍ਹਾਂ ਚੱਲਣੇ ਹਨ। ਗੁਰਦੁਆਰਾ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ 2 ਹਜ਼ੂਰੀ ਰਾਗੀ ਜਥੇ ਭਾਈ ਸਾਹਿਬ ਭਾਈ ਜਬਰ ਤੋੜ ਸਿੰਘ ਜੀ ਹਜ਼ੂਰੀ ਰਾਗੀ ਔਰ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਕੋਮਲ, 3 ਰਾਗੀ ਜਥੇ ਰਾਤ ਦੇ ਸਮਾਗਮਾਂ 'ਚ ਹਾਜ਼ਰੀ ਭਰਨਗੇ। ਉਹ ਵੀ ਆਪ ਜੀ ਨੇ ਰਾਤ ਦੇ ਲਾਈਵ ਪ੍ਰੋਗਰਾਮ ਵਿੱਚ ਸਰਵਣ ਕਰਨੇ ਹਨ। ਸੋ ਆਓ ਹੁਣ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਕੀਰਤਨ ਦੀ ਆਰੰਭਤਾ ਕਰ ਰਹੇ ਹਨ। ਜਿਤਨਾ ਸਮਾਂ ਵੀ ਭਾਈ ਸਾਹਿਬ ਜੀ ਠੀਕ ਸਮਝਣ ਆਪ ਜੀ ਕੀਰਤਨ ਦੀ ਹਾਜ਼ਰੀ ਭਰਨਗੇ, ਕਿਉਂਕਿ ਭਾਈ ਸਾਹਿਬ ਜੀ ਦੇ ਇਸ ਤੋਂ ਬਾਅਦ ਪ੍ਰੋਗਰਾਮ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਹਨ। ਸੋ ਜਿਤਨਾ ਵੀ ਸਮਾਂ ਭਾਈ ਸਾਹਿਬ ਜੀ ਯੋਗ ਸਮਝਣ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੁੜਨਗੇ। ਆਓ ਇੱਕ ਜਕਾਰਾ ਲਗਾਓ ਬੜੀ ਚੜ੍ਹਦੀ ਕਲਾ ਦੇ ਵਿੱਚ ਭਾਈ ਸਾਹਿਬ ਜੀ ਦੀ ਚੜ੍ਹਦੀ ਕਲਾ ਦੇ ਲਈ। ਅਰਦਾਸ ਬੇਨਤੀ ਆਪਾਂ ਸਾਰਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਕਰਨੀ ਹੈ ਕਿ ਭਾਈ ਸਾਹਿਬ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਚੜ੍ਹਦੀ ਕਲਾ ਬਖਸ਼ਣ, ਤੰਦਰੁਸਤੀਆਂ ਬਖਸ਼ਣ, ਹੋਰ ਵੱਧ ਚੜ੍ਹ ਕੇ ਇਸੇ ਤਰ੍ਹਾਂ ਸਿੱਖ ਪੰਥ ਦੀ ਸੇਵਾ ਕਰਨ। ਸੋ ਬੜੀ ਚੜ੍ਹਦੀ ਕਲਾ ਦੇ ਵਿੱਚ ਆਪ ਜੀ ਨੇ ਜਕਾਰੇ ਦਾ ਜਵਾਬ ਦੇਣਾ। ਬੋਲੇ ਸੋ ਨਿਹਾਲ, ਆਓ ਭਾਈ ਸਾਹਿਬ ਜੀ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਨੂੰ ਬੇਨਤੀ ਕਰਾਂਗਾ ਕਿ ਰਸਤੇ ਤੋਂ ਤੁਸੀਂ ਆਪ ਜੀ ਭੈਣ ਜੀ ਅੱਗੇ ਆ ਜਾਓ ਤਾਂ ਬਹੁਤ ਮਿਹਰਬਾਨੀ, ਕਿਉਂਕਿ ਮੱਥਾ ਟੇਕਣ ਜਦੋਂ ਸੰਗਤ ਆਉਂਦੀ ਹੈ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਔਰ ਵਿੱਚ ਬਹੁਤ ਟਾਈਮ ਨਾਲ। ਇੱਧਰ ਅੱਗੇ ਆ ਜਾਓ, ਜਗ੍ਹਾ ਖਾਲੀ ਪਈ ਹੈ ਬਿਲਕੁਲ। ਬਹੁਤ ਬਹੁਤ ਧੰਨਵਾਦ। ਥੋੜ੍ਹਾ ਜਿਹਾ ਰਸਤਾ ਛੱਡ ਦਿਓ ਸੰਗਤ ਨੂੰ ਮੱਥਾ ਟੇਕਣ ਲਈ।
ਜਪਾਰ ਬਿਆਨ ਸੁਆਮੀ ਕੌਣ ਜਾਣੇ ਗੁਣ ਤੇਰੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਕੌਣ ਜਾਣੇ ਗੁਣ ਤੇਰੇ, ਊਚ ਪਾਰ ਵਿਆਂ ਸੁਆਮੀ ਕੌਣ ਜਾਣੇ ਗੁਣ ਤੇਰੇ, ਗਾਵਤ ਉਧਰੇ ਸੁਣਤੇ ਉਧਰੇ ਬਿਨਸੇ ਪਾਪ ਕਨੇਰੇ, ਪਸੂ ਪਰੇਤ ਮੁਗਧ ਕੋ ਤਾਰੇ, ਪਾਹਣ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੇ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਕੌਣ ਜਾਣੇ ਗੁਣ ਤੇਰੇ, ਪਾਲੇ ਅਕਿਰਤ ਘਣਾ, ਤੁਸੀਂ ਇੰਨੇ ਦਿਆਲੂ ਹੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਪਾਲੇ ਅਕਿਰਤ ਘਣਾ, ਪੂਰਨ ਦ੍ਰਿਸ਼ਟ ਤੇਰੀ ਰਾਮ, ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ, ਕੌਣ ਜਾਣੇ ਗੁਣ ਤੇਰੇ, ਗੁਰਪੂਰਾ ਨਿਰਵੈਰ ਹੈ ਨਿੰਦਕ ਦੁਖੀ ਬੇਮੁਖ ਤਾਰੇ, ਕੌਣ ਜਾਣੇ ਗੁਣ ਤੇਰੇ, ਮੇਰੇ ਤੇ ਵੀ ਕਿਰਪਾ ਕਰੋ। ਔਗਣਾਂ ਨੂੰ ਨਾ ਧਿਆਨ ਚ ਰੱਖਦੇ ਹੋਏ ਗਰੀਬ ਨਵਾਜ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੁਨੀਆਂ ਨੂੰ ਤਾਰਨ ਵਾਲੇ ਆ, ਮੇਰੇ ਤੇ ਵੀ ਕਿਰਪਾ ਕਰੋ। ਸਾਰੇ ਅਰਦਾਸ ਕਰਿਓ ਜੀ, ਗੁਰ ਤਾਰ ਤਾਰਨ ਹਾਰੇ, ਗੁਰ ਤਾਰ ਤਾਰਣ ਹਾਰੇ, ਗੁਰ ਤਾਰ ਤਾਰਣ ਹਾਰੇ, ਦੇ ਭਗਤ ਪੂਰਨ ਵਿਨਾਸੀ, ਦੇ ਭਗਤ ਪੂਰਨ ਅਵਿਨਾਸੀ, ਹਾਂ ਤੁਝ ਕੋ ਬਲਿਹਾਰੇ, ਹਾਂ ਤੁਝ ਕੋ ਬਲਿਹਾਰੇ, ਗੁਰ ਤਾਰ ਤਾਰਨ ਹਾਰੇ, ਗੁਰ ਤਾਰ ਤਾਰਨ ਹਾਰੇ, ਗੁਰ ਸਿੱਧ ਭੇਟਣ ਕੋ ਆਏ, ਨੇਚੋਂ ਦੇ ਵਡਿਆਈ, ਸਿੱਧ ਸਾਧਕ ਜੋਗੀ ਹਰ ਜੰਗਮ, ਏਕ ਸਿੱਧ ਜਿਨੀ ਧਿਆਇਆ, ਪਰਸਤ ਪੈਰ ਸਿਜਤ ਤੇ ਸੁਆਮੀ, ਅੱਖਰ ਜਿਨ ਕੋ ਆਇਆ, ਜਬ ਤਬ ਸੰਜਮ ਕਰਮ ਨ ਜਾਣਾ, ਨਾਮ ਜਪੀ ਪ੍ਰਭ ਤੇਰਾ, ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੇ ਸ਼ਬਦ ਨਵੇੜਾ, ਸਾਚੇ ਗੁਰਤਾਰ ਤਾਰਨ ਹਾਰੇ। ਗੁਰ ਵਾਹ ਵਾਹ ਆ ਸੱਚਖੰਡ ਲੱਭਣ ਧੰਨ ਗੁਰੂ ਤੇਗ ਬਹਾਦਰ ਸਾਹਿਬ 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 ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਗੁਰ ਤਾਰ ਤਾਰਨ ਹਾਰਿਆ ਗੁਰ ਤਾਰ ਲਿਖ ਕਦੇ ਨਾ ਛੁੱਟੀਏ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਉਹ ਬਖਸ਼ਣ ਹਾਰ ਬਖਸ਼ ਲੈ ਮਹਾਂਪੁਰਸ਼ ਪੜ੍ਹਾਉਂਦੇ ਸੀ ਤੂੰ ਬਖਸ਼ੇ ਤਾਂ ਬਖਸ਼ੇ ਕਰਮਾਂ ਨਾਲ ਛੁੱਟਣਾ ਨਹੀਂ ਤੂੰ ਬਖਸ਼ੇ ਤਾਂ ਬਖਸ਼ੇ ਲੇਖੇ ਨਾਲ ਛੁੱਟਣਾ ਨਹੀਂ ਅੱਜ ਵੱਡਾ ਦਿਨ ਨੇ ਗੁਰੂ ਤੇਗ ਬਹਾਦਰ ਜੀ ਚਰਨਾਂ ਵਿੱਚੋਂ ਮਹਾਰਾਜ ਜੀ ਦੇ ਬਖਸ਼ਿਸ਼ ਮੰਗੀ ਲਿਖ ਕਦੇ ਨਾ ਛੁੱਟੀਏ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਨਾਨਕ ਪਾਰ ਉਤਾਰ ਨਾਨਕ ਪਾਰ ਉਤਾਰ ਬਖਸ਼ਣ ਹਾਰ ਬਖਸ਼ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਉਹ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਸਾਰੀ ਸੰਗਤ ਬਖਸ਼ਣ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ ਕੇਤੇ ਗਨੋ ਅਸੰਖ ਅਵਗਣ ਮੇਰਿਆ ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀਏ ਮੋਹ ਮਗਨ ਬਿਕਰਾਲ ਮਾਇਆ ਤੋਂ ਪ੍ਰਸਾਦੀ ਘੁਲੀਏ ਲੋਕ ਕਰਤ ਬਿਕਾਰ ਵਿਖੜੇ ਪ੍ਰਭ ਨਿਰਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਸਾਰੇ ਮੰਗੋ ਬਿਨਵੰਤ ਨਾਨਕ ਦਇਆ ਦਇਆ ਧਾਰੋ ਦਇਆ ਧਾਰੋ ਦਇਆ ਧਾਰੋ ਸਾਰੇ ਬੋਲੋ ਦਇਆ ਧਾਰੋ ਦਇਆ ਧਾਰੋ ਦਇਆ ਧਾਰੋ ਸੰਗਤ ਬੋਲੇ ਦਇਆ ਗੱਲਾਂ ਕਰਿਓ ਸੱਚੇ ਪਾਤਸ਼ਾਹ ਨਾਲ ਬਿਨਵੰਤ ਨਾਨਕ ਦਇਆ ਧਾਰੋ ਕਾੜ ਭਵ ਜਲ ਫੇਰਿਆ ਬਖਸ਼ਣ ਸਾਰੀ ਸੰਗਤ ਵਾ
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣ ਨਾਥ ਅਨਾਥ ਸਖੇ ਹੇ ਸਮਰਥ ਅਗਮ ਪੂਰਨ ਮੋਹੇ ਮਾਇਆਤਾ ਅੰਧਕੂਪ ਮਹਾਭਿਆਨ ਅੰਧਕੂਪ ਮਹਾਭਿਆਨ ਨਾਨਕ ਪਾਰ ਉਤਾਰ
ਬਖਸ਼ਣ ਹਾਰ ਬਖਸ਼
ਨਾਨਕ ਪਾਰ ਉਤਾਰ ਬਖਸ਼ਣ ਹਾਰ ਬਖਸ਼ ਨੇ ਨਾਨਕ ਪਾਰ ਉਤਾਰ
ਸੰਗਤ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਗੁਰ ਤਾਰ ਤਾਰਨ ਹਾਰਿਆ ਗੁਰ ਤਾਰ ਜੀ ਵਾਹਿਗੁਰੂ 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 ਸੰਗਤ ਦੀ ਆਵਾਜ਼ ਆਵੇ ਜਿਨ ਸਭ ਕਾ ਕੀਆ ਉਧਾਰ ਜਿਨ ਸਭ ਕਾ ਕੀਆ ਉਧਾਰ ਅਸੀਂ ਸਿੱਖ ਹਾਂ ਜਿਹੜੇ ਸ਼ਰਨ ਆਏ ਸੀ ਕਸ਼ਮੀਰ ਦੇ ਪੰਡਤ ਕਿਰਪਾ ਰਾਮ ਮੁਖੀ ਇਹ ਕਸ਼ਮੀਰ ਤੋਂ ਅੱਗੇ ਵੱਡਾ ਮੰਦਰ ਹੈ ਇਹਨਾਂ ਦਾ ਅਮਰਨਾਥ ਦਾ ਮੰਦਰ ਕਿਉਂਕਿ 6 ਮਹੀਨਿਆਂ ਦਾ ਸਮਾਂ ਮੰਗਿਆ ਸੀ ਔਰੰਗਜ਼ੇਬ ਕੋਲੋਂ ਜਦੋਂ ਉਹਨੇ ਭੇਜਿਆ ਨਾ ਵੀ ਇੱਥੋਂ ਸ਼ੁਰੂ ਹੁੰਦੇ ਹਾਂ ਵੀ ਅਫਗਾਨਿਸਤਾਨ ਦੇ ਕੋਲ ਪੈਂਦਾ ਕਸ਼ਮੀਰ ਵੀ ਇਹਨਾਂ ਪੜ੍ਹੇ ਲਿਖਿਆਂ ਨੂੰ ਕਾਬੂ ਕਰੀਏ ਅਨਪੜ੍ਹ ਆਪੇ ਆ ਜਾਣਗੇ ਔਰੰਗਜ਼ੇਬ ਦੀ ਸਕੀਮ ਸੀ ਇਹਨਾਂ ਨੇ 6 ਮਹੀਨੇ ਦਾ ਸਮਾਂ ਮੰਗਿਆ ਸਾਨੂੰ 6 ਮਹੀਨੇ ਸਲਾਹ ਕਰ ਲੈਣੀ ਉਹਨਾਂ 6 ਮਹੀਨਿਆਂ ਵਿੱਚ ਕਿਸੇ ਪਹਾੜੀ ਰਾਜੇ ਨੇ ਬਾਹ ਨਹੀਂ ਫੜੀ ਕਿਸੇ ਧੜੱਲੇਦਾਰ ਨੇ ਬਾਣੀ ਫੜੀ ਇਹ ਫਿਰ ਅਮਰਨਾਥ ਦਾ ਮੰਦਰ ਜਿਵੇਂ ਸਾਡੇ ਚ ਹੁੰਦਾ ਨਾ ਦਰਬਾਰ ਸਾਹਿਬ ਗਿਣਨੇ ਆਪਾਂ ਕੇਂਦਰੀ ਅਸਥਾਨ ਉਹਨਾਂ ਵਿਚ ਅਮਰਨਾਥ ਦਾ ਮੰਦਰ ਗਿਣਦੇ ਉੱਥੇ ਜਦੋਂ ਫਰਿਆਦ ਕੀਤੀ ਕਈਆਂ ਲਿਖਿਆ ਵੀ ਪੰਡਿਤ ਕਿਰਪਾ ਰਾਮ ਨੂੰ ਸੁਪਨਾ ਆਇਆ ਤੇ ਕਈਆਂ ਨੇ ਲਿਖਿਆ ਵੀ ਆਕਾਸ਼ਵਾਣੀ ਹੋਈ ਜਿੰਨਾ ਮਰਜ਼ੀ ਘੁੰਮ ਲੋ ਕਿਸੇ ਬਾਂਹ ਨੀ ਜੇ ਫੜਨੀ ਬਾਂਹ ਫੜਨੀ ਗੁਰੂ ਨਾਨਕ ਦੇ ਘਰ ਅਮਰਨਾਥ ਦੇ ਮੰਦਰ ਚੋਂ ਆਕਾਸ਼ਵਾਣੀ ਕਸ਼ਮੀਰ ਦੇ ਜਦੋਂ ਉੱਚੀ ਸਾਰੀ ਫਰਿਆਦ ਕੀਤੀ ਮਹਾਰਾਜਾ ਜਨੇਊ ਖਤਰੇ ਚ ਜਨੇਊ ਖਤਰੇ ਚ ਤਿਲਕ ਖਤਰੇ ਚ ਰੁੱਲ ਜਾਂਗੇ ਕਹਿੰਦੇ ਸਾਰਾ ਸਨਾਟਾ ਛਾ ਗਿਆ ਉਹ ਸਾਡੇ ਪਿਤਾ ਜੀ ਖੇਡਦੇ ਖੇਡਦੇ 9 ਸਾਲ ਦੀ ਉਮਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਦੋਂ ਗੋਬਿੰਦ ਰਾਏ ਜਦੋਂ ਆਏ ਤੇ ਸਾਰਾ ਸਨਾਟਾ ਛੇੜ ਵੇਖ ਕੌਣ ਨੇ ਕਸ਼ਮੀਰ ਦੇ ਪੰਡਿਤ ਨੇ ਹੱਥਾਂ ਜਨੇਊ ਪਕੜਿਆ ਇਹਨਾਂ ਦਾ ਤਿਲਕ ਜਨੇਊ ਉਤਾਰਿਆ ਜਾ ਰਿਹਾ ਤੇ 9 ਸਾਲ ਦੀ ਉਮਰ ਚ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਪਿਤਾ ਜੀ ਕਿਵੇਂ ਬਚ ਸਕਦਾ 9ਵੇਂ ਪਾਤਸ਼ਾਹ ਕਹਿੰਦੇ ਕੋਈ ਪੂਰਨ ਪੁਰਖ ਕੁਰਬਾਨੀ ਦੇਵੇ ਤਾਂ ਬਚ ਕੋਈ ਪੂਰਨ ਪੁਰਖ ਕੁਰਬਾਨੀ ਦੇਵੇ ਤੇ 9 ਸਾਲ ਦੀ ਉਮਰ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਖ ਚੋਂ ਨਿਕਲਿਆ ਕਹਿੰਦੇ ਜੀ ਤੁਹਾਡੇ ਤੋਂ ਪੂਰਨ ਕੌਣ ਹੋ ਸਕਦਾ ਗੱਜ ਕੇ ਆਖੋ ਸਾਹਿਬ ਹੁਣ ਇੱਥੋਂ ਤੱਕ ਨਾ ਬਿਰਤੀ ਰੱਖਿਓ ਕਿਉਂਕਿ ਬੱਚੇ ਨੇ ਪ੍ਰਮਾਣ ਦੇਤਾ ਹੈ ਮਿਲਵਰ ਨਾਰੀ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਉ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਹੁਣ ਸਭ ਕਾ ਵਿੱਚ ਸਿੱਖ ਤੇ ਆ ਹੀ ਗਏ ਜਿਨ੍ਹਾਂ ਦਾ ਜਨੇਊ ਤਿਲਕ ਉਹ ਵੀ ਹੋਰ ਵੀ ਪਰ ਤੁਸੀਂ ਸਭ ਕਾ ਕੀ ਆ ਉਧਾਰ ਵਿੱਚ ਇਹੀ ਨਾ ਸਮਝਿਓ ਗੁਰੂ ਤੇਗ ਬਹਾਦਰ ਇੰਨੇ ਵੱਡੇ ਨੇ ਕਿ ਸਭ ਕਾ ਕੀ ਆ ਉਧਾਰ ਵਿੱਚ ਪ੍ਰੇਤ ਵੀ ਆ ਜਾਂਦੇ ਇਹ ਆਨੰਦਪੁਰ ਸਾਹਿਬ ਦਾ ਪਹਿਲਾ ਨਾਂ ਮਾਖੋਵਾਲ ਸੀ ਮਾਖੋਵਾਲ ਦੈਂਤ ਸੀ 700 ਦੈਂਤ ਦੇ ਥੱਲੇ ਸੀ ਇਹ ਮਹਾਰਾਜ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਸੀ ਸਤਿਗੁਰੂ ਤੁਹਾਡੇ ਸਿੱਖ ਬਾਣੀ ਪੜ੍ਹਦੇ ਨੇ ਸਾਨੂੰ ਭਜਣਾ ਪੈਂਦਾ ਸਾਡਾ ਵੀ ਕੁਛ ਸੋਚੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹਨਾਂ ਦਾ ਵੀ ਉਧਾਰ ਕੀਤਾ ਸਭ ਕਾ ਕੀਤਾ ਜਿਹੜਾ ਤਿਲਕ ਜੰਜੂ ਦਾ ਨਹੀਂ ਸਭ ਕਾ ਅਸਾਮ ਦੀ ਸਾਖੀ ਤੁਸੀਂ ਸਾਰਿਆਂ ਸੁਣੀ ਅਸਾਮ ਜਿਹੜਾ ਪੱਥਰ ਦਾ ਵਾਰ ਹੋਇਆ ਅੱਜ ਵੀ ਪੱਥਰ ਮੌਜੂਦ ਹੈ ਗੁਰਦੁਆਰਾ ਧੋਬੜੀ ਸਾਹਿਬ ਉਹਨੂੰ ਜਿੰਨੇ ਕਥਾਵਾਚਕ ਨੇ ਉਹ ਇਸ ਬੋਲੀ ਚ ਬੋਲਦੇ ਨੇ ਅਦ੍ਰਿਸ਼ਟ ਰੂਹਾਂ ਅਦ੍ਰਿਸ਼ਟ ਸਮਝਦੇ ਹੋ ਤੁਸੀਂ ਬੈਠੇ ਹੋ ਨਜ਼ਰ ਆ ਰਹੇ ਹੋ ਮੈਂ ਬੈਠਾ ਨਜ਼ਰ ਅਦ੍ਰਿਸ਼ਟ ਹੁੰਦਾ ਇੱਕ ਰੂਹਾਂ ਉਹ ਨੇ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ ਉਹਨਾਂ ਵਾਰ ਕੀਤਾ ਕਹਿ ਦਿਓ ਗੱਜ ਕੇ ਸਾਧਨਾ ਉਹ ਕੌਣ ਨੇ ਕਈ ਕੋਟ ਭੂਤ ਪ੍ਰੇਤ ਸੁਗਰ ਮਿਰਗਾ ਮਤਲਬ ਗੁਰੂ ਤੇਗ ਬਹਾਦਰ ਇੰਨੇ ਵੱਡੇ ਨੇ ਅਸਾਮ ਦੇ ਵਿੱਚ ਅਦ੍ਰਿਸ਼ਟ ਰੂਹਾਂ ਦਾ ਜਿਹੜੀਆਂ ਨਹੀਂ ਨਜ਼ਰ ਆਉਂਦੀਆਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹਨਾਂ ਦਾ ਵੀ ਉਧਾਰ ਕੀਤਾ ਆ ਹੈ ਜਿਹਨੇ ਸਭ ਕਾ ਕੀਆ ਨਿਰਾ ਤਿਲਕ ਜੰਜੂ ਤੱਕ ਨਹੀਂ ਸਭ ਕਾ ਗੁਰੂ ਤੇਗ ਬਹਾਦਰ ਇੰਨੇ ਦਿਆਲੂ ਨੇ ਦੁਬਾਰਾ ਦੇਵ ਪ੍ਰਮਾਣ
ਨਾਨਕ ਤਿਸ ਗੁਰ ਬਲਿਹਾਰੀ
ਸਾਡਾ ਗੁਰੂ
ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਧਾਰ
उधार जिन सब का किया उधार जिन सब का किया ਜੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੋ ਗੁਰ ਤਾਰ ਤਾਰਨ ਗੁਰ ਤਾਰ ਕੌਣ ਮਹਾਰਾਜ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਤੇਗ ਬਹਾਦਰ ਸਿਮਰੀਏ ਗੁਰ ਤੇਗ ਬਹਾਦਰ ਸਿਮਰੀਏ ਕਰਨਾਂ ਦਿਆਲ ਕਰਨਾਂ ਦਿਆਲ ਬੋਲੋ ਸਭ ਥਾਈ ਹੋਏ
ਸਹਾਏ ਸਭ ਥਾਈ ਹੋਏ ਸਹਾਏ
ਤੇਗ ਬਹਾਦਰ
ਹੋਏ ਸਹਾਏ
ਤੇ
वाहे गुरु वाहे वाहे गुरु
सब थाई होए सहाय ਤੇਗ ਬਹਾਦਰ ਮਹਾਰਾਜ ਉਹਨਾਂ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਗੱਜ ਕੇ ਆਖੋ ਸਤਨਾਮ ਗੁਰੂ ਤੇਗ ਬਹਾਦਰ ਇਹੋ ਜਿਹੇ ਮਹਾਰਾਜ ਜੀ ਪਿਤਾ ਨੇ ਸਾਡੇ ਤਕਰੀਬਨ ਜਿੰਨੇ ਗੁਰੂ ਤੇਗ ਬਹਾਦਰ ਦੇ ਅਸਥਾਨ ਨੇ ਨਾ ਸ਼ਾਇਦ ਕੋਈ ਛੱਡ ਕੇ ਪੰਜ ਦਸ ਪਰਸੈਂਟ ਛੱਡ ਕੇ ਜਿੰਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਅਸਥਾਨ ਨੇ ਨਾਲ ਭੋਰਾ ਬਣਿਆ ਆਖੋ ਸਾਧਨਾ ਭੋਰਾ ਬਣਿਆ ਅੰਮ੍ਰਿਤਸਰ ਥੜਾ ਸਾਹਿਬ ਘੋੜਾ ਗੁਰੂ ਕੇ ਮਹਿਲ ਘੋੜਾ ਸਾਡੇ ਲਈ ਮੈਸੇਜ ਇਕਾਂਤ ਵੀ ਲੋੜ ਹੈ ਆਖੋ ਸਤਨਾਮ ਇਕਾਂਤ ਵੀ ਲੋੜ ਹੈ ਧਿਆਨ ਵੀ ਲੋੜ ਹੈ ਗੁਰੂ ਤੇਗ ਬਹਾਦਰ ਮਹਾਰਾਜ ਨੇ ਭੋਰਿਆਂ ਵਿੱਚ ਚੌਂਕੜੇ ਵੀ ਮਾਰੇ ਇਹਦੇ ਉੱਤੇ ਬੋਰਡ ਵੀ ਲਿਖਿਆ ਬਾਬੇ ਬਕਾਲੇ ਜਦੋਂ ਜਾਓ 26 ਸਾਲ ਤੇ 9 ਮਹੀਨੇ ਤੇ ਤਕਰੀਬਨ 13 ਦਿਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਸ ਭੋਰੇ ਵਿੱਚ ਚੌਂਕੜੇ ਮਾਰੇ ਆ ਸਾਡਾ ਪਿਓ ਹੈ ਸਾਡੀ ਮਾਤਾ ਗੁਜਰੀ ਕਿੰਨੀ ਧੰਨ ਹੋਏਗੀ ਉਸ ਭੋਰੇ ਦਾ ਸਹਿਜ ਵੀ ਲਿਖਿਆ ਹੈ ਇੰਨੇ ਬਾਈ ਇੰਨੇ ਫੁੱਟ ਦਾ ਜਿੱਥੇ ਮਹਾਰਾਜ ਪੈਂਦੇ ਸੀ ਬਾਹਰ ਬੂਹੇ ਤੇ ਮਾਤਾ ਗੁਜਰੀ ਜੀ ਵੀ ਅੰਦਰੋਂ ਕੋਈ ਆਵਾਜ਼ ਪੈ ਜੇ ਉਹ ਚੀਜ਼ ਲੇਟ ਨਾ ਹੋ ਜੇ ਆਖੋ ਸਤਨਾਮ ਸੇਵਾ ਲੇਟ ਨਾ ਹੋ ਜਾਵੇ ਮਹਾਂਪੁਰਸ਼ ਪੜ੍ਹਾਉਂਦੇ ਸੀ 2 ਮਿੰਟ ਪੜ੍ਹ ਲਿਓ ਜਿਹੜਾ ਡੁੱਬਦੇ ਵੇੜੇ ਤਾਰੇ ਨਾਮ ਗੁਰੂ ਤੇਗ ਬਹਾਦਰ ਹੈ ਡੁੱਬਦੇ ਵੇੜੇ ਤਾਰੇ ਨਾਮ ਗੁਰੂ ਤੇਗ ਬਹਾਦਰ ਹੈ ਜਿਹੜਾ ਡੁੱਬਦੇ ਛੱਬੀ ਸਾਲ ਚੌਂਕੜੇ ਮਾਰੇ ਨਾਮ ਗੁਰ ਤੇਗ ਬਹਾਦਰ ਹੈ ਛੱਬੀ ਸਾਲ ਚੌਂਕੜੇ ਮਾਰੇ ਨਾਮ ਗੁਰ ਤੇਗ ਬਹਾਦਰ ਬੋਲੋ ਵਾਹ ਵਾਹ ਜਿਹੜਾ ਦੈਂਤਾਂ ਨੂੰ ਵੀ ਤਾਰੇ ਨਾਮ ਗੁਰ ਤੇਗ ਬਹਾਦਰ ਹੈ ਜਿਹੜਾ ਦੈਂਤਾਂ ਨੂੰ ਵੀ ਤਾਰੇ ਨਾਮ ਗੁਰੂ ਤੇਗ ਬਹਾਦਰ ਹੈ ਜਿਹੜਾ ਦੈਂਤਾਂ ਨੂੰ ਵੀ ਵਾਹ ਵਾਹ ਡੁੱਬਦੇ ਬੇੜੇ ਤਾਰੇ ਜਿਹੜਾ ਡੁੱਬਦੇ ਬੇੜੇ ਤਾਰੇ ਨਾਮ ਗੁਰੂ ਤੇਗ ਬਹਾਦਰ ਹੈ ਗੱਜ ਕੇ ਕਹਿ ਦਿਓ ਸਤਨਾਮ ਜਿੰਨੀਆਂ ਸੰਗਤਾਂ ਅੱਜ ਇਹੋ ਜਿਹਾ ਸ਼ਹੀਦੀ ਦਿਹਾੜਾ ਮਨਾਓ 24 ਘੰਟਿਆਂ ਚੋਂ ਅੱਧਾ ਪੌਣਾ ਘੰਟਾ ਘੰਟਾ ਜਾਂ ਵੱਧ ਇਕਾਂਤ ਵਿੱਚ ਵੀ ਬੈਠੀਏ ਸਿਮਰਨ ਕਰਦੇ ਹਾਂ ਗੱਜ ਕੇ ਆਖੋ ਸਾਡੇ ਪਿਓ ਦੇ ਹਰ ਅਸਥਾਨ ਤੇ ਭੋਰੇ ਨੇ ਚੌਂਕੜੇ ਮਾਰੇ ਤੁਹਾਡਾ ਸਾਰਿਆਂ ਦਾ ਬਾਬਾ ਦੀਪ ਸਿੰਘ ਨਾਲ ਵੀ ਬੜਾ ਪਿਆਰ ਹੈ ਬਾਬਾ ਦੀਪ ਸਿੰਘ ਜੀ ਨੇ ਭੋਰਾ ਆਪਣੇ ਹੱਥੀਂ ਬਣਾਇਆ ਹੈ ਸਾਬੋ ਕੀ ਤਲਵੰਡੀ ਗੁਰਦੁਆਰਾ ਦਮਦਮਾ ਸਾਹਿਬ ਆਪਣੇ ਹੱਥੀਂ ਔਰ ਅੱਜ ਵੀ ਦਰਸ਼ਨ ਕਰਨ ਜਾਓ ਸਰਦੀਆਂ ਚ ਅੰਦਰ ਠੰਡ ਨਹੀਂ ਲੱਗਦੀ ਗਰਮੀਆਂ ਦੇ ਅੰਦਰ ਗਰਮੀ ਨਹੀਂ ਲੱਗਦੀ ਬਾਬਾ ਦੀਪ ਸਿੰਘ ਜੀ ਇੰਜੀਨੀਅਰ ਵੀ ਸੀ ਆਖੋ ਸਤਨਾਮ ਦੋ ਗਾਗਰਾਂ ਰੱਖਦੇ ਸੀ ਇੰਨੇ ਕਿੰਨੇ ਕੇ ਮੈਸੇਜ ਨੇ ਮੈਂ ਬੇਨਤੀ ਕਰ ਰਿਹਾ ਮੇਰੀ ਵੀ ਅਰਦਾਸ ਕਰਿਓ ਮੈਂ ਵੀ ਪੂਰਾ ਨਹੀਂ ਸਾਡੀ ਕੱਲੀ ਵਿਖਾਵੇ ਵਾਲੀ ਚੀਜ਼ ਨਾ ਰਹਿ ਜੇ ਇਕਾਂਤ ਵੀ ਲੋੜ ਹੈ ਆਖੋ ਸਤਨਾਮ ਗੁਰਮੁਖ ਬੇਣੀ ਭਗਤ ਕਰ ਰਹੇ ਇਕਾਂਤ ਬਹੇ ਇਕਾਂਤ ਰਹੇ ਲਿਵ ਲਾਵੇ ਬੇਣੀ ਭਗਤ ਦਾ ਜ਼ਿਕਰ ਕੀਤਾ ਇਕਾਂਤ ਚ ਲਿਵ ਲਾਉਂਦੇ ਬਾਬਾ ਦੀਪ ਸਿੰਘ ਜੀ ਨੇ ਦੋ ਗਾਗਰਾਂ ਰੱਖੀਆਂ ਹੁੰਦੀਆਂ ਸੀ ਇੱਕ ਚ ਜਲ ਪਾਇਆ ਹੁੰਦਾ ਸੀ ਇੱਕ ਚ ਭੁੱਜੇ ਛੋਲੇ ਭੁੱਖ ਲੱਗਣ ਤੇ ਥੋੜੇ ਛੋਲੇ ਲੈਣੇ ਛੱਕ ਲੈਣੇ ਤੇ ਜਲ ਦਾ ਗਲਾਸ ਪੀ ਕੇ ਤੇ ਫਿਰ ਜੁੜ ਜਾਣਾ ਫਿਰ ਜੁੜ ਜਾਣਾ ਵਾਹਿਗੁਰੂ 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 ਬਹਾਦਰ ਜੀ ਦਾ ਜੇ ਸ਼ਹੀਦੀ ਦਿਹਾੜਾ ਮਨਾ ਰਹੇ ਹੋ ਢਾਈ ਘੰਟੇ ਤੇ ਘੱਟ ਤੋਂ ਘੱਟ ਜੇ ਹੋਰ ਵੱਧ ਸਕੇ ਤੇ ਹੋਰ ਵਧੀਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਚੌਂਕੜੇ ਮਾਰਨੇ ਵੀ ਸਿਖਾਏ ਆਖੋ ਸਤਨਾਮ ਅੱਜ ਦੇ ਦਿਨ ਸ਼ਹੀਦੀ ਅੱਜ ਦੇ ਦਿਨ ਤੋਂ ਪਹਿਲਾਂ ਜਿਵੇਂ ਕੱਲ ਕਹਿ ਲਓ ਅੱਜ ਸਵੇਰ ਕਹਿ ਲਓ ਜਿਹੜੇ ਪਿੰਜਰੇ ਚ ਕੈਦ ਕੀਤਾ ਸੀ ਨਾ ਮਹਾਰਾਜ ਜੀ ਦੇਖੋ ਕਿੰਨੀ ਔਰੰਗਜ਼ੇਬ ਵੱਲੋਂ ਇੱਧਰ ਵੀ ਸੂਏ ਸਾਰੇ ਪਿੰਜਰੇ ਸੂਏ ਸੀ ਉੱਤੋਂ ਵੀ ਸੂਏ ਜਰਾ ਜਾ ਖੜੇ ਹੋਣਗੇ ਉੱਤੋਂ ਸੂਏ ਬੰਦਾ ਢੋਲ ਆਉਂਦਾ ਨਾ ਮਾੜੀ ਐ ਹੋਣਗੇ ਤੇ ਇੱਧਰ ਸੂਏ ਐ ਹੋਣਗੇ ਤੇ ਇੱਧਰ ਸੂਏ ਮਤਲਬ ਪਿੱਠ ਲਾਣ ਦੇ ਦਿਲ ਕਰੇ ਉੱਧਰ ਸੂਏ ਐਡੀਆਂ ਚਾਲਾਂ ਸਾਹਮਣੇ ਉੱਧਰ ਸੂਏ ਤੇ ਗੁਰੂ ਤੇਗ ਬਹਾਦਰ ਜੀ ਉਹ ਸੋਇਆਂ ਵਾਲੇ ਪਿੰਜਰਾ ਵੇਖ ਕੇ ਹੱਸ ਪਏ ਜਦੋਂ ਜਲਾਦ ਕਹਿੰਦਾ ਜੀ ਕਿਉਂਕਿ ਅੱਜ ਤੋਂ ਕਿੰਨੇ ਦਿਨ ਪਹਿਲੇ ਹੀ ਪੁੱਛ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਚਿਰ ਮਾਰੇ ਪਿੰਜਰੇ ਜਿਹੜੇ ਉਹਨਾਂ ਦੀਆਂ ਜਿਹੜੀ ਸ਼ਹੀਦੀਆਂ ਹੋਈਆਂ ਉਹ ਜਦੋਂ ਹੱਸ ਪਿਆ ਬਈ ਨਾ ਤੁਹਾਡੇ ਕੋਲ ਢੋ ਲੱਗਣੀ ਨਾ ਇੱਧਰ ਨਾ ਉੱਧਰ ਨਾ ਉੱਤੇ ਖੜੇ ਹੋ ਸਕਦੇ ਹੋ ਤੇ ਗੁਰੂ ਤੇਗ ਬਹਾਦਰ ਸਾਹਿਬ ਹੱਸ ਪਏ ਮਾਰੇ ਕਹਿੰਦੇ ਸਾਨੂੰ ਪਤਾ ਸੀ ਇਹ ਸਮਾਂ ਆਉਣਾ ਅਸੀਂ ਇਕਾਂਤ ਵਿੱਚ ਚੌਂਕੜੇ ਮਾਰਨ ਦੀ ਜਾਚ ਸਿੱਖ ਕੇ ਆਏ ਹੋਏ
ਹਾਂ
ਮਹਾਰਾਜ ਦੇ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿੰਨੀਆਂ ਸੰਗਤਾਂ ਬੈਠੀਆਂ ਜੇ ਮੈਂ ਕੋਈ ਉਪਦੇਸ਼ ਨਹੀਂ ਦੇ ਰਿਹਾ ਵਿੱਚ ਕੁਦਰਤੀ ਮਾੜਾ ਆ ਜਾਂਦਾ ਨਹੀਂ ਤੇ ਮੈਨੂੰ ਮਹਾਂਪੁਰਸ਼ਾਂ ਨੇ ਕਿਹਾ ਵੀ ਗੁਣ ਗਾਇਆ ਕਰ ਉਪਦੇਸ਼ ਘੱਟ ਦਿਆ ਕਰ ਉਹਦੇ ਗੁਣ ਗਾ ਇੱਕ ਹੁੰਦੇ ਗੁਣ ਗਾਣਾ ਇੱਕ ਹੁੰਦਾ ਉਪਦੇਸ਼ ਦੇਣਾ ਵਿੱਚ ਮਾੜੀ ਜੀ 5% ਆ ਜਾਂਦੀ ਗੱਲ ਉਪਦੇਸ਼ ਦੀ ਤੇ ਉਹਨੂੰ ਮੈਂ ਇਹ ਨਹੀਂ ਕਹਿ ਰਿਹਾ ਵੀ ਮੈਂ ਬੋਲ ਰਿਹਾ ਤੇ ਤੁਸੀਂ ਸੁਣ ਰਹੇ ਹੋ ਤੁਸੀਂ ਮੇਰੀ ਵੀ ਅਰਦਾਸ ਕਰਿਓ ਪੰਜ ਬਾਣੀਆਂ ਦਾ ਵੀ ਚੌਂਕੜਾ ਵੱਜੇ ਸੋਮਨੀ ਸਾਹਿਬ ਦਾ ਵੀ ਚੌਂਕੜਾ ਵੱਜੇ ਰਹਿਰਾਜ ਸਾਹਿਬ ਦਾ ਵੀ ਵੱਜੇ ਸੋਹਿਲਾ ਸਾਹਿਬ ਦਾ ਵੀ ਵੱਜੇ ਇਸ ਤੋਂ ਇਲਾਵਾ ਇਹੋ ਜਿਹਾ ਵੀ ਚੌਂਕੜਾ ਵੱਜੇ ਕਿ ਅੱਜ ਮੈਂ ਸਾਰਾ ਦਿਨ ਆਪਣੀ ਨੂੰਹ ਨੂੰ ਕਹਿਤਾ ਕੋਈ ਆਇਆ ਗਿਆ ਤੂੰ ਟੈਂਡ ਕਰਨਾ ਰੋਟੀ ਪਾਣੀ ਤੂੰ ਬਣਾਉਣਾ ਚਾਹ ਪਾਣੀ ਤੂੰ ਬਣਾਉਣਾ ਅੱਜ ਮੈਂ ਸਾਰਾ ਦਿਨ 84 ਪੜ ਜਪਜੀ ਸਾਹਿਬ ਹਾਜ਼ਰੀ ਲਾਉਣੀ ਆਹ ਚੀਜ਼ਾਂ ਵੀ ਆਉਣ ਅਸਲੀ ਸ਼ਹੀਦੀ ਲਿਆੜਾ ਹੈ ਗੁਰੂ ਨੇ ਕੀਤਾ ਕੀ ਬਾਬੇ ਬਕਾਲੇ ਪੜ੍ਹ ਸਕਦੇ ਹੋ ਬੋਰਡ ਜਾ ਕੇ 26 ਸਾਲ 9 ਮਹੀਨੇ 13 ਦਿਨ ਸ਼ਾਇਦ ਗੁਰੂ ਤੇਗ ਬਹਾਦਰ ਮਹਾਰਾਜ ਚੌਂਕੜੇ ਗੱਜ ਕੇ ਆਖੋ ਸਾਧਨਾ ਅੱਧਾ ਘੰਟਾ ਘੰਟਾ ਡੇਢ ਘੰਟਾ ਸਵਾ ਘੰਟਾ ਸਿਮਰਨ ਦੇ ਚੌਂਕੜੇ ਜਦੋਂ ਸਿਮਰਨ ਕਰਦੇ ਹੋ ਨਾ ਵਾਹਿਗੁਰੂ ਵਾਹਿਗੁਰੂ ਹੁਣ ਤੁਹਾਡੀ ਗੱਲ ਤੁਸੀਂ ਜਾਣਦੇ ਹੋ ਵੀ ਰਸਨਾ ਚ ਕਿ ਹਿਰਦੇ ਚ ਕਿ ਸੁਰਤੀ ਚ ਕਿ ਦਸਮ ਦੁਆਰ ਚ ਜਾਂ ਰੋਮ ਰੋਮ ਚ ਇੱਕ ਟਾਈਮ ਆ ਜਾਂਦਾ ਹਰ ਰੋਮ ਫਿਰ ਚੌਂਕੜੇ ਮਾਰਨ ਵੇਲੇ ਜਪਦੇ ਉਹਦੇ ਵਿੱਚ ਹਰ 2-4 ਮਿੰਟ ਬਾਅਦ ਬਾਣੀ ਦੀ ਪੰਕਤੀ ਲਾ ਲਿਆ ਗਿਆ ਤੁਸੀਂ ਅੱਕੋਗੇ ਨਹੀਂ ਜਪ ਰਹੇ ਹੋ ਵਾਹਿਗੁਰੂ ਹੋ ਸਕਦਾ ਰੋਮ ਰੋਮ ਤੇ ਹੋਵੋ ਹੋ ਸਕਦਾ ਸੁਰਤੀ ਚ ਹੋਵੋ ਜਿਵੇਂ ਵੀ ਹੋ ਥੋੜੇ ਚਿਰ ਬਾਅਦ ਆਵਾਜ਼ ਨਹੀਂ ਆਏਗੀ ਤੁਹਾਡੇ ਅੰਦਰ ਹੀ ਇਹ ਸ਼ਬਦ ਸਤਿਗੁਰ ਮੇਰਾ ਬੇਮੁਹਤਾਜ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਭ ਕਾ ਦਾਤਾ ਸਤਿਗੁਰ ਜਿਹਨੂੰ ਮੈਂ ਗਾ ਰਿਹਾ ਗੁਰੂ ਤੂੰ ਵਾਹ ਗੁਰੂ ਤੂੰ ਵਾਹ ਉਹ ਕੌਣ ਹੈ ਉਹ ਬੇਮੁਹਤਾਜ ਹੈ ਉਹ ਸੱਚਾ ਹੈ ਸਤਿਗੁਰ ਮੇਰਾ ਸਭ ਕਾ ਦਾਤਾ ਸਾਰਿਆਂ ਦਾ ਦਾਤਾ ਸਤਿਗੁਰ ਮੇਰਾ ਪੁਰਖ ਵਿਦਾਤਾ ਗੁਰ ਜੈਸਾ ਨਾਹੀਂ ਕੋ ਦੇ ਜਿਸ ਮਸਤਕ ਭਾਗ ਸੋ ਲਾਗਾ ਉਸੇ ਫਿਰ ਆ ਜਾਓ ਵਾਹਿਗੁਰੂ ਤੇ ਤੁਹਾਡਾ ਰਸ ਬਣ ਜਾਏਗਾ ਗੁਰੂ ਉਸਤਾਦ ਦੇ ਸ਼ਬਦ ਗੁਰੂ ਉਸਤਾਦ ਦੇ ਸ਼ਬਦ ਫਿਰ 2-4-5 ਮਿੰਟ ਤੁਸੀਂ ਜਾਪ ਕੀਤਾ ਹੁਣ ਲਾ ਲਓ ਹਰਮੰਤ ਨਮੱਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਫਿਰ ਆ ਜਾਓ ਵਾਹਿਗੁਰੂ ਪੂਰਾ ਸ਼ਬਦ ਆਉਂਦਾ ਪੂਰਾ ਪੜੋ ਅਸਲੀ ਸ਼ਹੀਦੀ ਦਿਹਾੜਾ ਤੋ 5-7 ਮਿੰਟ ਹੋਰ ਆਪ ਜੀ ਦੇ ਦਰਸ਼ਨ ਮਹਾਰਾਜ ਕਰਾਉਣ ਵੱਡੀ ਵਡਿਆਈ ਗੁਰੂ ਤੇਗ ਬਹਾਦਰ ਜੀ ਨੇ ਭੋਰਿਆਂ ਚ ਚੌਂਕੜੇ ਵੀ ਮਾਰੇ ਤੇ ਹੁਣ ਸੁਣਨਾ ਧਿਆਨ ਨਾਲ ਨਿਰੇ ਚੌਂਕੜੇ ਨਹੀਂ ਮਾਰੇ ਘਰ ਘਰ ਵੀ ਗਏ ਨੇ ਟੁੱਟਿਆਂ ਨੂੰ ਸਿੱਖੀ ਨਾਲ ਜੋੜਨ ਦੇ ਲਈ ਪਿੰਡ ਪਿੰਡ ਵੀ ਗਏ ਉਹ ਮੈਂ ਮਾੜਾ ਜਿਹਾ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਨਾ ਮਾਲੋਵਾਲ ਗੁਰੂ ਤੇਗ ਬਹਾਦਰ ਸਾਹਿਬ ਅਨੇਕਾਂ ਨੂੰ ਸਿੱਖੀ ਨਾਲ ਜੋੜਿਆ ਮਾਲੋਵਾਲ ਤੋਂ ਸੇਖੋ ਪਿੰਡ ਨੇਕਾਂ ਨੂੰ ਸਿੱਖੀ ਨਾਲ ਜੋੜਿਆ, ਸੇਖੋ ਪਿੰਡ ਤੋਂ ਲਿਖਿਆ ਕੱਟੂ ਪਿੰਡ ਦੀ ਜੂਹ, ਜੋ ਲਫ਼ਜ਼ ਲਿਖੇ ਉੱਥੇ ਨੇਕਾਂ ਨੂੰ ਸਿੱਖੀ ਨਾਲ ਜੋੜਿਆ। ਉੱਥੋਂ ਸਰਵਾਈ ਪਿੰਡ, ਉੱਥੇ ਵੀ ਨੇਕਾਂ ਨੂੰ ਸਿੱਖੀ ਨਾਲ ਜੋੜਿਆ। ਔਰ ਇੱਥੇ ਇੱਕ ਗੱਲ ਮੈਂ ਮਾੜੀ ਜੀ ਬੋਲਦਾ ਜਾਵਾਂ, ਤੁਹਾਨੂੰ ਆਨੰਦ ਆਏਗਾ। ਸਰਵਾਈ ਪਿੰਡ ਦੇ ਪ੍ਰਬੰਧਕ ਬੜੀ ਜੁਗਤੀ ਵਾਲੇ ਸੀ, ਉਹਨਾਂ ਨੇ ਅੱਜ ਝੋਲੀ ਅੱਡ ਲਈ। ਕਹਿੰਦੇ ਮਹਾਰਾਜ ਤੁਸੀਂ ਸਾਡੇ ਸਰਵਾਈ ਪਿੰਡ ਤਿੰਨ ਚਾਰ ਦਿਨ ਰਹੇ ਹੋ, ਦੀਵਾਨ ਲਾਏ ਤੇ ਨੇਕਾਂ ਨੂੰ ਸਿੱਖੀ ਨਾਲ ਜੋੜਿਆ। ਤੇ ਉਹ ਸਰਵਾਈ ਪਿੰਡ ਵਾਲੇ ਪਤਾ ਕੀ ਕਹਿੰਦੇ, ਕਹਿੰਦੇ ਮਹਾਰਾਜ ਆਪਣੇ ਜਥੇ ਚੋਂ ਕੋਈ ਸੰਤ ਰੂਪ ਆਤਮਾ ਛੱਡ ਜਾਓ ਜਿਹੜੀ ਤੁਹਾਡੇ ਤੋਂ ਬਾਅਦ ਵੀ ਜੋੜਦੀ ਰਹੇ। ਕਹਿੰਦੇ ਗੱਜ ਕੇ ਸਾਧਨਾ, ਇਹ ਚੀਜ਼ਾਂ ਸੰਗਤ ਲਿਆਉਣੀਆਂ ਚਾਹੀਦੀ। ਸਾਡੇ ਗੁਰੂ ਤੇਗ ਬਹਾਦਰ ਮਹਾਰਾਜ ਪਿੰਡਾਂ ਚ ਜਾਂਦੇ ਰਹੇ, ਪਿੰਡਾਂ ਜਿੱਥੇ ਕੋਈ ਨੀ ਪਹੁੰਚਦਾ ਉੱਥੇ ਵੀ ਪਹੁੰਚੇ ਹੈ, ਭੋਰਿਆਂ ਚੌਕੜੇ ਵੀ ਮਾਰੇ, ਦੋਵੇਂ ਕੰਮ ਕੀਤੇ, ਘਰ ਘਰ ਵੀ ਗਏ, ਟੁੱਟਿਆਂ ਨੂੰ ਵੀ ਜੋੜੇ, ਭੋਰਿਆਂ ਚੌਕੜੇ ਵੀ ਮਾਰੇ। ਸਰਵਾਈ ਪਿੰਡ ਵਾਲੇ ਕਹਿੰਦੇ ਕੋਈ ਸੰਤ ਰੂਪ ਆਤਮਾ ਛੱਡ ਜਾਓ, ਕਹਿੰਦੇ ਗੱਜ ਕੇ ਸਤਨਾ, ਜਿਹੜੀ ਸਾਡੀ ਬੈਟਰੀ ਚਾਰਜ ਰੱਖੇ। ਤੇ ਮੈਂ ਬੜਾ ਹੈਰਾਨ ਹੋਇਆ ਜੀ, ਗੁਰੂ ਤੇਗ ਬਹਾਦਰ ਇੰਨੇ ਸਮਰੱਥ ਨੇ, ਇੱਕ ਮਿੰਟ ਝਾਤੀ ਮਾਰ ਕੇ ਨਾ ਤੇ ਗੁਰੂ ਤੇਗ ਬਹਾਦਰ ਜੀ ਦੇ ਮੁੱਖ ਚੋਂ ਕੀ ਨਿਕਲਿਆ, ਕਹਿੰਦੇ ਸਮਾਂ ਆਉਣ ਤੇ ਅਸੀਂ ਆਪੇ ਭੇਜ ਦਿਆਂਗੇ। ਆਖੋ ਸਤਨਾਮ, ਸਮਾਂ ਆਉਣ ਤੇ ਭੇਜ ਦਿਆਂਗੇ। ਔਰ ਫਿਰ ਲਿਖਿਆ ਤਵਾਰੀ ਖਾਲਸਾ, ਕਹਿੰਦੇ 1807 ਬਿਕਰਮੀ ਨੂੰ ਭਾਈ ਸੋਭਾ ਸਿੰਘ ਜਿਹੜੇ 60 ਸਾਲ ਉਸ ਸਰਵਾਈ ਪਿੰਡ ਚ ਰਹੇ, ਪ੍ਰਚਾਰ ਕੀਤਾ ਸਿੱਖੀ ਦਾ, ਜਿਨ੍ਹਾਂ ਦਾ 24 ਘੰਟਿਆਂ ਵਿੱਚੋਂ 18 ਘੰਟੇ ਨਿਤਨੇਮ ਸੀ, ਬੰਦਗੀ ਸੀ। ਉਹ ਤਵਾਰੀ ਖਾਲਸਾ ਲਿਖਿਆ ਵੀ ਉਹਨਾਂ ਨੂੰ ਕੋਈ ਭਾਈ ਸੋਭਾ ਸਿੰਘ ਕਹਿ ਕੇ ਨਹੀਂ ਸੀ ਬੁਲਾਉਂਦਾ। ਉਹ ਜਦੋਂ ਆਉਂਦੇ ਸੀ ਸੰਗਤ ਸੀ ਸਾਰੇ ਕਹਿੰਦੇ ਸੀ ਪੂਰਾ ਭਾਂਡਾ ਆ ਗਿਆ। ਆਖੋ ਸਤਨਾਮ, ਸੰਗਤ ਨੇ ਨਾਂ ਪਾਇਆ ਸੀ ਪੂਰੇ ਭਾਂਡੇ। ਇਹ ਚੀਜ਼ਾਂ ਲੋੜ ਨੇ ਹਰ ਕਦੇ ਫਿਰ ਮੁੱਖ ਚ ਸੀ ਇਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਬਚਨ ਸੱਤ ਹੋਇਆ ਜਿਹੜਾ ਕਈ ਸਾਲ ਪਹਿਲੇ ਕੀਤਾ, ਸਮਾਂ ਆਉਣ ਤੇ ਭੇਜ ਦਿਆਂਗੇ। ਗੱਜ ਕੇ ਆਖੋ ਸਤਨਾਮ। ਉਹ 60 ਸਾਲ ਉਹਨਾਂ ਨੇ ਪਿੰਡ ਚ ਜੀ ਰੰਗ ਲਾਈ। ਇਹ ਸਰਵਾਈ ਪਿੰਡ ਤੋਂ ਬਾਅਦ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਹੰਡਿਆਏ ਨਗਰ ਪਹੁੰਚੇ। ਅੱਜ ਮੇਰਾ ਮਨ ਹੈ ਹੰਡਿਆਏ ਨਗਰ ਦਾ 5 ਮਿੰਟ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਸਮਾਪਤੀ ਲਾਵਾਂਗੇ। ਇੱਕ ਵਾਰੀ ਕਹਿ ਦਿਓ ਪਿਆਰ ਦੇ ਨਾਲ,
ਸਭ ਥਾਈ ਹੋਏ ਸਹਾਈ, ਸਭ ਥਾਈ ਹੋਏ ਸਹਾਈ, ਤੇ ਬਹਾਦਰ ਸਿਮਰੀਏ ਕਰ ਲੋ ਨਿਤ ਆਵੇ ਤਾਈ, ਤੇਗ ਬਹਾਦਰ ਸਿਮਰੀਏ ਕਰ ਲੋ ਨਿਤ ਆਵੇ ਤਾਈ, ਸਭ ਥਾਈ
ਹਰ ਨਾਮ ਦਿਆਵੇ ਤਾ ਹਾਂਜੀ ਘਰ ਨਾਮ ਦਿਆਵੇ ਤਾ ਹਏ ਘਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਭੋਰਿਆਂ ਚ ਵੀ ਬੈਠੇ ਅਨੇਕਾਂ ਪਿੰਡਾਂ ਤੇ ਸ਼ਹਿਰਾਂ ਵਿਚ ਵੀ ਵੇਖੋ ਹੁਣ ਤੇ ਸੁੱਖ ਸਹੂਲਤਾਂ ਬਣ ਗਈਆਂ ਉਦੋਂ ਇੰਨੀਆਂ ਸਹੂਲਤਾਂ ਵੀ ਨਹੀਂ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬਨਾਰਸ ਵੀ ਗਏ ਅਸਾਮ ਵੀ ਗਏ ਇਲਾਹਾਬਾਦ ਵੀ ਦਿੱਲੀ ਵੀ ਆਗਰੇ ਵੀ ਕੱਚਾ ਪਟਿਆਲਾ ਪੱਕਾ ਪਟਿਆਲਾ ਸਾਡਾ ਗੁਰੂ ਮੈਸੇਜ ਨਿਰਾ ਅਵਰਾ ਨਾਮ ਜਪਾਵੋ ਵੀ ਨਹੀਂ ਆਪ ਵੀ ਜਪੋ ਅਵਰਾ ਨਾਮ ਟੁੱਟਿਆਂ ਨੂੰ ਵੀ ਜੋੜ ਇਹ ਹੰਡਿਆਏ ਨਗਰ ਹੈ ਜੀ ਤੇ ਲਿਖਿਆ ਇੱਕ ਬੋਰਡ ਦੇ ਥੱਲੇ ਮਹਾਰਾਜ ਬੈਠੇ ਤੇ ਸੌ ਡੇਢ ਸੌ ਜਮਾਤ ਸਾਧੂਆਂ ਦੀ ਨਾਲ ਹੁੰਦੀ ਸੀ ਹੋਰ ਵੀ ਕਈ ਸਿੰਘ ਹੰਡਿਆਏ ਨਗਰ ਦਾ ਇੱਕ ਸਰੀਰ ਕਹਿੰਦੇ ਜ਼ਮੀਨ ਦੇ ਉੱਤੇ ਤੜਫ ਰਿਹਾ ਸੀ ਬੁਹਾਰ ਦੇ ਨਾਲ ਉਹ ਲਿਖਿਆ ਜੀ ਲੇਟਣੀਆਂ ਲੈ ਰਿਹਾ ਸੀ ਕਦੀ ਇੱਧਰ ਤੜਫ ਕੇ ਲੇਟਣੀਆਂ ਲੈ ਰਿਹਾ ਸੀ ਕਦੀ ਇੱਧਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਿੰਡ ਵਾਲਿਆਂ ਨੂੰ ਪੁੱਛਦੇ ਕੌਣ ਹੈ ਜਿਹਨੂੰ ਤਕਲੀਫ ਹੈ ਤੇ ਆਪਣੇ ਘਰ ਕਿਉਂ ਨਹੀਂ ਇੱਥੇ ਕਿਉਂ ਉਹਨੇ ਫਿਰ ਦੱਸਿਆ ਕਹਿੰਦਾ ਮਹਾਰਾਜ ਜੀ ਸਾਡੇ ਹੰਡਿਆਏ ਨਗਰ ਪਿੰਡ ਵਿੱਚ ਬਿਮਾਰੀ ਫੈਲੀ ਹੈ ਆਖੋ ਸਤਿਨਾਮ ਹਾਂ ਉਹ ਬਿਮਾਰੀ ਇਹੋ ਜਿਹੀ ਹੈ ਵੀ ਇੱਕ ਤੋਂ ਦੂਜੇ ਨੂੰ ਜਿਵੇਂ ਤੁਸੀਂ ਕਰੋਨਾ ਵੇਖੀ ਇੱਕ ਤੋਂ ਦੂਜੇ ਨੂੰ ਹੋ ਜਾਂਦੀ ਦੂਜੇ ਤੋਂ ਤੀਜੇ ਨੂੰ ਸਾਡੇ ਪਿੰਡ ਵਿੱਚ ਉਹ ਬਿਮਾਰੀ ਫੈਲੀ ਹੈ ਇਹ ਵਿਅਕਤੀ ਨੂੰ ਵੀ ਉਹ ਬਿਮਾਰੀ ਹੋ ਗਈ ਹੈ ਇਹਦੀ ਵੱਧ ਗਈ ਹੈ ਇਹਦੀ ਬਿਮਾਰੀ ਨਾਲ ਪਿੰਡ ਵਿੱਚ ਹੋਰ ਨਾ ਬਿਮਾਰ ਹੋ ਜਾਣ ਪਿੰਡ ਵਾਲਿਆਂ ਨੇ ਇਹਨੂੰ ਬਾਹਰ ਕੱਢ ਦਿੱਤਾ ਆਖੋ ਸਤਨਾਮ ਨਗਰ ਵਾਸੀਆਂ ਨੇ ਇਹਨੂੰ ਤਾਂ ਪਿੰਡ ਤੋਂ ਬਾਹਰ ਕੱਢਤਾ ਮਹਾਰਾਜ ਪਿੰਡ ਚ ਬਿਮਾਰੀ ਫੈਲੀ ਇਹਦੀ ਵੱਧ ਗਈ ਆ ਗਏ ਤਰਸ ਦੇ ਘਰ ਚ ਆ ਗਏ ਮੇਹਰ ਦੇ ਘਰ ਚ ਇੰਜ ਨਿਗਾਹ ਮਾਰੀ ਇੱਕ ਟੋਇਆ ਸੀ ਟੋਇਆ ਜਿਹੜਾ ਮੀਂਹ ਦੇ ਪਾਣੀ ਨਾਲ ਭਰਿਆ ਹੋਇਆ ਸੀ ਪਾਣੀ ਸਾਫ ਹੀ ਨਹੀਂ ਆ ਗਏ ਮੌਜ ਵਿੱਚ ਉਸ ਟੋਏ ਵੱਲ ਵੇਖ ਕੇ ਨਾ ਗੁਰੂ ਤੇਗ ਬਹਾਦਰ ਮਹਾਰਾਜ ਆਪਣੀ ਦ੍ਰਿਸ਼ਟੀ ਕਰਕੇ ਨਾ ਟੋਏ ਵੱਲ ਤੇ ਟੋਏ ਵੱਲ ਦ੍ਰਿਸ਼ਟੀ ਕਰਕੇ ਕਹਿੰਦੇ ਵਾਹਿਗੁਰੂ ਵਾਹਿਗੁਰੂ ਜਪਦਿਆਂ ਇਹਨੂੰ ਇਹਦੇ ਵਿੱਚ ਇਸ਼ਨਾਨ ਕਰਾ ਦਿਓ ਰਾਜੀ ਹੋ ਜਾਏਗਾ ਸ਼ੰਕਾ ਨਾ ਕਰਿਓ ਗੁਰੂ ਜੋ ਚਾਹੇ ਕਰ ਸਕਦਾ ਗੁਰੂ ਦੇ ਨੇਤਰਾਂ ਚ ਅੰਮ੍ਰਿਤ ਹੈ ਆਖੋ ਸਾਧਨਾ ਜਿੱਥੇ ਦਿਆਲ ਹੋ ਗਿਆ ਅਲਾਇਓ ਪ੍ਰਮਾਣ ਪੂਰਾ ਗੁਰ ਆਖਿਓ ਮੇਰਾ ਥੋੜਾ ਗਲਾ ਬੈਠਾ ਜੀ ਗੁਰਬਾਣੀ ਚੋਂ ਗੱਲ ਕਰ ਰਿਹਾ ਗੁਰੂ ਦੀ ਦ੍ਰਿਸ਼ਟੀ ਚ ਕਿੰਨੀ ਤਾਕਤ ਹੈ ਹਾਂਜੀ
ਪੂਰਾ ਗੁਰ ਆਖਿਓ ਜਾਂ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ
ਜਿੱਥੇ ਅੰਮ੍ਰਿਤ ਵਰਗੀ ਦ੍ਰਿਸ਼ਟੀ ਪਾ ਦੇਵੇ ਉਹ ਜੋ ਚਾਹੇ ਕਰ ਸਕਦਾ ਤੁਸੀਂ ਰੋਜ਼ ਰੋਜ਼ ਪੜ੍ਹਦੇ ਹੋ ਹਰਿਮੰਦਰ ਸਾਹਿਬ ਜ ਜੈ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖਿਣ ਜੈ ਸਤਿਗੁਰ ਸਿਮਰੰਤ ਹਿਰਦੇ ਹਰ ਨਾਮ ਦਿਨੋ ਦਿਨ ਜੈ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ ਜੈ ਸਤਿਗੁਰ ਸਿਮਰੰਤ ਰਿਧ ਸਿਧ ਨਾਮ ਨਿਤ ਪਾਵੇ ਜੈ ਸਤਿਗੁਰ ਸਿਮਰੰਤ ਰਿਧ ਸਿਧ ਨਾਮ ਨਿਤ ਪਾਵੇ ਪੂਰਾ ਗੁਰ ਅਖਿਓ ਜਾਂ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਵੇਖੇ ਹੋਏ ਸੰਤ ਜਿਨ ਕੋ ਨਦਰ ਕਰਮ ਤਿਨਕਾ ਨਾਨਕ ਨਦਰੀ ਨਦਰ ਜਿਨ ਕੋ ਨਦਰ ਕਰਮ ਤਿਨਕਾ ਨਦਰੀ ਨਦਰ
ਪੰਜ ਜਗ੍ਹਾ ਅੰਮ੍ਰਿਤ ਹੁੰਦਾ ਗੁਰੂ ਦੇ ਹੱਥਾਂ ਚ ਵੀ ਅੰਮ੍ਰਿਤ ਏ ਹੱਥਾਂ ਰਾਹੀਂ ਵੀ ਦਾਤ ਦੇ ਸਕਦੇ ਪੈਰਾਂ ਚ ਵੀ ਅੰਮ੍ਰਿਤ ਏ ਚਰਨਾਂ ਰਾਹੀਂ ਹਿਰਦੇ ਚ ਵੀ ਅੰਮ੍ਰਿਤ ਏ ਰਸਨਾ ਚ ਵੀ ਅੰਮ੍ਰਿਤ ਏ ਤੇ ਨੇਤਰਾਂ ਚ ਵੀ ਅੰਮ੍ਰਿਤ ਏ ਗੱਜ ਕੇ ਆਖੋ ਸਤਨਾਮ ਅੰਮ੍ਰਿਤ ਇਹਨੂੰ ਗੱਲਾਂ ਨਾ ਸਮਝਿਓ ਗੁਰੂ ਅਮਰਦਾਸ ਜੀ ਦਾ ਇਤਿਹਾਸ ਪੜ੍ਹੋ ਜਿਹੜੇ ਗੋਬਿੰਦਵਾਲ ਅੰਮ੍ਰਿਤ ਵੇਲੇ ਦੇ ਦੀਵਾਨ ਲੱਗਦੇ ਸੀ ਨਾ ਗੁਰੂ ਅਮਰਦਾਸ ਮਹਾਰਾਜ ਪਹਿਲੇ ਤੇ ਕਾਂ ਚ ਬਹਿੰਦੇ ਸੱਚੇ ਪਾਤਸ਼ਾਹ ਫਿਰ ਜਦੋਂ ਦੀਵਾਨ ਚ ਆ ਕੇ ਬੈਠਣਾ ਕਹਿੰਦੇ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਸੀ ਨਾ ਤੇ ਮਹਾਰਾਜ ਜਦੋਂ ਨੇਤਰ ਖੋਲਦੇ ਸੀ ਨਾ ਜਿਹਦੇ ਤੇ ਪਹਿਲੀ ਨਜ਼ਰ ਪੈ ਜਾਵੇ ਉਹਦੇ ਪਾਪ ਧੋਤੇ ਜਾਂਦੇ ਸੀ ਗੁਰੂ ਦੇ ਨੇਤਰ ਹੀ ਤਾਕਤ ਲੋਕੀ ਤਰਸਦੇ ਸੀ ਅੱਜ ਕਿਤੇ ਮਹਾਰਾਜ ਸਾਡੇ ਵੱਲ ਵੇਖ ਲੈ ਗੁਰੂ ਦੇ ਨੇਤਰਾਂ ਚ ਅੰਮ੍ਰਿਤ ਵਰਤਦੀ ਐਂ ਸਿਆਣਪ ਨਾਲ ਹੀ ਵਰਤਦੀ ਆਖੋ ਸਤਨਾਮ ਜਿੱਥੇ ਮੌਜ ਆ ਗਈ ਵਰਤਾ ਦਿੰਦੇ ਅੱਜ ਸ਼ਨੀਵਾਰ ਵੀਰਵਾਰ ਮੈਂ ਵੀਰਵਾਰ ਦਾਸ ਨੇ ਸਾਖੀ ਲਾਈ ਸੀ ਅੰਮ੍ਰਿਤਸਰ ਔਰੰਗਜ਼ੇਬ ਨੇ ਦਿੱਲੀ ਗਏ ਸੀ ਸਾਰੇ ਪਹਾੜੀ ਰਾਜੇ ਤੇ ਗੁਰੂ ਗੋਬਿੰਦ ਸਿੰਘ ਦਾ ਬਲ ਵੱਧ ਰਿਹਾ ਉਹਨਾਂ ਵੇ ਕੱਲ ਨੂੰ ਤੈਨੂੰ ਹੱਥ ਪੈ ਜੇ ਕੁਝ ਕਰ ਉਹਨੇ ਫਿਰ ਮੇਜ਼ ਦੇ ਉੱਤੇ ਪੁੜੀ ਰੱਖੀ ਸੀ ਜਿਹੜਾ ਜਰਨੈਲ ਗੁਰੂ ਗੋਬਿੰਦ ਸਿੰਘ ਨੂੰ ਜਿੰਦਾ ਲਿਆਵੇ ਜਾਂ ਉਹ ਲਫ਼ਜ਼ ਅਸੀਂ ਨੀ ਬੋਲ ਸਕਦੇ ਤੁਸੀਂ ਸਮਝ ਗਏ ਵੀ ਇੰਜ ਜਿੰਦਾ ਲਿਆਵੇ ਜਾਂ ਇੰਜ ਉਹ ਪੁੜੀ ਚੁੱਕੇ ਉਹ ਪੁੜੀ ਚੁੱਕੀ ਸੀ ਸੈਦ ਖਾਨ ਨੇ ਆਖੋ ਸਾਧਨ ਹਾਂ ਜਿੰਨੀ ਫੌਜ ਮੰਗੇਗਾ ਮੈਂ ਦਿਆਂਗਾ ਗੁਰੂ ਗੋਬਿੰਦ ਸਿੰਘ ਨੂੰ ਜਿੰਦਾ ਜਾਂ ਜਿਵੇਂ ਵੀ ਲੈ ਕੇ ਆਓ ਉਹ ਕਹਿੰਦਾ ਜੀ ਮੈਨੂੰ 10,000 ਫੌਜ ਦੇ ਦਿਓ ਮੈਂ ਸਿਰੋਂ ਗੱਲ ਕਰ ਰਿਹਾ ਰਸਤੇ ਚ ਆਇਆ ਸਡੋਰਾ ਪੀਰ ਬੁੱਧੂ ਸ਼ਾਹ ਸਡੋਰੇ ਦਾ ਹੋਇਆ ਇਹਦੀ ਭੈਣ ਦਾ ਘਰ ਸੀ ਉਹਦਾ ਨਾਂ ਆਇਆ ਨਸੀਰਾ ਬੇਗਮ ਪੀਰ ਬੁੱਧੂ ਸ਼ਾਹ ਦੀ ਘਰ ਵਾਲੀ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਨੂੰ ਫੜਨ ਚੱਲਿਆ ਤੇ ਰਾਜ ਭੈਣ ਨੂੰ ਮਿਲਦਾ ਜਾਵਾਂ ਫੌਜ ਨੂੰ ਇੱਕ ਜਗ੍ਹਾ ਖਿਲਾਰ ਕੇ ਨਾ 100-200 ਜਰਨੈਲ ਨਾਲ ਲੈ ਕੇ ਤੇ ਭੈਣ ਦੇ ਘਰ ਚਲਾ ਗਿਆ ਭੈਣ ਬੜੀ ਖੁਸ਼ ਅੱਜ ਮੇਰਾ ਵੀਰ ਆਇਆ ਸੈਦ ਖਾਂ ਭਰਾ ਬੜਾ ਖੁਸ਼ ਸਾਰੇ ਪਿੰਡ ਚ ਰੋਲਾ ਪੈ ਗਿਆ ਨਸੀਰਾ ਦਾ ਭਰਾ ਵੱਡਾ ਜਰਨੈਲ ਬਣਿਆ ਵੱਡਾ ਜਰਨੈਲ ਤੇ ਭੈਣ ਕਹਿੰਦੀ ਹੈ ਵੀ ਹਰ ਵੇਲੇ ਤੂੰ ਡਿਊਟੀ ਤੇਰੀ ਇਹੋ ਜਿਹੀ ਹੈ ਤੇ ਅੱਜ ਮੇਰਾ ਦਿਲ ਕਰਦਾ ਵੀ ਮੈਂ ਗਰਮ ਗਰਮ ਪ੍ਰਸ਼ਾਦਾ ਲਾਵਾਂ ਤੇ ਤੂੰ ਖਾਵੇਂ ਕਹਿੰਦਾ ਠੀਕ ਹੈ ਬੈਠ ਗਿਆ ਭੈਣ ਗਰਮ ਗਰਮ ਪ੍ਰਸ਼ਾਦਾ ਲਾਹਣ ਲੱਗ ਪਈ ਉਹ ਖਾ ਰਿਹਾ ਦੂਜਾ ਲਾਇਆ ਖਾਧਾ ਤੇ ਪ੍ਰਸ਼ਾਦਾ ਲਾਂਦੇ ਲਾਂਦੇ ਨਸੀਰਾ ਆਪਣੇ ਵੀਰ ਨੂੰ ਪੁੱਛਦੀ ਹੈ ਜਾ ਕਿੱਥੇ ਰਹੇ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੰਦਾ ਜਾਂ ਮਾਰ ਕੇ ਮਤਲਬ ਪਕੜਨ ਜਾ ਰਿਹਾ ਉਹ ਫੁਲਕਾ ਉੱਥੇ ਰਹਿ ਗਿਆ ਕਿਉਂਕਿ ਉਹ ਮੁਰੀਦ ਸੀ ਉਹ ਦਵਾਨੀ ਸੀ ਮਹਾਰਾਜ ਦੀ ਉਹ ਕਹਿਣ ਲੱਗੀ ਵੀਰਾ ਇਹ ਭੁੱਲ ਨਾ ਕਰੀ ਗੁਰੂ ਗੋਬਿੰਦ ਸਿੰਘ ਨੂੰ ਕੋਈ ਨਹੀਂ ਫੜ ਸਕਦਾ ਕਿਉਂਕਿ ਉਹ ਆਪ ਅੱਲਾ ਹੈ ਉਹ ਆਪ ਅੱਲਾ ਹੈ ਉਹਨੂੰ ਨਹੀਂ ਕੋਈ ਫੜ ਸਕਦਾ ਇਹ ਭੁੱਲ ਨਾ ਕਰ ਬੈਠੇ ਪਤਾ ਹੀ ਨਹੀਂ ਵਾਪਸ ਮੁੜ ਜਾ। ਵਾਪਰਲਾ ਦਾ ਰੂਪ ਨੇ ਪਰਮੇਸ਼ਰ ਨੇ ਕਹਿੰਦੇ ਉੱਥੇ ਥਾਲੀ ਸੁੱਟਦੀ ਉਹਨੇ ਵੀ ਤੂੰ ਮੈਨੂੰ ਕਮਜ਼ੋਰ ਕਰ ਰਹੀ ਹੈ। ਮੈਂ ਇੰਨੀ ਵੱਡੀ ਸਭਾ ਚ ਫੋੜੀ ਚੁੱਕੀ ਹੈ, ਸੌਂ ਖਾਧੀ ਹੈ। ਮੈਂ ਸਿਰਫ ਗੱਲ ਕਰ ਰਿਹਾ ਦ੍ਰਿਸ਼ਟੀ ਦੀ। ਅਨੰਦਪੁਰ ਸਾਹਿਬ ਤੋਂ 10-15 ਕਿਲੋਮੀਟਰ ਦੂਰ ਇਹਨੇ ਫੌਜਾਂ ਰੋਕ ਲਈਆਂ ਤੇ 2-4 ਸੂਈਏ ਭੇਜੇ ਵੀ ਜਾਓ ਅੰਦਰ ਖਬਰ ਲੈ ਕੇ ਆਓ ਅਨੰਦਪੁਰ ਸਾਹਿਬ ਦੀ ਅੰਦਰ ਕੀ ਹੈ। ਉਹ ਖਬਰ ਲੈ ਕੇ ਆਇਆ ਜੀ 700 ਬੰਦਾ ਅੰਦਰ। ਆਖੋ ਸਤਨਾਮ। 700 ਸਿੰਘ, 700 ਦੇ ਗਰੀਬ ਸਿੰਘ ਨੇ ਖਬਰ ਛਾਤੀ ਦੇ ਹੱਥ ਮਾਰ ਕੇ ਕਹਿੰਦਾ ਸਾਹਿਬ ਕਹਿੰਦਾ 700 ਨੂੰ 7 ਘੰਟੇ ਚ ਮੈਂ ਮਾਰ ਦੇਣਾ, ਮੁੜ ਕੇ ਗੁਰੂ ਗੋਬਿੰਦ ਸਿੰਘ ਨੂੰ ਫੜ ਲੈਣਾ। ਆਖੋ ਸਤਨਾਮ। ਇਹਨਾਂ 700 ਨੂੰ ਮੇਰਾ 10,000 ਫੌਜ ਔਰ ਮੈਨੂੰ ਦਿੱਤੀ ਸੀ, 7 ਘੰਟੇ ਚ ਮੈਂ ਫੜ ਲੈਣਾ। ਉਧਰੋਂ ਨਸੀਰਾਂ ਇਹਦੀ ਭੈਣ ਅਰਦਾਸਾਂ ਕਰਦੀ ਪਈ, ਗੁਰੂ ਗੋਬਿੰਦ ਸਿੰਘ ਜੀ ਮੇਰੇ ਭਰਾ ਨੂੰ ਮਾਰਿਓ ਨਾ, ਮਾਰਿਓ ਨਾ, ਇਹਦੇ ਤੇ ਦ੍ਰਿਸ਼ਟੀ ਕਰਕੇ ਇਹਦੀ ਮਾੜੀ ਮੱਤ ਮਾਰ ਦਿਓ, ਇਹਦੀ ਗਲਤ ਬੁੱਧੀ ਮਾਰ ਦਿਓ। ਆਖੋ ਸਤਨਾਮ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾ ਅਨੰਦਪੁਰ ਸਾਹਿਬ ਤੋਂ ਤੀਰ ਚਲਾਇਆ, ਜਿੱਥੇ ਵੀ ਇਹ 10-12 ਮੀਲ ਦੇ ਬੈਠੇ ਨਾ, ਜਿਹੜੇ ਮੰਜੇ ਤੇ ਇਹਦੇ ਪਾਵੇ ਚ ਵੱਜਾ ਤੀਰ, ਮੰਜਾ ਹਿੱਲ ਗਿਆ ਤੇ ਕਹਿੰਦਾ ਇਹ ਕਿਹੜਾ ਬਲੀ ਹੈ, ਕੌਣ ਹੈ ਇਹ, ਤੀਰ ਮੈਨੂੰ ਵੀ ਮਾਰ ਸਕਦਾ ਸੀ ਮੇਰੇ ਪਾਵੇ ਚ, ਕੱਢੋ ਤੀਰ। ਜਦੋਂ ਕੱਢਿਆ ਤੇ ਕਹਿੰਦਾ ਕੌਣ ਹੋ ਸਕਦਾ। ਇਹਦੇ ਅਹਿਲਕਾਰ ਕਹਿੰਦੇ ਜੀ ਇਹ ਤੀਰ ਤੇ ਗੁਰੂ ਗੋਬਿੰਦ ਸਿੰਘ ਦਾ ਲੱਗਦਾ। ਕਹਿੰਦੇ ਤੁਸੀਂ ਕਿਵੇਂ ਪਛਾਣਿਆ? ਕਹਿੰਦੇ ਅੱਗੇ ਨੋਕ ਵੇਖੋ, ਇਹਦੀ ਨੋਕ ਤੇ 1.25 ਤੋਲਾ ਸੋਨਾ ਲੱਗਾ। ਇੱਕ ਚਕਾਰਾ ਬੁਲਾਓਗਾ ਜੀ ਸਾਡਾ ਪਿਓ ਹੈ, ਕੋਈ ਹੈ ਕੋਈ ਦੁਨੀਆ ਚ ਇਹੋ ਜਿਹਾ ਹੋਇਆ ਕਿ ਤੀਰ ਨੂੰ 1.25 ਤੋਲਾ ਸੋਨਾ ਲੱਗਾ ਹੁੰਦਾ ਸੀ ਕਿ ਵੈਰ ਨਹੀਂ ਮਾਰਨ ਵਾਲੇ ਨਾਲ, ਜੇ ਜ਼ਖਮੀ ਹੋ ਜੇ ਇਲਾਜ ਕਰ ਲੈ, ਚੜਾਈ ਕਰ ਜੇ ਤੇ ਕਫਨ ਦਾ ਪ੍ਰਬੰਧ ਹੋ ਜਾਂਦਾ, ਵੈਰ ਨਹੀਂ। ਇਹ ਪਤਾ ਕੀ ਸੋਚਦਾ? ਕਹਿੰਦਾ ਗੁਰੂ ਗੋਬਿੰਦ ਸਿੰਘ ਕੋਈ ਕਰਾਮਾਤੀ ਹੈ, ਇਹਦੇ ਕੋਈ ਕਰਾਮਾਤਾਂ ਨੇ ਜਿਹੜੀ ਕਰਾਮਾਤ ਨਾਲ ਤੀਰ ਮਾਰਿਆ। 5 ਮਿੰਟ ਬੀਤੇ ਤੇ ਮਹਾਰਾਜ ਨੇ ਰੁੱਕਾ ਲਿਖ ਕੇ ਤੇ ਦੂਜਾ ਤੀਰ ਮਾਰਿਆ ਦੂਜੇ ਪਾਵੇ ਚ, ਤੇ ਉਹ ਰੁੱਕੇ ਤੇ ਕੀ ਲਿਖਿਆ ਸੀ, ਇਹ ਜਿਹੜੇ ਤੀਰ ਵੱਜ ਰਹੇ ਨੇ ਇਹ ਕਰਾਮਾਤ ਨਾਲ ਨਹੀਂ ਵੱਜ ਰਹੇ, ਇਹ ਯੁੱਧ ਦਾ ਅਭਿਆਸ ਹੈ, ਇਹ ਯੁੱਧ ਦੀ ਕਲਾ ਹੈ। ਆਖੋ ਸਤਨਾਮ। ਯੁੱਧ ਵਿੱਚ ਕਲਾ ਸਿਖਾਈ ਜਾਂਦੀ, ਉਹ ਕਲਾ ਹੈ। ਉਹ ਜਦੋਂ ਰੁੱਕਾ ਪੜਿਆ ਉਹ ਵੀ ਤੀਰ ਨੂੰ ਸੋਨਾ ਲੱਗਾ, ਇਹਨੇ ਆਰਡਰ ਦੇ ਦਿੱਤਾ ਕਰ ਦਿਓ ਹਮਲਾ। ਆਖੋ ਸਤਨਾਮ। ਕਰ ਦਿਓ, ਹੋ ਗਈ ਜੰਗ ਸ਼ੁਰੂ। ਉਧਰ ਭੈਣ ਅਰਦਾਸਾਂ ਕਰ ਰਹੀ ਹੈ ਨਸੀਰਾ ਬੇਗਮ, ਪੀਰ ਬੁੱਧੂ ਸ਼ਾਹ ਦੀ ਘਰ ਵਾਲੀ। ਪੀਰ ਬੁੱਧੂ ਸ਼ਾਹ ਵੀ ਵੇਖਿਆ, ਉਹ ਵੀ ਵੇਖੀ, ਜਿਹੜਾ ਬੰਦਾ ਆਪਣੇ 500 ਮੁਰੀਦ ਵਾਰ ਦਿੰਦਾ, ਪੁੱਤਰ ਵਾਰ ਦਿੰਦਾ ਗੁਰੂ ਤੋਂ, ਉਹ ਕਿੰਨਾ ਕੁ ਵੇਖਿਆ ਹੋਏਗਾ। ਆਖੋ ਸਤਨਾਮ। ਗੁਰੂ ਗੋਬਿੰਦ ਸਿੰਘ ਮੇਰੇ ਸਿੱਖਾਂ ਦੇ ਨਹੀਂ ਜੇ, ਸਭ ਦੇ ਜੇ, ਕਹਿ ਦਿਓ ਗੱਜ ਕੇ ਸਤਨਾਮ। ਜਿਹੜਾ ਉਹਨਾਂ ਨੂੰ ਪਿਆਰ ਕਰੇ, ਪ੍ਰੇਮ ਕਰੇ, ਪ੍ਰੀਤ ਕਰੇ। ਮੈਂ ਗੱਲ ਸਾਨੂੰ ਛੋਟੀ ਕਰਨਾ, ਉਹ ਅਰਦਾਸਾਂ ਕਰ ਰਹੀ ਹੈ ਨਸੀਰਾ ਬੇਗਮ, ਗੁਰੂ ਗੋਬਿੰਦ ਸਿੰਘ ਮੇਰੇ ਭਰਾ ਨੂੰ ਮਾਰਿਓ ਨਾ, ਇਹਦੀ ਮੱਤ ਮਾੜੀ ਮਾਰ ਦਿਓ, ਇਹਦੀ ਬੁੱਧੀ ਮਾੜੀ। ਆਖੋ ਸਤਨਾਮ। ਇੱਧਰ ਜੰਗ ਹੋ ਰਹੀ ਹੈ, ਉਧਰ ਗੁਰੂ ਗੋਬਿੰਦ ਸਿੰਘ ਨੇ ਕਲਾ ਵਰਤਾਈ। ਇਹ ਸੈਦ ਖਾਨ ਦੇ ਮਨ ਚ ਫੁਰਨਾ ਬਣਿਆ, ਜੇ ਐਡਾ ਹੀ ਬਲੀ ਹੈ ਗੁਰੂ ਗੋਬਿੰਦ ਸਿੰਘ, ਇਹਨਿਆਂ ਨੂੰ ਮਰਵਾ ਕਿਉਂ ਰਿਹਾ, ਕੱਲੇ ਨਾ ਕੱਲਾ ਆ ਜੇ। ਆਖੋ ਸਤਨਾਮ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਘੋੜਾ ਰੇੜਤਾ, ਸਾਰੇ ਸਿੰਘ ਰੋਕਣ, ਮਹਾਰਾਜ ਤੁਸੀਂ ਬੈਠੋ ਸੀ ਹੈਗੇ ਆ। ਮਹਾਰਾਜ ਕਹਿੰਦੇ ਨਹੀਂ, ਹੁਣ ਜੰਗ ਦਾ ਰੁੱਖ ਬਦਲ ਗਿਆ, ਕਿਸੇ ਦੀ ਅਰਦਾਸ ਕਰਕੇ ਜੰਗ ਦਾ ਰੁੱਖ ਬਦਲ ਗਿਆ, ਕਿਸੇ ਦੀ ਅਰਦਾਸ ਕਰਕੇ। ਮਹਾਰਾਜ ਸਾਹਮਣੇ ਆ ਗਏ, ਇਹ ਸੈਦ ਖਾਂ ਕਹਿੰਦੇ ਡਰਦੇ ਨਹੀਂ। ਆਖੋ ਸਤਨਾਮ। ਸਾਹਮਣੇ ਆ ਗਏ ਤੇ ਮਹਾਰਾਜ ਦੂਰੋਂ ਕਹਿੰਦੇ ਕਹਿੰਦੇ ਤੂੰ ਫੁਰਨਾ ਬਣਾਇਆ ਸੀ, ਆ ਜਾਓ ਕੱਲੇ ਨਾ ਕੱਲਾ। ਅਸੀਂ ਆ ਗਏ, ਫੁਰਨਾ ਵੀ ਉਹਨਾਂ ਨੇ ਬਣਵਾਇਆ, ਭੈਣ ਅਰਦਾਸਾਂ ਕਰ ਰਹੀ। ਮਹਾਰਾਜ ਕਹਿੰਦੇ ਥੋੜੀ ਹੋਰ ਅੱਗੇ ਆ ਜਾਵਾਂ, ਚਲਾ ਤੀਰ ਮਹਾਰਾਜ ਹੋਰ ਅੱਗੇ ਆ ਗਏ ਕਹਿੰਦੇ ਡਰਦੇ ਨੀ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਨੇਤਰਾਂ ਵਿੱਚੋਂ ਉਸ ਦ੍ਰਿਸ਼ਟੀ ਨਾਲ ਵੇਖਿਆ ਕਿਉਂ ਇੱਕ ਮਹਾਰਾਜ ਦੀ ਸੱਚੀ ਮੁਰੀਦ ਨਸੀਰਾ ਬੇਗਮ ਅਰਦਾਸਾਂ ਕਰ ਰਹੀ ਸੀ ਮਹਾਰਾਜ ਨੇ ਅੰਮ੍ਰਿਤ ਵਰਗੀ ਦ੍ਰਿਸ਼ਟੀ ਨਾਲ ਵੇਖਿਆ ਸਾਧ ਸੰਗਤ ਉਹ ਜਦੋਂ ਅੰਮ੍ਰਿਤ ਵਰਗੀ ਦ੍ਰਿਸ਼ਟੀ ਨਾਲ ਵੇਖਿਆ ਤੇ ਇਹਦੇ ਸਾਰੇ ਖਿਆਲ ਹੱਥ ਕੰਬਣ ਲੱਗ ਪਏ ਕਮਾਨ ਛੁੱਟ ਗਈ ਤੀਰ ਛੁੱਟ ਗਿਆ ਘੋੜੇ ਤੋਂ ਥੱਲੇ ਆ ਕੇ ਚਰਨਾਂ ਤੇ ਡਿੱਗ ਪਿਆ ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਪਛਾਣਨ ਵਿੱਚ ਦੇਰੀ ਹੋ ਗਈ ਦ੍ਰਿਸ਼ਟੀ ਏਡੀ ਵੱਡੀ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸਾਰੀਆਂ ਫੌਜਾਂ ਨੂੰ ਆਰਡਰ ਦੇਤਾ ਜਾਓ ਔਰੰਗਜ਼ੈਬ ਨੂੰ ਕਹਿ ਦਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਅੱਲਾ ਜੇ ਉਹਨਾਂ ਨੂੰ ਕੋਈ ਨਹੀਂ ਫੜ ਸਕਦਾ ਕਹਿ ਦਿਓ ਗੱਜ ਕੇ ਸਾਥ ਆਪਣੀ ਗੱਲ ਕਿੱਥੋਂ ਤੁਰੀ ਸੀ ਦ੍ਰਿਸ਼ਟੀ ਇਹ ਹੰਡਿਆਏ ਨਗਰ ਜਿੱਥੇ ਇੱਕ ਟੋਏ ਚ ਮੀਂਹ ਦਾ ਪਾਣੀ ਗੁਰੂ ਸਾਹਿਬ ਨੇ ਨੇਤਰ ਭਰ ਕੇ ਵੇਖਿਆ ਟੋਏ ਵੱਲ ਕਹਿੰਦੇ ਆ ਜਿਹੜਾ ਤੜਫਦਾ ਪਿਆ ਇਹਨੂੰ ਵਾਹਿਗੁਰੂ ਵਾਹਿਗੁਰੂ ਜਪਦਿਆਂ ਇਸ਼ਨਾਨ ਕਰਾ ਦੋ ਤੇ ਕਹਿੰਦੇ ਉਸ ਵੇਲੇ ਪਿੰਡ ਵਾਲਿਆਂ ਦੀ ਤਰੇੜ ਵੀ ਆਈ ਬਈ ਇਹਨੂੰ ਇੱਕ ਬੰਦਾ ਅੱਗੇ ਬਿਮਾਰ ਹੈ ਬਿਮਾਰੀ ਤੋਂ ਪੀੜਤ ਹੈ ਉਧਰੋਂ ਟੋਏ ਦੇ ਗੰਦੇ ਪਾਣੀ ਨਾਲ ਇਸ਼ਨਾਨ ਕਰਾ ਦਈਏ ਤੇ ਹੋਰ ਵੱਧ ਜਾਏਗਾ ਪਰ ਪਿੰਡ ਵਾਲੇ ਕਹਿੰਦੇ ਨਹੀਂ ਗੁਰੂ ਨਾਨਕ ਦੀ ਨੌਵੀਂ ਜੋ ਕਹਿੰਦੇ ਕਰ ਦਿਓ ਕਹਿੰਦੇ ਜਦੋਂ ਇਸ਼ਨਾਨ ਕਰਾਇਆ ਵਾਹਿਗੁਰੂ ਵਾਹਿਗੁਰੂ ਜਪਦਿਆਂ ਬਾਹਰ ਕੱਢਣ ਦੀ ਦੇਰ ਸੀ ਬੁਖਾਰ ਰਾਜੀ ਕਿਰਿਆ ਹੀ ਕੁਝ ਹੋਰ ਸਾਰੇ ਹੰਡਿਆਏ ਨਗਰ ਚ ਰੋਲਾ ਪੈ ਗਿਆ ਵੀ ਧੰਨ ਗੁਰੂ ਤੇਗ ਬਹਾਦਰ ਨੌਵੀਂ ਜੋਤ ਆਏ ਨੇ ਕਿਰਪਾ ਕਰ ਰਹੇ ਸਾਰਾ ਪਿੰਡ ਜਿੰਨਾ ਵੀ ਬਿਮਾਰੀ ਤੋਂ ਪੀੜਤ ਸੀ ਆ ਗਏ ਇਕੱਠੇ ਹੋ ਗਏ ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਦੱਸੋ ਕਹਿੰਦੇ ਮਹਾਰਾਜ ਸਾਨੂੰ ਵੀ ਜੀਵਨ ਦਾਨ ਦੇ ਦਿਓ ਆਖੋ ਸਤਨਾਮ ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਜਪਦਿਆਂ ਇਸ ਟੋਏ ਚ ਇਸ਼ਨਾਨ ਕਰੀ ਚੱਲੋ ਸਾਰਿਆਂ ਤੇ ਕਿਰਪਾ ਹੋਊਗੀ ਸਾਰਿਆਂ ਤੇ ਇਹ ਕਿਸੇ ਨੂੰ ਵਹਿਮ ਨਾ ਰਹਿ ਜੇ ਦੋ ਮਿੰਟ ਸਮਾਪਤੀ ਹੈ ਉਹਦੇ ਕਰਕੇ ਮੇਰਾ ਦਿਲ ਕਰਦਾ ਵੀ ਤੁਸੀਂ ਇਤਿਹਾਸਕ ਸਾਖੀ ਹੈ ਇਤਿਹਾਸਕ ਪੰਕਤੀਆਂ ਸੁਣ ਲਓ ਲਾਈਨਾਂ ਅਬ ਹਮ ਸਰਣ ਤੁਮਾਰੀ ਪਰੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅਬ ਹਮ ਸਰਣ ਤੁਮਾਰੀ ਪਰੇ ਕਰੋ ਉਧਾਰਨ ਨਹੀਂ ਤਾਂ ਮਰੇ ਇਹ ਪਿੰਡ ਵਾਲੇ ਕਹਿ ਰਹੇ ਇੱਕ ਉਧਾਰਨਾ ਨਹੀਂ ਜਿਹੜੀ ਬਾਬਾ ਦੀਪ ਸਿੰਘ ਦੇ ਦਰ ਤੇ ਰੋਜ਼ ਕਥਾ ਹੁੰਦੀ ਹੈ ਨਾ ਲਾਈਵ ਆਉਂਦੀ ਫਾਸਟ ਵੇ ਤੇ ਪਟਿਆਲੇ ਦੁੱਖ ਨਿਵਾਰਨ ਕਥਾ ਹੁੰਦੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਇਹ ਉਹਦੀਆਂ ਲਾਈਨਾਂ ਨੇ ਅਬ ਹਮ ਸਰਣ ਤੁਮਾਰੀ ਪਰੇ ਕਰੋ ਉਧਾਰਨ ਨਾਇ ਤਾਂ ਮਰੇ ਸਭ ਹਨ ਕੋ ਸ੍ਰੀ ਗੁਰ ਫਰਮਾਇਓ ਜਿਹਨਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹੋ ਮਹਾਰਾਜ ਫਰਮਾਇਆ ਸਭ ਹਨ ਕੋ ਸ੍ਰੀ ਗੁਰ ਫਰਮਾਇਓ ਜਿਸ ਕੋ ਤਨ ਤਾਪ ਤਪਤਾਇਓ ਜਿਹਦੇ ਤਨ ਨੂੰ ਵੀ ਤਾਪ ਚੜਿਆ ਹੋਇਆ ਸੋ ਸਭ ਕਰਤੇ ਜਾਓ ਇਸ਼ਨਾਨ ਇਹਦੇ ਚ ਇਸ਼ਨਾਨ ਕਰੀ ਜਾਓ ਸੋ ਸਭ ਕਰਤੇ ਜਾਓ ਇਸ਼ਨਾਨ ਸਿਮਰੋ ਵਾਹਿਗੁਰੂ ਸੁਖਦਾਨ ਸਿਮਰੋ ਵਾਹਿਗੁਰੂ ਸੁਖਦਾਨ ਜਿਮ ਦੁੱਖ ਤੇ ਗੁਰ ਇਹ ਛਡਾਏ ਸਾਡਾ ਅੰਦਰ ਬੜਾ ਕਮਜ਼ੋਰ ਹੈ ਗੁਰੂ ਦਾ ਤਗੜਾ ਕੰਮ ਹੈ ਗੁਰੂ ਤੇਗ ਬਹਾਦਰ ਪਿੰਡ ਵਾਲਿਆਂ ਨੂੰ ਕਹਿੰਦੇ ਐ ਤਾਪ ਤੋਂ ਬਚਾਉਣਾ ਤੇ ਇੱਕ ਪਾਸੇ ਗੁਰੂ ਨਾਨਕ ਦਾ ਘਰ ਇੰਨਾ ਵੱਡਾ ਵਾਹਿਗੁਰੂ ਵਾਹਿਗੁਰੂ ਦਾ ਲੜਨਾ ਛੱਡਿਓ ਕਿ ਵਾਹਿਗੁਰੂ ਵਾਹਿਗੁਰੂ ਜਪਣ ਵਾਲਿਆਂ ਨੂੰ ਨਿਰੰਕਾਰ ਜਮਾਂ ਤੋਂ ਵੀ ਛੱਡਾ ਦਿੰਦਾ ਹੈ ਜਮਾਂ ਤੋਂ ਜਿਮ ਦੁੱਖ ਤੇ ਗੁਰ ਇਹ ਛੁਡਾਏ ਤਿਮ ਜਮ ਤੇ ਤੇ ਹਾਥ ਬਚਾਏ ਜਾਂ ਤੇ ਸਿਮਰੋਂ ਸ੍ਰੀ ਸਤਨਾਮ ਹਲਤ ਪਲਤ ਸੁਖ ਕਾ ਅਭਿਰਾਮ ਇਹ ਸਾਰੇ ਨਗਰ ਵਾਲੇ ਜਿਹਨੂੰ ਜਿਹਨੂੰ ਤਾਪ ਉਹ ਇਸ਼ਨਾਨ ਕਰ ਰਿਹਾ ਵਾਹਿਗੁਰੂ ਜਪਦੇ ਰਾਜੀ ਹੁਣ ਸਾਰਾ ਨਗਰ ਹੰਡਿਆਏ ਗੁਰੂ ਤੇਗ ਬਹਾਦਰ ਦੇ ਸ਼ਰਣੀ ਪੈ ਗਏ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਸਾਨੂੰ ਵੀ ਗੁਰੂ ਨਾਨਕ ਦਾ ਸਿੱਖ ਬਣਾ ਦਿਓ ਗੱਜ ਕੇ ਆਖੋ ਸਤਨਾਮ ਸਾਨੂੰ ਵੀ ਸਿੱਖੀ ਦੀ ਦਾਤ ਦੇ ਦਿਓ ਮਿਹਰ ਕਰੋ ਮਹਾਰਾਜ ਮੇਰੇ ਮਹਾਰਾਜ ਜੀ ਨੇ ਉਦੋਂ ਚਰਨ ਪੋਲ ਹੁੰਦੀ ਸੀ ਇਹ ਖੰਡੇ ਦਾ ਅੰਮ੍ਰਿਤ ਫਿਰ ਗੁਰੂ ਗੋਬਿੰਦ ਸਿੰਘ ਜੀ ਵੇਲੇ ਮੇਰੇ ਮਹਾਰਾਜ ਨੇ ਉਹ ਸਾਰੇ ਨਗਰ ਵਾਲਿਆਂ ਨੂੰ ਚਰਨ ਪੌਲ ਦੇ ਕੇ ਸਿੱਖੀ ਦੀ ਦਾਤ ਝੋਲੀ ਚ ਪਾਈ ਔਰ ਇਤਿਹਾਸ ਲਿਖਿਆ ਜਿੱਥੇ ਇਹ ਟੋਇਆ ਸੀ ਅੱਜ ਸਰੋਵਰ ਬਣਿਆ ਆਖੋ ਸਤਨਾਮ ਗੁਰਦੁਆਰੇ ਦਾ ਨਾਂ ਹੈ ਗੁਰੂ ਸਰ ਲੈ ਨਗਰ ਗੁਰਦੁਆਰੇ ਦਾ ਨਾਂ ਹੈ ਗੁਰੂ ਸਰ ਤੇ ਟੋਏ ਵਾਲੀ ਜਗ੍ਹਾ ਅੱਜ ਵੀ ਸਰੋਵਰ ਹੈ ਤੇ ਅੱਜ ਵੀ ਗੁਰੂ ਤੇਗ ਬਹਾਦਰ ਦੇ ਬਚਨਾਂ ਦਾ ਸਦਕਾ ਅਨੇਕਾਂ ਜੀਵ ਰਾਜੀ ਗੱਜ ਕੇ ਆਖੋ ਸਤਨਾਮ ਗੁਰੂ ਤੇਗ ਬਹਾਦਰ ਮਹਾਰਾਜ ਸਾਨੂੰ ਪਛਾਣਨ ਵਾਲੀ ਅੱਖ ਬਖਸ਼ੋ ਤੁਸੀਂ ਕੌਣ ਸਭ ਥਾਈ ਹੋਏ ਆਪ ਜੀ ਸਾਰੀਆਂ ਜਗ੍ਹਾ ਤੇ ਸਹਾਈ ਹੋਣ ਵਾਲੇ ਹੋ ਪੜੋ ਜੀ ਫਿਰ ਸਮਾਪਤੀ ਹੈ ਜੀ ਸਭ ਥਾਈ ਹੋਏ ਸਹਾਈ
ਸ੍ਰੀ ਗੁਰੂ ਤੇਗ ਬਹਾਦਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਧੰਨ ਸ੍ਰੀ ਗੁਰੂ ਤੇਗ ਬਹਾਦਰ
ਸੰਗਤ ਬੋਲੇ ਤੇਗ ਬਹਾਦਰ ਸ੍ਰਿਸ਼ਟੀ ਦੀ ਚਾਦਰ ਤੇਗ ਬਹਾਦਰ ਸ੍ਰਿਸ਼ਟੀ ਦੀ ਚਾਦਰ ਤੇਗ
ਬਹਾਦਰ ਸ੍ਰਿਸ਼ਟੀ ਦੀ ਚਾਦਰ
ਧੰਨ ਸ੍ਰੀ ਗੁਰੂ ਤੇਗ ਬਹਾਦਰ ਧੰਨ ਸ੍ਰੀ ਗੁਰੂ ਤੇਗ ਸਾਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਸੰਗਤ ਬੋਲੇ
ਤੂੰ ਚਾਹਵੇਂ ਕੱਲੇ ਕੱਲੇ ਨੂੰ ਵੀ ਤਾਰ ਸਕਦਾ, ਧੰਨ ਗੁਰੂ ਤੇਗ ਬਹਾਦਰ ਜੀ ਤੁਸੀਂ ਚਾਹੋ ਤੇ ਖਲਕਤ ਦੀ ਖਲਕ ਨੂੰ ਤਾਰ ਸਕਦੇ। ਜਿੱਥੋਂ ਸ਼ੁਰੂ ਹੋਏ ਸਾਂ ਜੀ, ਕਹਿੰਦੇ ਬੌਲ ਜਿੱਥੇ ਮਰਜ਼ੀ ਜਾਵੇ ਉੱਥੇ ਹੀ ਆਵੇ, ਸਾਰੀ ਖਲਕਤ ਨੂੰ ਉਤਾਰਨ ਵਾਲੇ ਆ ਸੱਚਾ ਪਾਤਸ਼ਾਹ, ਸਾਡੇ ਗਰੀਬਾਂ ਤੇ ਵੀ ਨਜ਼ਰ ਕਰਿਓ। ਜਿੱਥੋਂ ਸ਼ੁਰੂ ਹੋਏ ਸਾਂ, ਗੁਰ ਤਾਰ ਤਾਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੈਂਟਰਲ ਟਾਊਨ ਜਲੰਧਰ ਦੀ ਸਾਰੀ ਕਮੇਟੀ, ਬੜਾ ਵੱਡੀ ਹਿੰਮਤ ਇਹਨਾਂ ਦੀ, ਸਿਰ ਤੇ ਹੱਥ ਤੁਹਾਡਾ। ਕਈ ਦਿਨਾਂ ਤੋਂ ਸਵੇਰੇ ਸ਼ਾਮ ਦੀਵਾਨ ਲਾ ਰਹੇ ਨੇ, ਔਰ ਅੱਜ ਰਾਤ ਦਾ ਵੀ ਤੁਹਾਨੂੰ ਵੀਰ ਜੀ ਨੇ ਵੇਰਵੇ ਦਿੱਤੇ ਨੇ। ਸਾਡੀ ਦਾਸਾਂ ਦੀ ਹਾਜ਼ਰੀ ਪ੍ਰਵਾਨ ਕਰਿਓ, ਜਲੰਧਰ ਦੀਆਂ ਸਾਰੀਆਂ ਸੰਗਤਾਂ ਦੇ ਚਰਨਾਂ ਤੇ ਅੰਦਰੋਂ ਨਮਸਕਾਰ। ਅਗਲੇ ਸਫ਼ਰ, ਅਗਲੇ ਦੀਵਾਨ, ਘਰੇਲੂ ਤੌਰ ਤੇ, ਸੰਸਥਾਵਾਂ ਦੇ ਤੌਰ ਤੇ, ਸਾਰੇ ਪਾਸੇ ਮਾਰੇ ਪੜਦੇ ਕੱਜਣ, ਲਾਜ ਰੱਖਣ, ਪੰਜ ਵਾਰੀ ਵਾਹਿਗੁਰੂ ਕਹਿ ਕੇ ਸੀਸ ਦੇ ਦਿਓ ਸਾਰੀ ਸੰਗਤ ਦਾਸਾਂ ਗਰੀਬਾਂ ਨੂੰ ਵੀ, ਕਿਉਂ ਸੰਗਤ ਦਾ ਹੀ ਆਸਰਾ, ਮੈਨੂੰ ਕੋਈ ਆਸਰਾ ਨਹੀਂ, ਤੁਹਾਡਾ ਹੀ ਆਸਰਾ। ਪੰਜ ਵਾਰੀ ਵਾਹਿਗੁਰੂ ਕਹਿ ਕੇ ਸੀਸ ਦੇ ਦਿਓ, ਵਾਹਿਗੁਰੂ 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 ਵਾਹਿਗੁਰੂ। ਹੁਣ ਸੈਕਟਰੀ ਸਾਹਿਬ ਆਪ ਜੀ ਦੇ ਦਰਸ਼ਨ ਕਰ ਰਹੇ ਨੇ, ਇੱਕ ਸੈਕਟਰੀ ਸਾਹਿਬ ਆਪ ਹੀ ਬੋਲ ਦਿੰਦੇ ਨੇ, ਇੱਕ ਮਾਤਾ ਇਕਬਾਲ ਕੌਰ ਨੇ ਜੀ, ਇਸਤਰੀ ਹਾਂ ਇਸਤਰੀ ਸਤਸੰਗ ਸਭਾ ਦੇ ਪ੍ਰਧਾਨ ਨੇ। ਅਸੀਂ ਅੰਮ੍ਰਿਤਸਰ ਵੱਲੋਂ ਸਰੋਪਾ ਦੇਣਾ ਚਾਹੁੰਦੇ ਹਾਂ, ਆਪ ਜੀ ਆ ਗਿਆ ਬੋਲਦੇ।
ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਕੇ ਲੰਗਰ ਅਤੁੱਟ ਤਿਆਰ ਨੇ, ਸਾਰੀਆਂ ਸੰਗਤਾਂ ਲੰਗਰ ਛੱਕ ਕੇ ਜਾਣ, ਸਿਰਫ 5-10 ਮਿੰਟ ਹੋਰ ਲਾਵਾਂਗੇ। ਗੁਰੂ ਸਾਹਿਬ ਦੇ ਚਰਨਾਂ 'ਚ ਆਪਾਂ ਅਰਦਾਸ ਬੇਨਤੀ ਕਰਨੀ ਹੈ, ਉਪਰੰਤ ਆਪਾਂ ਸਾਰਿਆਂ ਨੇ ਹੁਕਮਨਾਮੇ ਸਰਵਣ ਕਰਕੇ ਲੰਗਰ ਛਕਣਾ ਹੈ। ਸੋ ਜਾਣ ਵਾਲੀ ਸੰਗਤ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਭੈਣ ਜੀ ਇਕਬਾਲ ਕੌਰ ਜੀ, ਜੋ ਕਿ ਇੱਥੇ ਦੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਦੇ ਇਸਤਰੀ ਸਤਸੰਗ ਸਭਾ ਦੇ ਮੁਖੀ ਨੇ, ਉਹਨਾਂ ਨੂੰ ਬੀਬੀ ਕੋਲਾ ਜੀ ਭਲਾਈ ਕੇਂਦਰ ਵੱਲੋਂ ਮਾਨਯੋਗ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਉਹਨਾਂ ਨੂੰ ਸਰਪਾਓ ਦੀ ਬਖਸ਼ਿਸ਼ ਕਰ ਰਹੇ ਹਨ। ਤਾਂ ਭੈਣ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਸਟੇਜ 'ਤੇ ਆ ਜਾਣ ਔਰ ਭਾਈ ਸਾਹਿਬ ਜੀ ਪਾਸੋਂ ਸਰਪਾਓ ਪ੍ਰਾਪਤ ਕਰਨ। ਕੋਟਾਨਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਬੋਲੇ ਸੋ ਨਿਹਾਲ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਹੋਈ ਹੈ, ਔਰ ਮੈਂ ਸਮਝਦਾ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਪਾਸੋਂ ਸੇਵਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਲਈ ਹੈ। ਪਿਛਲੇ ਕਾਫੀ ਦਿਨਾਂ ਤੋਂ ਭਾਈ ਸਾਹਿਬ ਜੀ ਦੀ ਸਿਹਤ ਜੋ ਸੀ ਕੁਛ ਨਾਸਾਜ ਸੀ, ਲੇਕਿਨ ਗੁਰੂ ਸਾਹਿਬ ਨੇ ਕਿਰਪਾ ਕੀਤੀ, ਅੱਜ ਦੇ ਇਹਨਾਂ ਦੀਵਾਨਾਂ ਦੇ ਵਿੱਚ ਭਾਈ ਸਾਹਿਬ ਜੀ ਨੇ ਆਪ ਸਾਰੀ ਸੰਗਤ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੁੜਿਆ ਹੈ। ਮੈਂ ਦਾਸ ਜਲੰਧਰ ਦੀਆਂ ਸਮੂਹ ਸੰਗਤਾਂ ਵੱਲੋਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਮੇਰੇ ਨਾਲ ਖੜੀ ਹੈ, ਅਸੀਂ ਆਪ ਜੀ ਦੇ ਅਤੀ ਧੰਨਵਾਦੀ ਹਾਂ। ਔਰ ਲਗਾਤਾਰ ਪਿਛਲੇ 2-3 ਸਾਲ ਤੋਂ ਭਾਈ ਸਾਹਿਬ ਜੀ ਜਿਸ ਤਰ੍ਹਾਂ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਨ, ਸਤਿਗੁਰਾਂ ਦੇ ਅੱਗੇ ਅਰਦਾਸ ਬੇਨਤੀ ਹੈ ਕਿ ਭਾਈ ਸਾਹਿਬ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਤੇ ਇਸੇ ਤਰ੍ਹਾਂ ਜ਼ਰੂਰ ਇੱਕ ਪ੍ਰੋਗਰਾਮ ਘੱਟੋ ਘੱਟ ਜ਼ਰੂਰ ਸਾਨੂੰ ਦਿਆ ਕਰਨ। ਤਾਂ ਜੋ ਸਾਡੀ ਵੀ ਹੌਂਸਲਾ ਅਫਜਾਈ ਹੁੰਦੀ ਰਹੇ ਔਰ ਆਪ ਸੰਗਤਾਂ ਵੀ ਨੂੰ ਵੀ ਗੁਰਬਾਣੀ ਕੀਰਤਨ ਨਾਲ ਜੁੜਦੇ ਰਹਿਣ। ਸੋ ਹੁਣ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਾਹਿਬ ਜੀ ਨੂੰ ਸਨਮਾਨ ਦਿੱਤਾ ਜਾਣਾ। ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਜੀ ਨੂੰ ਕਿ ਉਹ ਸਟੇਜ 'ਤੇ ਆ ਜਾਣ। ਸਾਡੇ ਚੇਅਰਮੈਨ ਸਾਹਿਬ ਸਰਦਾਰ ਗੁਰਚਰਨ ਸਿੰਘ ਜੀ ਬਾਗਾਂ ਵਾਲੇ, ਪ੍ਰਧਾਨ ਸਰਦਾਰ ਚਰਨਜੀਤ ਸਿੰਘ ਜੀ ਡੀਸੀ ਟਾਇਰ, ਸਰਦਾਰ ਰਜਿੰਦਰ ਸਿੰਘ ਜੀ ਬੇਦੀ, ਬਲਜੀਤ ਸਿੰਘ ਜੀ ਸੇਠੀ ਸੀਨੀਅਰ ਮੀਤ ਪ੍ਰਧਾਨ, ਸਰਦਾਰ ਬਲਬੀਰ ਸਿੰਘ ਜੀ ਟਾਇਰਾਂ ਵਾਲੇ, ਬੋਲੇ ਸੋ ਨਿਹਾਲ, ਬਹੁਤ ਬਹੁਤ ਧੰਨਵਾਦ। ਅੱਜ ਦੇ ਇਸ ਸਮਾਗਮ ਦੇ ਵਿੱਚ ਜੋ ਸਾਨੂੰ ਸਹਿਯੋਗ ਮਿਲਿਆ, ਸਾਡੇ ਸਤਿਕਾਰਯੋਗ ਮਾਤਾ ਸੰਤੋਖ ਕੌਰ ਜੀ ਉਹਨਾਂ ਵੱਲੋਂ ਇਹ ਪ੍ਰੋਗਰਾਮ ਲਈ ਬਹੁਤ ਸਾਨੂੰ ਸਹਿਯੋਗ ਦਿੱਤਾ ਹੈ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਵੀ ਧੰਨਵਾਦ ਹੈ। ਸੋ ਰਾਤ ਦੇ ਪ੍ਰੋਗਰਾਮ ਸ਼ਾਮ 6 ਵਜੇ ਆਰੰਭ ਹੋ ਜਾਣੇ ਹਨ। ਤਿੰਨ ਰਾਗੀ ਜਥੇ ਰਾਤ ਦੇ ਪ੍ਰੋਗਰਾਮਾਂ ਵਿੱਚ ਹਾਜ਼ਰੀ ਭਰਨਗੇ। ਭਾਈ ਸਾਹਿਬ ਭਾਈ ਜਬਰ ਤੋੜ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 7:15 ਤੋਂ 8:15 ਵਜੇ ਤੱਕ, ਔਰ 8:15 ਤੋਂ 9:15 ਤੱਕ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਦੋ ਹਜ਼ੂਰੀ ਰਾਗੀ ਜਥੇ ਰਾਤ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਨਗੇ। ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਕੋਮਲ ਦਾ ਰਾਗੀ ਜਥਾ, ਉਹ ਵੀ ਰਾਤ ਦੇ ਦੀਵਾਨਾਂ ਵਿੱਚ ਹਾਜ਼ਰੀ ਭਰੇਗਾ। ਸੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਨੇ ਜ਼ਰੂਰ ਵੱਧ ਤੋਂ ਵੱਧ ਇਸੇ ਤਰ੍ਹਾਂ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਇੱਕ ਦੋ ਜ਼ਰੂਰੀ ਬੇਨਤੀਆਂ, ਕੁਝ ਇੱਕ ਸ਼ਖਸੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰਪਾਓ ਜੋ ਹਨ ਦਿੱਤੇ ਜਾਣੇ ਹਨ ਸੰਗਤਾਂ ਦੇ ਵਿੱਚ। ਸਾਡੇ ਸਤਿਕਾਰਯੋਗ ਸਰਦਾਰ ਗੁਰਿੰਦਰ ਸਿੰਘ ਜੀ ਮਜੈਲ, ਗੁਰਦੁਆਰਾ ਆਸਾਪੁਰ, ਗੁਰਦੁਆਰਾ ਸਿੰਘ ਸਭਾ ਅਵਤਾਰ ਨਗਰ ਦੇ ਜੋ ਕਿ ਜਨਰਲ ਸਕੱਤਰ ਹਨ, ਉਹ ਵੀ ਪਹੁੰਚੇ ਨੇ, ਉਹਨਾਂ ਨੂੰ ਸਰਪਾਓ ਦੀ ਬਖਸ਼ਿਸ਼ ਕੀਤੀ ਜਾਣੀ ਹੈ। ਸੋ ਉਹਨਾਂ ਦੇ ਨਾਲ ਨਾਲ ਸਰਦਾਰ ਕੁਲਜੀਤ ਸਿੰਘ ਜੀ ਚਾਵਲਾ ਗੁਰਦੁਆਰਾ ਆਸਾਪੁਰਨ ਤੋਂ, ਸਰਦਾਰ ਸਤਪਾਲ ਸਿੰਘ ਜੀ ਸਿੱਦਕੀ ਭਾਈ ਕਨਈਆ ਜੀ ਸੇਵਕ ਦਲ ਤੋਂ, ਸਰਦਾਰ ਬਲਦੇਵ ਸਿੰਘ ਜੀ ਗੱਤਕਾ ਮਾਸਟਰ ਜੋ ਕਿ ਗੱਤਕੇ ਦੀ ਸਿਖਲਾਈ ਦਿੰਦੇ ਹਨ। ਇਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ। ਆਪਾਂ ਸਾਰਿਆਂ ਨੇ ਰਲ ਕੇ ਹਾਜ਼ਰੀ ਸਾਡੀ ਗੁਰੂ ਸਾਹਿਬ ਦੀ ਅਰਦਾਸ ਦੇ ਵਿੱਚ ਲੱਗਣੀ ਹੈ। ਸੋ ਕਿਰਪਾ ਕਰੋ 5-7 ਮਿੰਟ ਸਿਰਫ ਲਾਵਾਂਗੇ ਆਪਾਂ, ਬਹੁਤਾ ਟਾਈਮ ਨਹੀਂ ਲਾਉਂਦੇ। ਇਸੇ ਤਰ੍ਹਾਂ ਸਜੇ ਰਹੋ ਕਿਉਂਕਿ ਲੰਗਰ ਆਪ ਜੀ ਨੂੰ ਜੋ ਹੈ ਅਰਦਾਸ ਤੋਂ ਹੁਕਮਨਾਮੇ ਤੋਂ ਬਾਅਦ ਹੀ ਛਕਾਉਣਾ ਹੈ। ਸੋ ਬੈਠੇ ਰਹੋ ਬੜੇ ਪਿਆਰ ਨਾਲ, ਕੜਾ ਪ੍ਰਸ਼ਾਦੀ ਦੇਗ ਵੀ ਵਰਤਣੀ ਹੈ ਜਿੱਥੇ ਆਪ ਜੀ ਨੇ ਇੰਨਾ ਸਮਾਂ ਹਾਜ਼ਰੀ ਭਰੀ ਹੈ 5-10 ਮਿੰਟ ਦੇ ਨਾਲ। ਕਿਰਪਾ ਕਰਕੇ ਬੇਨਤੀ ਹੈ ਸਮੂਹ ਮਤਾਵਾਂ ਭੈਣਾਂ ਦੇ ਬਿਨਾਂ ਬੇਨਤੀ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਸਰਦਾਰ ਬਲਦੇਵ ਸਿੰਘ ਜੀ, ਸਰਦਾਰ ਸਤਪਾਲ ਸਿੰਘ ਜੀ ਸਿੱਦਕੀ, ਬੋਲੇ ਸੋ ਨਿਹਾਲ, ਸਰਦਾਰ ਜਤਿੰਦਰ ਸਿੰਘ ਜੀ ਮਜੈਲ, ਉਹਨਾਂ ਨੂੰ ਵੀ ਬੇਨਤੀ ਹੈ। ਸਰਦਾਰ ਜਸਬੀਰ ਸਿੰਘ ਜੀ ਰੰਧਾਵਾ, ਬੋਲੇ ਸੋ ਨਿਹਾਲ, ਸਰਦਾਰ ਸਰਬਜੀਤ ਸਿੰਘ ਜੀ ਰਾਜਪਾਲ ਐਡਵੋਕੇਟ ਸਾਹਿਬ ਆਪ ਬੈਠੇ ਹੋਣ ਤਾਂ, ਹਾਂਜੀ, ਸਰਦਾਰ ਸਰਬਜੀਤ ਸਿੰਘ ਜੀ, ਸਰਦਾਰ ਹਰਜੋਤ ਸਿੰਘ ਜੀ ਲੱਕੀ ਗੁਰਦੁਆਰਾ ਅਜੀਤ ਨਗਰ ਤੋਂ, ਸਰਦਾਰ ਹਰਪ੍ਰੀਤ ਸਿੰਘ ਜੀ ਨੀਟੂ, ਭਾਈ ਸਰਦਾਰ ਤੇਜਿੰਦਰ ਸਿੰਘ ਜੀ ਪਰਦੇਸੀ, ਸਾਰੇ ਹੀ ਵੀਰਾਂ ਨੂੰ ਬੇਨਤੀ ਹੈ ਕਿ ਆ ਕੇ ਸਰਪਾਓ ਪ੍ਰਾਪਤ ਕਰਨ ਜੀ। ਸਰਦਾਰ ਭੁਪਿੰਦਰਪਾਲ ਸਿੰਘ ਜੀ ਖਾਲਸਾ, ਉਹਨਾਂ ਨੂੰ ਵੀ ਬੇਨਤੀ ਹੈ ਕਿ ਆ ਕੇ ਸਰਪਾਓ ਪ੍ਰਾਪਤ ਕਰਨ ਜੀ। ਸਰਦਾਰ ਗੁਰਮੇਲ ਸਿੰਘ ਜੀ ਭਾਈ ਕਨਈਆ ਜੀ ਸੇਵਕ ਦਲ ਤੋਂ, ਉਹ ਵੀ ਬੈਠੇ ਹੋਣ ਤਾਂ ਆ ਜਾਣ 1-2 ਮਿੰਟ ਦੇ ਵਿੱਚ। ਵੀਰ ਹਰਜੋਤ ਸਿੰਘ ਲੱਕੀ, ਸਰਦਾਰ ਹਰਪ੍ਰੀਤ ਸਿੰਘ ਜੀ ਨੀਟੂ, ਹਰਜੋਤ ਸਿੰਘ ਜੀ ਆਓ ਜੀ, ਆਓ ਅੱਗੇ ਆਓ ਜੀ, ਹਰਪ੍ਰੀਤ ਸਿੰਘ ਜੀ ਨੀਟੂ ਪਰਦੇਸੀ ਸਾਹਿਬ, ਉਹਨਾਂ ਨੂੰ ਵੀ ਬੇਨਤੀ ਹੈ ਕਿ ਸਰਪਾਓ ਪ੍ਰਾਪਤ ਕਰਨ ਜੀ। ਬੇਨਤੀ ਹੈ, ਪ੍ਰਵਾਨ ਕਰੋ ਜੀ। ਸ੍ਰੀ ਅਕਾਲ ਵੀਰ ਹਰਪ੍ਰੀਤ ਸਿੰਘ ਜੀ ਨੀਟੂ, ਸਰਦਾਰ ਗੁਰਮੇਲ ਸਿੰਘ ਜੀ ਭਾਈ ਕਨਈਆ ਜੀ ਸੇਵਕ ਦਲ ਤੋਂ, ਉਹਨਾਂ ਨੂੰ ਵੀ ਬੇਨਤੀ ਹੈ ਕਿ ਸਰਪਾਓ ਪ੍ਰਾਪਤ ਕਰਨ ਜੀ। ਸਰਦਾਰ ਸਤਪਾਲ ਸਿੰਘ ਜੀ ਸਿੱਦਕੀ ਜੋ ਕਿ ਵਿਦੇਸ਼ ਤੋਂ ਪਹੁੰਚੇ ਹਨ, ਬੋਲੇ ਸੋ ਨਿਹਾਲ, ਬੋਲੇ ਸ੍ਰੀ ਬਹੁਤ ਬਹੁਤ ਧੰਨਵਾਦ ਆਪ ਸਾਰੀ ਸੰਗਤ ਦਾ ਸੋ ਹੁਣ ਮੈਂ ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਨੰਦ ਸਾਹਿਬ ਦੇ ਪਾਠ ਕਰਨ ਉਪਰੰਤ ਸਤਿਗੁਰ ਦੇ ਚਰਨਾਂ ਦੇ ਵਿੱਚ ਅਰਦਾਸ ਹੋਏਗੀ ਫਿਰ ਆਪਾਂ ਸਾਰਿਆਂ ਨੇ ਹੁਕਮਨਾਮਾ ਸਰਵਨ ਕਰਕੇ ਗੁਰੂ ਕੇ ਲੰਗਰ ਸਾਰਿਆਂ ਨੇ ਛਕਣ ਦੀ ਕਿਰਪਾਲਤਾ ਕਰਨੀ ਜੀ ਸੋ ਹੁਣ ਆਨੰਦ ਸਾਹਿਬ ਜੀ ਦੇ ਪਾਠ